ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸੁਬਾਹ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਰੋਤੇ ਹੁਣੇ ਜੁਆਇਨ ਇਨ ਕੀਤੇ ਨੇ ਹਰਮਨ ਰੇਡੀਓ 'ਤੇ, ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਪ੍ਰੋਗਰਾਮ ਕੌਫ ਸਾਰਬਰ ਤੋਂ। ਆਪ ਸਭ ਦਾ ਸਵਾਗਤ ਹੈ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ ਔਰ ਸਾਰੇ ਸਰਬੱਤ ਦਾ ਭਲਾ ਭਾਣੇ ਦੇ ਵਿੱਚ ਮਨੌਤ ਜਿਹੜੀ ਆ ਉਹ ਆਪਾਂ ਸਾਰੇ ਕਰਨ ਲੱਗ ਪਏ ਹਾਂ। ਕਿਉਂਕਿ ਇਹ ਜਿਹੜੇ ਕੌਨਸੈਪਟ ਹੈ ਇਹਨਾਂ ਨੂੰ ਜਿੰਨਾ ਅਸੀਂ ਰਿਪੀਟ ਕਰੀਏ ਉਨਾ ਹੀ ਵਧੀਆ, ਤਾਂ ਕਿ ਸਾਨੂੰ ਰਿਮਾਈਂਡਰ ਮਿਲਦਾ ਰਹੇ। ਅਤੇ ਆਓ ਫਿਰ ਆਪਣੇ ਆਪ ਨੂੰ, ਮਨ ਨੂੰ ਫਿਰ ਦੁਹਰਾਈਏ ਕਿ ਅਸੀਂ ਸਰਬੱਤ ਦਾ ਭਲਾ ਮੰਗਣਾ ਹੈ, ਜਿੱਥੇ ਹੋ ਸਕਦਾ ਅਸੀਂ ਮਦਦ ਕਰਨੀ ਹੈ ਹਰੇਕ ਦੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਸਾਰੇ ਸਰੋਤੇ ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸੁਬਾਹ ਤੋਂ ਰੇਡੀਓ ਲਾਇਆ ਕਰੋ। ਅਤੇ ਸਹਿਜ ਪਾਠ ਵੀ ਚੱਲ ਰਹੇ ਨੇ, ਗੁਰਬਾਣੀ ਕੀਰਤਨ ਵੀ ਚੱਲ ਰਿਹਾ, ਵਿਆਖਿਆ ਵੀ ਹੁੰਦੀਆਂ। ਸੋ ਸ਼ਬਦ ਕੀਰਤਨ ਜਿੰਨਾ ਵੀ ਆਪਾਂ ਸੁਣ ਲਈਏ ਬੈਕਗਰਾਉਂਡ ਦੇ ਵਿੱਚ, ਸਾਡੇ ਜ਼ਿਹਨ ਦੇ ਵਿੱਚ ਉਹ ਸਮਾਉਂਦਾ ਆ ਸਬਕੌਂਸ਼ੀਅਸ ਦੇ ਵਿੱਚ। ਅਤੇ ਅੱਜ ਤਰੀਕ 23 ਜਨਵਰੀ ਹੋ ਗਈ ਹੈ 2022, ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ ਅਤੇ ਸਮਾਂ ਹੈਗਾ ਜੀ 8:03 ਦਾ। ਬ੍ਰਿਸਬਨ ਦੇ ਵਿੱਚ 7:03, ਐਡਲੇਡ ਦੇ ਵਿੱਚ 7:33, ਪਰਥ ਦੇ ਵਿੱਚ 5:03, ਭਾਰਤ ਦੇ ਵਿੱਚ 2:33 ਤੜਕੇ ਦੇ, ਔਰ ਲੰਡਨ ਦੇ ਵਿੱਚ ਅਜੇ ਪਿਛਲੀ ਤਰੀਕ ਹੈ 9:03 ਰਾਤ ਦੇ ਹੋਏ ਨੇ। ਅਤੇ ਸ਼ਨਿਚਰਵਾਰ ਦੀ ਸ਼ਾਮ ਪੈ ਚੁੱਕੀ ਹੈ ਨਿਊਯਾਰਕ ਅਤੇ ਟੋਰੋਂਟੋ 'ਚ 4:03, ਵੈਨਕੂਵਰ ਦੇ ਵਿੱਚ ਅਤੇ ਐਲਏ 'ਚ ਦੁਪਹਿਰ ਦੇ 1:03 ਹੋਏ ਨੇ। ਸੋ ਪਿਆਰਿਓ, ਟੈਲੀਗ੍ਰਾਮ ਅਤੇ ਈਮੇਲ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਸਾਰੇ ਸਰੋਤੇ ਕਈ ਵਾਰੀ ਪਰਸਨਲ ਮੈਸੇਜ ਵੀ ਭੇਜ ਦਿੰਦੇ ਨੇ, ਕਈ ਵਾਰੀ ਨਹੀਂ ਦੇਖ ਹੁੰਦਾ, ਮਾਫੀ ਚਾਹੁੰਦੇ ਹਾਂ। ਅਤੇ ਚਲੋ, ਸਵੇਰ ਦੇ ਸਰੋਤੇ ਜੁੜੇ ਨੇ, ਚੰਗਾ ਲੱਗ ਰਿਹਾ। ਬਹੁਤ ਸਾਰੀਆਂ ਖਬਰਾਂ ਵੀ ਆ ਰਹੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ, ਵੰਸ ਅਗੇਨ ਫਰੋਮ ਕੈਨਬਰਾ। ਅਤੇ ਉਸ ਤੋਂ ਬਾਅਦ ਜਸਵਿੰਦਰ ਬੱਟਾ ਭਾਅ ਜੀ ਸਾਡੇ ਨਾਲ ਜੁੜਨਗੇ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਚਿੰਤਨ ਕਰਾਂਗੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ। ਕਿਉਂਕਿ ਉੱਥੇ ਗਰਾਊਂਡ ਲੈਵਲ ਦੀ ਜਿਹੜੀ ਰਿਪੋਰਟਿੰਗ ਹੈ ਉਹ ਬੜੀ ਕ੍ਰਿਟੀਕਲ ਹੈ। ਇੱਕ ਜਿਹੜੀ ਅਸੀਂ ਫੇਸਬੁੱਕ 'ਤੇ ਦੇਖ ਰਹੇ ਹਾਂ, ਉਹਨੇ ਆਹ ਕਰਤਾ ਜੀ, ਉਹਨੇ ਉਹ ਕਰਤਾ, ਉਹਨਾਂ ਸਾਰਿਆਂ ਦੇ ਵਿੱਚ ਪੁੰਨ ਛਾਨਣਾ ਜਿਹੜਾ ਲਾਉਣ ਦੀ ਗੱਲ ਕਰਾਂਗੇ। ਅਤੇ ਕੱਲ੍ਹ ਵੀ ਮੈਨੂੰ ਕਈ ਸੱਜਣ ਮਿਲੇ ਅਤੇ ਬੁਲਬੁਲਗੇ ਗਏ ਹੋਏ ਸੀਗੇ, ਅਤੇ ਉਹਨਾਂ ਨੇ ਇਹ ਗੱਲ ਦਾ ਐਪਰੀਸ਼ੀਏਟ ਕੀਤਾ ਕਿ ਅਸੀਂ ਜੋ ਕੱਟ ਦਾ ਕਲੈਟਰ, ਜਿਹੜਾ ਕਿ ਬੇਕਾਰ ਦੀਆਂ ਚੀਜ਼ਾਂ ਪ੍ਰੋਪੋਗੈਂਡਾ, ਉਹਦੇ ਵਿੱਚ ਜਾ ਕੇ, ਹੇਠਾਂ ਜਾ ਕੇ ਅਸਲੀ ਗੱਲ ਦੀ ਗੱਲ ਕਰਦੇ ਹਾਂ। ਅਤੇ ਇਹੀ ਗੱਲ ਵੈਸੇ ਸਾਨੂੰ ਚਾਹੀਦੀ ਹੁੰਦੀ ਸਮਰੀ ਕਿ ਚੱਲ ਕੀ ਰਿਹਾ, ਉਹ ਅੱਜ ਫਿਰ ਅਸੀਂ ਕਰਾਂਗੇ। ਕੱਟ ਦਾ ਕਲੈਟਰ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੇਲੋੜੀਆਂ, ਅਸੀਂ ਆਪਣੇ ਆਪ 'ਤੇ ਜਿਹੜੇ ਲਾ ਲੈਂਦੇ ਹਾਂ ਕਿ ਨਹੀਂ ਨਹੀਂ ਇਹ ਇੱਦਾਂ ਹੀ ਹੋਣੀ। ਕਈ ਵਾਰੀ ਉਹ ਬਹੁਤ ਸਿੱਧੀਆਂ ਸਿੰਪਲ ਚੀਜ਼ਾਂ ਹੁੰਦੀਆਂ ਨੇ, ਅਸੀਂ ਆਪ ਵੀ ਮੁਗਧ ਹੁੰਦੇ ਹਾਂ, ਜਾਣੀ ਕਿ ਮੂਰਖ ਹੁੰਦੇ ਹਾਂ, ਇਗਨੋਰੈਂਟ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ ਉਸ ਕੌਨਸੈਪਟ ਦਾ। ਅਤੇ ਉਸੇ ਸਾਡੇ ਕੌਨਸੈਪਟ ਸਾਡੀ ਅਗਿਆਨਤਾ ਨੂੰ ਕੈਸ਼ ਕਰਦੇ ਨੇ ਫਿਰ ਜਿਹੜੇ ਚਤਰ ਲੋਕ ਨੇ, ਪਤਾ ਉਹਨਾਂ ਨੂੰ ਵੀ ਨਹੀਂ ਹੁੰਦਾ। ਪੋਲਿਟਿਕਸ 'ਚ ਵੀ ਇਹੀ ਹਾਲ ਹੈ, ਗਿਆਨ ਵਿਗਿਆਨ 'ਚ ਵੀ ਇਹੀ ਹਾਲ ਹੈ, ਧਰਮ ਦੇ ਵਿੱਚ ਵੀ ਇਹੀ ਹਾਲ ਹੈ। ਗੱਲ ਅੱਜ ਆਪਾਂ ਚਲੋ ਧਰਮ ਦੀ ਕਰ ਲੈਂਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਸੁਧਾਰ ਕੀਤਾ, ਬੜਾ ਕੱਟ ਦਾ ਕਲੱਟਰ ਕੀਤਾ, ਲਾਹ 'ਤੇ ਸਾਰੇ ਆਲੇ ਦੁਆਲੇ ਜੰਜਾਲ, ਜਿੱਥੇ ਉਮਰਾਂ ਭਰ ਜੱਦੀ ਪੁਸ਼ਤੀ ਗੁਲਾਮੀ, ਧਾਰਮਿਕ ਗੁਲਾਮੀ ਐਕਚੁਅਲੀ, ਕਿ ਇੱਕ ਮੋਕਸ਼ ਪ੍ਰਾਪਤ ਕਰਨ ਦੇ ਲਈ ਕਿੰਨਾ ਕੁਛ ਕਰਨਾ ਕਰਵਾਉਣਾ ਪੈਂਦਾ ਸੀ। ਇਹ ਨਹੀਂ, ਇਸ ਤੋਂ ਪਹਿਲਾਂ ਵੀ ਬੜੇ ਪੁਰਸ਼ ਹੋਏ ਨੇ ਜਿਨ੍ਹਾਂ ਨੇ ਸੁਧਾਰ ਕੀਤੇ ਨੇ, ਸਿੰਪਲੀਫਾਈ ਕੀਤਾ। ਉਹਨਾਂ 'ਚੋਂ ਯੋਗੀਆਂ ਨੇ ਬਹੁਤ ਸਿੰਪਲੀਫਾਈ ਕੀਤਾ ਇਹ ਧਾਰਮਿਕ ਕਾਰਜ। ਭਰਥਰੀ ਯੋਗੀ ਦਾ ਬੜਾ ਨਾਮ ਆਉਂਦਾ ਆ, ਕਈ ਕਹਿੰਦੇ ਭਾਰਤ ਨਾਮ ਭਰਥਰੀ ਯੋਗੀ ਤੋਂ ਬਣਿਆ, ਉਹ ਵੀ ਬੜਾ ਮਸ਼ਹੂਰ ਹੋਇਆ ਸੀ। ਉਹਦੇ ਵੀ ਜਿਹੜੇ ਸ਼ਲੋਕ ਨੇ ਉਹ ਵੀ ਜਿਹੜਾ ਇਹ ਬੇਕਾਰ ਦੇ ਜਾਲ ਜੰਜਾਲ ਪਾਏ ਹੋਏ ਉਹਨੂੰ ਕੱਟਦਾ ਆ, ਈਵਨ ਆਪਣੇ ਯੋਗ ਮਤਦਿਆਂ ਨੂੰ ਹੀ ਕੱਟਦਾ ਉਹ। ਹੁਣ ਸਾਡੀ ਜਿਹੜੀ ਇਗਨੋਰੈਂਸ ਹੈ, ਸਾਡੀ ਜਿਹੜੀ ਅਗਿਆਨਤਾ ਆ, ਇਹ ਸੁਭਾਵਿਕ ਹੈ, ਇਹ ਨੈਚੁਰਲ ਹੈ, ਹੋਣੀ ਚਾਹੀਦੀ ਵੀ ਆ, ਕਿਉਂਕਿ ਜੋ ਸਿੱਖ ਰਿਹਾ ਹਜੇ ਉਹ ਬਿਗਨਰ ਹੈ, ਉਹ ਤਾਂ ਮਤਲਬ ਪਤਾ ਹੀ ਆ, ਉਹਨੂੰ ਨਹੀਂ ਪਤਾ। ਇੱਕ ਹੁੰਦਾ ਸਿੱਖਣਾ ਚਾਹ ਨਾਲ, ਪਈ ਹਾਂ ਵੀ ਮੈਂ ਉਹਨੂੰ ਪਤਾ ਹੁੰਦਾ ਉਹਨੇ ਕੀ ਸਿੱਖਣਾ ਆ। ਹੁਣ ਜਿਵੇਂ ਆਪਾਂ ਹੀ ਲਾ ਲਈਏ, ਤੁਸੀਂ ਲਾ ਲਓ ਵੀ ਮੈਂ ਜਹਾਜ਼ ਸਿੱਖਣਾ ਆ, ਇਹਦੇ 5 ਸਾਲ ਲੱਗਣੇ ਚਾਹੀਦੇ ਮੈਨੂੰ ਜਹਾਜ਼ ਦਾ, ਕਮਰਸ਼ੀਅਲ ਪਾਇਲਟ ਬਣ ਜਾਣਾ ਮੈਂ, ਜਾਂ ਮੈਂ ਸ਼ਿਪ ਦਾ ਜਿਹੜਾ ਕੈਪਟਨ ਬਣ ਜਾਣਾ, ਜਾਂ ਕੁਛ ਵੀ ਆ। ਤੁਹਾਨੂੰ ਟਾਰਗੇਟ ਪਤਾ ਹੋਣਾ ਚਾਹੀਦਾ, ਅਤੇ ਫਿਰ ਤੁਸੀਂ ਉਸ ਹਿਸਾਬ ਨਾਲ ਆਪਣੇ ਟੀਚਰ, ਯੂਨੀਵਰਸਿਟੀ, ਗੁਰੂ, ਟਿਊਸ਼ਨਾਂ ਸਾਰਾ ਕੁਛ ਕਰਦੇ ਆ। ਇੱਕ ਹੁੰਦਾ ਆ ਵੀ ਮੈਂ ਵੀ ਯਾਰ ਜਿੱਦਾਂ ਉਹ ਕਰਦਾ ਮੈਂ ਵੀ ਇੱਦਾਂ ਹੀ ਕਰਨਾ, ਪਤਾ ਹੁੰਦਾ ਨਹੀਂ ਵੀ ਕਿੱਥੇ ਜਾਣਾ। ਉਹ ਫਿਰ ਜਿਹੜਾ ਸਹੀ ਸਿੱਖਿਆਰਥੀ ਹੁੰਦਾ ਉਹ ਅਸੈਸਮੈਂਟ ਨਾਲ ਦੀ ਨਾਲ ਕਰ ਦਿੰਦਾ ਕਿ ਮੈਂ ਕੋਈ ਸਿੱਖ ਵੀ ਰਿਹਾ ਜਾਂ ਨਹੀਂ ਸਿੱਖ ਰਿਹਾ, ਔਰ ਕਿੰਨਾ ਕੁ ਮੈਨੂੰ ਸਿਖਾ ਰਿਹਾ, ਕਿ ਮੇਰਾ ਕੋਈ ਸਦਾਈ ਤਾਂ ਨਹੀਂ, ਮੇਰੇ ਮੈਨੂੰ ਫੀਸਾਂ ਤਾਂ ਨਹੀਂ ਲਈ ਜਾ ਰਹੇ, ਅਤੇ ਇਹਦੀ ਕੋਈ ਡਿਲੀਵਰੀ ਵੀ ਹੋ ਰਹੀ ਹੈ ਨਹੀਂ ਹੋ ਰਹੀ। ਇੱਕ ਹੁੰਦੇ ਆ ਵੀ ਉਹਨਾਂ ਨੂੰ ਸੈਟਿਸਫਾਈ, ਉਹਨੇ ਨਹੀਂ ਇੱਦਾਂ ਹੀ ਕਰੀ ਜਾਓ ਬਸ ਠੀਕ ਹੈ। ਖਾਲਸਾ ਅਖਬਾਰ ਲਾਹੌਰ 11 ਸਤੰਬਰ 1893 ਦੇ ਵਿੱਚ ਗਿਆਨੀ ਦਿੱਤ ਸਿੰਘ ਨੇ ਇੱਕ ਇਸੇ ਤਰ੍ਹਾਂ ਦਾ ਹੀ ਬੰਦ ਲਿਖਿਆ ਸੀਗਾ। ਉਹਦੇ ਵਿੱਚ ਇਹ ਹੈ ਕਿ ਕਿੱਡੇ ਡੇਰੇ ਖੁੱਲ੍ਹੇ ਹੋਏ ਨੇ ਹੁਣ ਪੰਜਾਬ ਦੇ ਵਿੱਚ, ਜਿਹੜੇ ਨਾਮ ਦਿੰਦੇ ਨੇ, ਨਾਮ ਵੇਚਦੇ ਨੇ। ਇਹ ਕੋਈ ਵੇਚਣ ਦੀ ਗੱਲ ਨਹੀਂ ਹੈਗੀ ਨਾਮ ਦੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਸਪਸ਼ਟ ਲਿਖਿਆ ਹੋਇਆ ਪੰਜਾਬੀ ਦੇ ਵਿੱਚ, ਪਹਿਲੇ ਪਾਤਸ਼ਾਹ ਨੇ ਸਲੋਕ ਦੇ ਰੂਪ ਦੇ ਵਿੱਚ, ਕਿ ਜਿਹੜੇ ਕੰਨਾਂ 'ਚ ਫੂਕਾਂ ਮਾਰਦੇ ਨੇ, ਚੁੱਪ ਚੁਪੀਤੇ ਨਾਮ ਦਿੰਦੇ ਨੇ, ਉਹਨਾਂ ਨੂੰ ਕਿਹਾ ਵੀ ਤ੍ਰਿਗਤ ਨਾ ਕਰ ਜੀਵਿਆ, ਜੇ ਲਿਖ ਲਿਖ ਵੇਚੇ ਨਾ ਹੋ, ਕਿ ਉਹਨਾਂ ਦਾ ਜੀਣਾ ਜਿਹੜਾ ਨਾ ਉਹਨਾਂ ਬੰਦਿਆਂ ਦਾ ਉਹ ਬੇਕਾਰ ਹੈ, ਤ੍ਰਿਗ ਹੈ। ਖੇਤੀ ਜਿਨਕੀ ਉੱਜੜੇ, ਖਲਵਾੜੇ ਕਿਆ ਥਾਂ, ਸੱਚੇ ਸਰਮੇ ਬਾਹਰੇ ਅੱਗੇ ਲਹੇ ਨਾ ਦਾਦ। ਹੁਣ ਕੰਨ ਦੇ ਵਿੱਚ ਫੂਕ ਮਾਰ ਦੇਣੀ ਹੈ ਵੀ ਤੁਹਾਨੂੰ ਨਾਮ ਮਿਲ ਗਿਆ, ਬੰਦੇ ਨੇ ਬੰਦੇ ਨੂੰ ਦੇ ਦਿੱਤਾ, ਇਹ ਨਹੀਂ ਕਹਿੰਦੇ ਇੱਦਾਂ ਨਹੀਂ। ਪਹਿਲੀ ਗੱਲ ਤਾਂ ਜਿਹੜਾ ਨਾਮ ਵੇਚ ਰਿਹਾ ਉਹਦੀ ਆਪਣੀ ਖੇਤੀ ਉੱਜੜੀ ਪਈ ਆ, ਕਿਉਂਕਿ ਉਹ ਜੇ ਉਹਨੂੰ ਅਸਲੀ ਨਾਮ ਦਾ ਪਤਾ ਉਹ ਵੇਚ ਹੀ ਨਹੀਂ ਸਕਦਾ, ਐਡਾ ਪਵਿੱਤਰ ਸਾਊਂਡ ਹੈ, ਇੰਨੀ ਪਵਿੱਤਰ ਇਹ ਨਾਮ ਦੀ ਜਿਹੜੀ ਦਾਤ ਹੈ। ਉਹਨਾਂ ਜਿਹੜੇ ਵੇਚ ਰਹੇ ਨੇ ਨਾ, ਜਿਹੜੇ ਇਹ 'ਤੇ ਬਿਜ਼ਨਸ ਕਰ ਰਹੇ ਨੇ, ਉਹਨਾਂ ਦੇ ਆਲੇ ਦੁਆਲੇ ਸਰਮਾਇਆ ਜਮ੍ਹਾਂ ਹੋ ਰਿਹਾ, ਉਹ ਗਲਤ ਗੱਲ ਹੈ, ਉਹ ਹੋਣਾ ਨਹੀਂ ਚਾਹੀਦਾ। ਖੇਤੀ ਜਿਨਕੀ ਉੱਜੜ ਕੇ ਖਲਵਾੜੇ ਕਿਆ ਥਾਂ, ਬਾਹਰਲੇ ਬਾੜਿਆਂ 'ਚ ਕਿਸੇ ਥਾਂ ਕੀ ਮਿਲਣਾ ਆ, ਉੱਥੇ ਖਲਵਾੜੇ ਜਿਹੜੇ ਉਹਨਾਂ ਨੇ ਬਣਾਏ ਹੋਏ ਆ ਉਹਦੇ ਵਿੱਚ ਕੀ ਰੱਖਣਾ ਆ, ਕਿਉਂਕਿ ਉੱਜੜੀ ਉਹ ਤਾਂ ਪਈ ਆ ਖੇਤੀ ਉਹਨਾਂ ਦੀ, ਹਾਰਵੈਸਟ ਕਰਕੇ ਕੀ ਲਿਆਉਣਾ ਆ, ਜਿਹੜਾ ਉੱਥੇ ਉਸ ਥਾਂ 'ਤੇ ਰੱਖਣੀ ਚੀਜ਼। ਸੱਚੇ ਸਰਮੇ ਬਾਹਰ ਹੈ ਅੱਗੇ ਲਹੇ ਨਾ ਦਾਦ, ਸੱਚੇ ਸਰਮੇ ਮਤਲਬ ਚੰਗੀ ਸੱਚੀ ਜਿਹੜੀ ਮਿਹਨਤ ਤੋਂ ਬਿਨਾਂ ਨਾ ਦਾਤ ਨਹੀਂ ਲੈਂਦੀ। ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ, ਜਿਹੜੀ ਬਹਿਸ ਦੇ ਵਿੱਚ ਆਪਾਂ ਵੀ ਹੁਣ ਸੋਸ਼ਲ ਮੀਡੀਆ 'ਤੇ ਜਾਂ ਹੋਰ ਬਹੁਤ ਬਹਿਸ ਕਰਦੇ ਹਾਂ ਆਪਣੀ ਅਕਲ ਦਿਖਾਲਣ ਵਾਸਤੇ, ਇਹਨੂੰ ਕਹਿੰਦੇ ਅਕਲ ਨਾ ਕਹੋ, ਜਿਹੜੀ ਬੈਂਸ ਦੇ ਵਿੱਚ ਤੁਸੀਂ ਵਰਤ ਰਹੇ ਹੋ। ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲ ਦੇ ਨਾਲ ਵਰਤੋ ਪਰ ਉਹ ਸਾਹਿਬ ਨੂੰ ਸੇਵਣ ਦੇ ਲਈ ਵਰਤੋ, ਅਤੇ ਉਹਦੇ ਨਾਲ ਫਿਰ ਮਾਨ ਮਿਲੇਗਾ। ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਜੇ ਦਾਨ, ਅਕਲ ਦੇ ਨਾਲ ਪੜ੍ਹੋ, ਫਿਰ ਗੁਰੂ ਗ੍ਰੰਥ ਸਾਹਿਬ ਪੜ੍ਹੋ, ਧਾਰਮਿਕ ਗ੍ਰੰਥ ਪੜ੍ਹੋ, ਬੇਕਾਰ ਵੈਸੇ ਹੀ ਨਾ ਪੜ੍ਹੀ ਜਾਓ, ਤੋਤਾ ਰਟਣੀ, ਅਕਲ ਵਰਤੋ ਉਹਦੀ ਵੀ ਕੀ ਕਹਿ ਰਹੇ ਨੇ ਗੁਰੂ ਸਾਹਿਬ। ਅਕਲੀ ਕੀਜੇ ਦਾਨ, ਫਿਰ ਤੁਸੀਂ ਉਹ ਐਜੂਕੇਸ਼ਨ ਨੂੰ ਗਾਂਹ ਤੇ ਗਾਂਹ ਪ੍ਰੋਪੋਗੇਟ ਕਰੋ। ਨਾਨਕ ਆਖੇ ਰਾਹ ਹੇਰ, ਨਾਨਕ ਆਖੇ ਰਾਹ ਇਹੋ ਹੋਰ ਗੱਲਾਂ ਸ਼ੈਤਾਨ, ਇਹੀ ਰਾਹ ਹੈ ਇੱਕ, ਬਾਕੀ ਸਾਰੀਆਂ ਗੱਲਾਂ ਸ਼ੈਤਾਨ ਦੀਆਂ ਗੱਲਾਂ ਆ, ਸ਼ੈਤਾਨੀ ਦਾ ਘਰ ਹੈ, ਕੋਈ ਸ਼ੈਤਾਨੀ ਮਾਰ ਰਿਹਾ ਆਪਣੇ ਨਾਲ। ਹੁਣ ਖਾਲਸਾ ਅਖਬਾਰ ਦੇ ਵਿੱਚ ਜਿਹੜਾ 11 ਸਤੰਬਰ 1893 ਨੂੰ ਲਿਖਿਆ ਸੀਗਾ ਗਿਆਨੀ ਦਿੱਤ ਸਿੰਘ ਨੇ, ਉਹ ਕਹਿੰਦੇ ਨੇ ਕਿ ਕੰਨ ਵਿੱਚ ਜੋ ਮੰਤਰ ਦੇ ਹੈ ਪੁੰਨ ਆਗੇ ਹੋ ਕੇ ਜੋ ਲੈ ਹੈ। ਇੱਥੇ ਦੋ ਬੰਦਿਆਂ ਦਾ ਜ਼ਿਕਰ ਹੈ, ਇੱਕ ਕੰਨ ਦੇ ਵਿੱਚ ਮੰਤਰ ਦੇਣ ਵਾਲੇ ਦਾ, ਇੱਕ ਲੈਣ ਵਾਲੇ ਦਾ। ਇਹ ਦੋਨਾਂ ਨੂੰ ਉਹ ਵਾਚ ਰਹੇ ਨੇ, ਦੇਖ ਰਹੇ ਨੇ ਕਿ ਇੱਕ ਬੰਦਾ ਕੰਨ ਦੇ ਵਿੱਚ ਮੰਤਰ ਦੇ ਰਿਹਾ ਹੈ ਅਤੇ ਦੂਜਾ ਬੰਦਾ ਕੰਨ 'ਚ ਮੰਤਰ ਲੈ ਰਿਹਾ, ਉਹ ਇਹ ਸਮਝ ਰਿਹਾ ਕਿ ਪੁੰਨ ਹੋ ਰਿਹਾ ਹੈ। ਪਹਿਲਾ ਠੱਗ ਬਨਾਰਸ ਭਾਗ, ਦੂਜਾ ਧੋਖੇ ਵਿੱਚ ਵਿਚਾਰਾ। ਹੁਣ ਜਿਹੜਾ ਤੀਸਰਾ ਬੰਦਾ ਥਰਡ ਐਂਗਲ ਤੋਂ ਦੇਖ ਰਿਹਾ ਆ, ਉਹ ਦੇਖ ਰਿਹਾ ਵੀ ਪਹਿਲਾ ਜਿਹੜਾ ਕੰਨ 'ਚ ਫੂਕ ਮਾਰ ਰਿਹਾ ਉਹ ਠੱਗ ਬਨਾਰਸ ਦਾ ਆ, ਅਤੇ ਦੂਜਾ ਜਿਹੜਾ ਆ ਉਹ ਧੋਖਾ ਉਹਨੂੰ ਮਿਲ ਰਿਹਾ ਵਿਚਾਰੇ ਨੂੰ। ਪਹਿਲਾ ਉਹ ਜਾਣੇ ਮੈਂ ਬੁੱਧੂ ਕੀਤਾ, ਜਿਹੜਾ ਬੰਦਾ ਦੇ ਰਿਹਾ ਹੈ ਨਾ ਉਹ ਸੋਚਦਾ ਵੀ ਮੈਂ ਦੂਸਰੇ ਬੰਦੇ ਨੂੰ ਬੁੱਧੂ ਬਣਾ ਰਿਹਾ, ਦੂਜਾ ਸਮਝੇ ਗੁਰ ਧਾਰ ਲਿੱਤਾ, ਦੂਸਰਾ ਬੰਦਾ ਸਮਝਦਾ ਵੀ ਮੈਂ ਗੁਰੂ ਧਾਰ ਲਿਆ, ਜਿਹੜਾ ਗੁਰੂ ਹੁੰਦਾ ਹੈ ਬਣਿਆ ਉਹ ਕਹਿੰਦਾ ਮੈਂ ਇਹਨੂੰ ਬੁੱਧੂ ਬਣਾ ਤਾ। ਵਿਡੰਬਣਾ ਦੇਖੋ, ਮੈਂ ਦੁਬਾਰਾ ਰਿਪੀਟ ਕਰਦਾ, ਉਹ ਜਾਣੇ ਮੈਂ ਬੁੱਧੂ ਕੀਤਾ, ਦੂਜਾ ਸਮਝੇ ਗੁਰ ਧਾਰ ਲਿੱਤਾ, ਮੰਤਰ ਦਾਤਾ ਲੋਭ ਗ੍ਰਸਿਆ, ਦੂਜਾ ਮੂਰਖ ਪੰਛੀ ਪਸਿਆ। ਜਿਹੜਾ ਮੰਤਰ ਦੇ ਰਿਹਾ ਹੁੰਦਾ ਆ ਉਹ ਲੋਭ ਦੇ ਵਿੱਚ ਗ੍ਰਸਿਆ ਹੁੰਦਾ, ਉਹਨੇ ਕੁਛ ਨਾ ਕੁਛ ਉਹ ਤੋਂ ਲੈਣਾ ਹੁੰਦਾ, ਉਹਨੂੰ ਗਰਜ ਹੁੰਦੀ ਆ ਉੱਤੋਂ, ਜਾਂ ਪੈਸਾ ਲੈਣਾ ਹੁੰਦਾ, ਜਾਂ ਫੇਵਰ ਲੈਣਾ ਹੁੰਦਾ, ਜਾਂ ਸੇਵਾ ਕਰਾਉਣੀ ਹੁੰਦੀ ਆ, ਉਹ ਤਾਂ ਉਹਨੂੰ ਕੋਈ ਨਾ ਕੋਈ ਮੰਤਰ ਦੇ ਰਿਹਾ ਹੁੰਦਾ ਆ, ਉਹ ਲੋਭ ਦੇ ਵਿੱਚ ਫਸਿਆ ਹੁੰਦਾ ਤਾਂ ਮੰਤਰ ਦਿੰਦਾ ਆ, ਦੂਜਾ ਮੂਰਖ ਪੰਛੀ ਫਸਿਆ। ਅਤੇ ਜਿਹੜਾ ਦੂਸਰੇ ਪਾਸੇ ਹੁੰਦਾ ਉਹ ਉਹਨੂੰ ਪਤਾ ਨਹੀਂ ਹੁੰਦਾ, ਉਹ ਪੰਛੀ ਵਾਂਗਰ ਜਾਲ ਦੇ ਵਿੱਚ ਮੂਰਖਤਾ 'ਚ ਆਪਣੀ 'ਚ ਫਸਿਆ ਹੁੰਦਾ। ਸੋ ਇਹ ਜੋ ਲੈਣ ਦੇਣ ਦੀਆਂ ਗੱਲਾਂ ਨੇ, ਨਾਮ ਦੀਆਂ, ਧਾਰਮਿਕ ਅਤ ਵਧੀਆ ਉੱਚੀ ਕੋਟੀ ਦੀ ਜਿਹੜੀ ਨੌਲੇਜ ਹੈ, ਇਹ ਨੌਲੇਜ ਲੈ ਕੇ ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਆ ਇਹ 'ਤੇ ਮਿਹਨਤ ਕਰਨੀ ਹੈ ਤਾਂ ਇਹ ਤੁਹਾਡੇ ਅੰਦਰ ਹੋਣੀ ਹੈ, ਐਜੂਕੇਸ਼ਨ ਜਿਹੜੀ ਹੈ ਨਾ, ਗਿਆਨ ਹੈ ਤਾਂ ਤੁਹਾਡੇ ਅੰਦਰ ਪ੍ਰਕਾਸ਼ ਹੋਣਾ ਆ, ਕੋਈ ਇਹਨੂੰ ਇੰਸਟਾਲ ਨਹੀਂ ਕਰ ਸਕਦਾ ਤੁਹਾਡੇ ਅੰਦਰ ਜਾਂ ਸਾਡੇ ਅੰਦਰ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਇਹ ਆਪੇ ਆਪ ਨਿਰੰਜਨ ਸੋਏ ਆ, ਇਹ ਇਹੋ ਜਿਹੀ ਵਸਤੂ ਹੈ। ਅਕਾਲ ਪੁਰਖ ਮਹਾਰਾਜ, ਉਹਨਾਂ ਦੇ ਦਰਸ਼ਨ, ਉਹਨਾਂ ਦਾ ਨਾਮ ਪਾਉਣਾ ਜਿਹੜਾ ਆ ਉਹ ਦਾਤ ਹੁੰਦੀ ਹੈ, ਬੰਦਾ ਬੰਦੇ ਨੂੰ ਨਹੀਂ ਦਿੰਦਾ, ਇੰਨਾ ਆਪਾਂ ਖਿਆਲ ਰੱਖਣਾ ਆ। ਅਤੇ ਹੁਣ ਆਪਾਂ ਇਹ ਸੋਚਣਾ ਹੈ ਕਿ ਅਸੀਂ ਜਿਹੜੇ ਗੁਰਪੀਰ ਧਾਰਿਓ ਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਹੀਂ ਧਾਰਿਆ ਅਜੇ ਤੱਕ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਮਨੌਤ ਨਹੀਂ ਕੀਤੀ, ਗੁਰੂ ਸਾਹਿਬ ਕੋਈ ਵੀ ਬੰਦਾ ਚੱਲ ਜਾਵੇ ਗੁਰੂ ਗ੍ਰੰਥ ਸਾਹਿਬ ਕੋਲ, ਉਹਨਾਂ ਨੂੰ ਉਹੀ ਸ਼ਬਦ, ਉਹੀ 1430 ਪੰਨੇ ਮਿਲਣਗੇ, ਉਹੀ ਗਿਆਨ ਬਰਾਬਰ ਦਾ ਮਿਲੇਗਾ, ਕੋਈ ਕੰਨ 'ਚ ਫੂਕ ਨਹੀਂ ਵੱਜੇਗੀ, ਜਿਹੜਾ ਮਰਜ਼ੀ ਉਹਦੇ 'ਚੋਂ ਗਿਆਨ ਲੈ ਲਵੇ, ਉਹਨਾਂ ਤੋਂ ਗਿਆਨ ਲੈ ਲਵੇ ਜਾ ਕੇ। ਪਰ ਜਦੋਂ ਅਸੀਂ ਬੰਦਿਆਂ ਨੂੰ ਗੁਰੂ ਧਾਰਦੇ ਹਾਂ, ਬੰਦਿਆਂ ਤੋਂ ਆਸ ਰੱਖਦੇ ਹਾਂ, ਤਾਂ ਉਹ ਫਿਰ ਆਪਣੀ ਮਰਜ਼ੀ ਦੇ ਨਾਲ ਬੜਾ ਕੁਛ ਵੀ, ਚੰਗੇ ਵੀ ਬਹੁਤ, ਐਸੀ ਗੱਲ ਨਹੀਂ, ਸੰਤ ਸਾਧੂ ਉਹ ਵੀ, ਪਰ ਉਹ ਵੀ ਗੁਰੂ ਨਾਲੇ ਜੋੜਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ, ਸ਼ਬਦ ਨਾਲ ਜੋੜਦੇ ਨੇ। ਪਰ ਦੇਖੋ ਕਿ ਉਹ ਜਿਹੜੇ ਬੰਦੇ ਜਿਨ੍ਹਾਂ ਕੋਲੋਂ ਆਪਾਂ ਲੈਣ ਜਾਂਦੇ ਹਾਂ, ਉਹਨਾਂ ਦੀ ਰਹਿਣੀ ਬਹਿਣੀ ਕੀ ਆ, ਉਹਨਾਂ ਦੀਆਂ ਸਟਾਕ ਐਕਸਚੇਂਜਾਂ 'ਤੇ ਲਿਸਟਿੰਗਾਂ ਨੇ, ਬਿਜ਼ਨਸ ਹੈ, ਪੋਲੀਟੀਕਲ ਵੋਟਾਂ ਆ। ਅੱਜ ਕੱਲ੍ਹ ਕੀ ਤੁਸੀਂ ਉਹਨਾਂ ਦੇ ਭੇਡਾਂ ਦੇ ਵਿੱਚ ਤਾਂ ਨਹੀਂ ਸ਼ਾਮਿਲ ਹੋ ਗਏ, ਇੱਜੜ ਵਿੱਚ ਤਾਂ ਨਹੀਂ ਸ਼ਾਮਿਲ ਹੋ ਗਏ, ਇਹ ਖਿਆਲ ਰੱਖਣਾ ਪੈਣਾ ਆਪਾਂ ਨੂੰ। ਚਲੋ ਗੀਤ ਇੱਕ ਸੁਣਦੇ ਹਾਂ ਰਵਿੰਦਰ ਗਰੇਵਾਲ ਦਾ।
ਮੱਚੇ ਘਰ ਆਪਣਾ ਤਾਂ ਫੇਰ ਪਤਾ ਲੱਗਦਾ, ਦੂਜੇ ਘਰ ਲੱਗੀ ਅੱਗ ਵੇਖ ਜੱਗ ਹੱਸਦਾ ਅੱਧਿਆਂ ਨੂੰ ਖੁਸ਼ੀ ਬਸ ਇਸੇ ਗੱਲ ਦੀ ਵਿੱਚ ਅਫਗਾਨ ਤਾਲਿਬਾਨ ਛਾ ਗਿਆ ਉੱਥੋਂ ਜਾ ਕੇ ਉਹਨਾਂ ਦੇ ਹਾਲਾਤ ਮਿੱਤਰੋ ਜਿੰਨਾ ਪੂਰੇ ਫੇਰ ਸੰਤਾਲੀ ਆ ਗਿਆ ਉੱਥੋਂ ਜਾ ਕੇ ਉਹਨਾਂ ਦੇ ਹਾਲਾਤ ਮਿੱਤਰੋ ਜਿੰਨਾ ਪੂਰੇ ਫੇਰ ਸੰਤਾਲੀ ਆ ਗਿਆ ਗੱਠ ਜੋੜ ਹੋਣ ਲੱਗੇ ਵੋਟਾਂ ਵਾਲੀ ਰੁੱਤਿਆ ਰੈਲੀਆਂ ਤੇ ਜਾਣ ਲਈ ਵਿਕਣ ਲੱਗੇ ਪੁੱਤਿਆ ਲੱਗਦਾ ਏ ਲੋਕੀ ਖਾਣ ਡਾਂਗਾ ਗਿੱਜ ਗਏ ਨਵੀਂ ਸਰਕਾਰ ਜੋ ਬਣਾਉਣ ਡਰਦੇ ਅਸੀਂ ਵੋਟ ਪਾਉਣੀ ਨੀ ਸ਼ਰਾਬੀ ਬੰਦੇ ਨੂੰ ਠੇਕੇ ਉੱਤੇ ਬੈਠ ਕੇ ਸਲਾਹਾਂ ਕਰਦੇ ਅਸੀਂ ਵੋਟ ਪਾਉਣੀ ਨੀ ਸ਼ਰਾਬੀ ਬੰਦੇ ਨੂੰ ਠੇਕੇ ਉੱਤੇ ਬੈਠ ਕੇ ਸਲਾਹਾਂ ਕਰਦੇ ਮਰੀਆਂ ਜ਼ਮੀਰਾਂ ਤੁਰੇ ਫਿਰਦੇ ਸਰੀਰ ਨੇ ਸਾਰਾ ਦੇਸ਼ ਵੇਚ ਦਿੱਤਾ ਸੁਣਿਆ ਫਕੀਰ ਨੇ ਮੀਡੀਆ ਵੀ ਗੋਦੀ ਨਹੀਂ ਉਹ ਸੱਚ ਬੋਲਦਾ ਪਤਾ ਨਹੀਂ ਉਹ ਕਿਹੜੀ ਗੱਲੋਂ ਡਰੀ ਜਾਂਦੇ ਨੇ ਮਹਿੰਗਾਈ ਜਾਂਦੀ ਆ ਅੰਬਰ ਚੀਰ ਦੀ ਫੇਰ ਵੀ ਕਈ ਮੋਦੀ ਮੋਦੀ ਕਰੀ ਜਾਂਦੇ ਨੇ ਮਹਿੰਗਾਈ ਜਾਂਦੀ ਆ ਅੰਬਰ ਚੀਰ ਦੀ ਫੇਰ ਵੀ ਕਈ ਮੋਦੀ ਮੋਦੀ ਕਰੀ ਜਾਂਦੇ ਨੇ ਸੱਤਾ ਪੱਤਰ ਜੋ ਅੰਗਰੇਜ਼ੀ ਚ ਛਪਾਉਂਦੇ ਨੇ ਸਾਂਭ ਲੋ ਪੰਜਾਬੀ ਉਹੀ ਵੇਖੇ ਰੌਲਾ ਪਾਉਂਦੇ ਨੇ ਚਾਲੀ ਕਿੱਲਿਆਂ ਦੇ ਵਿੱਚ ਝੋਨਾ ਬੀਜ ਕੇ ਸੱਟੇ ਤਸਨੇ ਪਾਉਂਦੇ ਪਾਣੀ ਨੂੰ ਬਚਾਉਣ ਦਾ ਕੋਠੀ ਪਿੱਛੇ ਵੱਢ ਦਿੰਦੇ ਸਾਰੇ ਰੁੱਖ ਜੋ ਦਿੰਦੇ ਨੇ ਸੁਨੇਹਾ ਸਾਨੂੰ ਰੁੱਖ ਲਾਉਣ ਦਾ ਕੋਠੀ ਪਿੱਛੇ ਵੱਢ ਦਿੰਦੇ ਸਾਰੇ ਰੁੱਖ ਜੋ ਦਿੰਦੇ ਨੇ ਸੁਨੇਹਾ ਸਾਨੂੰ ਰੁੱਖ ਲਾਉਣ ਦਾ ਰਿਸ਼ਤੇ ਨਾਤੇ ਵੀ ਹੁਣ ਹੋਰ ਹੋਈ ਜਾਂਦੇ ਆ ਖੂਨ ਵਿੱਚੋਂ ਲਾਲੀ ਵਾਲਾ ਰੰਗ ਖੋਈ ਜਾਂਦੇ ਆ ਸਹੁਰੇ ਘਰ ਦੇਖੀ ਜਾ ਕੇ ਧੀ ਅੱਜ ਦੀ ਵੀਰੇ ਦੀ ਜ਼ਮੀਨ ਉੱਤੇ ਅੱਖ ਰੱਖਦੀ ਲਾਲਚ ਚ ਪਿਓ ਪੁੱਤ ਇੱਕ ਦੂਜੇ ਦੀ ਧੋਣ ਕਰ ਦਿੰਦੇ ਨੇ ਸਰੀਰੋਂ ਵੱਖ ਜੀ ਲਾਲਚ ਚ ਪਿਓ ਪੁੱਤ ਇੱਕ ਦੂਜੇ ਦੀ ਧੋਣ ਕਰ ਦਿੰਦੇ ਨੇ ਸਰੀਰੋਂ ਵੱਖ ਜੀ ਸੱਚ ਨਾ ਤੂੰ ਲਿਖ ਬਹੁਤਾ ਸਤੋ ਪੁਰਵਾਲਿਆ ਸੱਚ ਲਿਖ ਕਈਆਂ ਇੱਥੇ ਜਾਨ ਨੂੰ ਗਵਾ ਲਿਆ ਮੁੱਕਰ ਕੇ ਜਿਹੜੇ ਖਾ ਕੇ ਸੌਹਾਂ ਝੂਠੀਆਂ ਉਹਨਾਂ ਤੇ ਨਾ ਪੂਰਾ ਵਿਸ਼ਵਾਸ ਕਰਿਓ ਛੇ ਦਿਨ ਕਦੋਂ ਆਉਣਗੇ ਘਰ ਆਏ ਭਿਖਾਰੀ ਨਾ ਨਿਰਾਸ਼ ਕਰਿਓ ਪੁੱਛਿਓ ਕੇ ਅੱਛੇ ਦਿਨ ਕਦੋਂ ਆਉਣਗੇ ਘਰ ਆਏ ਭਿਖਾਰੀ ਨਾ ਨਿਰਾਸ਼ ਕਰਿਓ
ਜਦੋਂ ਯਾਦ ਪਰਿੰਦਿਆਂ ਤੇ ਪਿੰਜਰੇ ਤਣ ਜਾਂਦੇ ਨੇ ਉਦੋਂ ਸ਼ਾਂਤ ਰਹਿਣ ਵਾਲੇ ਵੀ ਇਨਕਲਾਬੀ ਬਣ ਜਾਂਦੇ ਨੇ
ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਸੱਚੇ ਬੋਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ ਮੌਸਮ ਬੜਾ ਭਿਆਨਕ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਬਸ ਇੰਨਾ ਹੀ ਕਹਿਣਾ ਚਾਹੁੰਦਾ ਮੈਂ ਕਿਉਂਕਿ 40 ਡਿਗਰੀ ਤੋਂ ਉੱਤੇ ਤਾਪਮਾਨ ਪਰਥ ਦੇ ਵਿੱਚ ਰਿਹਾ ਆ ਬਹੁਤ ਦਿਨ ਰਿਕਾਰਡ ਤੋੜ ਦਿਨ ਅੱਜ ਵੀ 39 ਡਿਗਰੀ ਹੋਣਾ ਆ ਅਤੇ 5 ਦਿਨ ਤਾਂ ਕੱਲ੍ਹ ਹੋ ਗਏ ਸੀ ਸੋ ਕਿਸੇ ਵੀ ਸਟੇਟ ਦੇ ਵਿੱਚ ਇਹ 100 ਸਾਲ ਦੇ ਵਿੱਚ ਪਹਿਲੀ ਵਾਰੀ ਇੰਨੀ ਲਗਾਤਾਰ 40 ਡਿਗਰੀ ਤੋਂ ਉੱਤੇ ਆਸਟ੍ਰੇਲੀਆ ਦੇ ਵਿੱਚ ਰਿਹਾ ਆ ਹੁਣ ਇਹ ਤੋਂ ਬਾਅਦ 2 ਅੰਦਾਜ਼ੇ ਲਗਾਏ ਜਾ ਰਹੇ ਨੇ ਡਿਪਾਰਟਮੈਂਟ ਵੱਲੋਂ ਕਿ ਜਾਂ ਤਾਂ ਮੀਂਹ ਬਹੁਤ ਪਏਗਾ ਆਸਟ੍ਰੇਲੀਆ ਦੇ ਵਿੱਚ ਹੁਣ ਜਾਂ ਫਿਰ ਇਹ ਹੀਟ ਵੇਵ ਅਗਲੀਆਂ ਜਿਹੜੀਆਂ 4 ਸਟੇਟਾਂ ਆ ਉਹਨਾਂ ਨੂੰ ਲੂਹ ਕੇ ਰੱਖ ਦੇਗੀ ਲੂਣ ਵਾਲੀ ਗੱਲ ਆਪਾਂ ਕਰੀਏ ਤਾਂ ਮੈਲਬਨ ਦੇ ਵਿੱਚ 34 ਡਿਗਰੀ ਅੱਜ ਜਾਏਗਾ ਮੈਨੂੰ ਲੱਗਦਾ ਲੂਣ ਵੱਲ ਨੂੰ ਹੀ ਕੰਮ ਚੱਲ ਜਾਣਾ ਗਰਮੀ ਵੱਲ ਨੂੰ ਸਿਡਨੀ ਦੇ ਵਿੱਚ 26 ਡਿਗਰੀ ਇਹ ਅਜੇ ਠੀਕ ਹੈ ਅਤੇ ਬ੍ਰਿਸਬਨ ਦੇ ਵਿੱਚ 29 ਡਿਗਰੀ ਸਾਡੇ ਵੀ ਮੌਸਮ ਬੜਾ ਸੋਹਣਾ ਠੰਡ ਹੈ ਕੱਲ੍ਹ ਜੈਕਟਾਂ ਪਈਆਂ ਹੋਈਆਂ ਸੀ ਪਤਾ ਨਹੀਂ ਇੱਕ ਪਾਸੇ 45 ਡਿਗਰੀ ਸੀ 42 ਡਿਗਰੀ ਅਤੇ ਇੱਕ ਪਾਸੇ 18-19 ਡਿਗਰੀ ਅਤੇ ਐਡਲੇਡ ਵਿੱਚ 26 ਡਿਗਰੀ ਮੀਂਹ ਦੱਸਿਆ ਜਾ ਰਿਹਾ ਸੋ ਮੀਂਹ ਆ ਰਿਹਾ ਐਸੀ ਗੱਲ ਨਹੀਂ ਪਰ ਇਹ ਕਿੰਨਾ ਕੁ ਪਏਗਾ ਅਗਰ ਕਹਿੰਦੇ ਪਿਆ ਤਾਂ ਆਸਟ੍ਰੇਲੀਆ ਦੇ ਸਾਰੇ ਰਿਕਾਰਡ 100 ਸਾਲ ਦੇ ਟੁੱਟਣਗੇ ਐਤਕੀ। ਸੋ ਐਡਲੇਡ ਅੱਜ ਬੜਾ ਕ੍ਰਿਟੀਕਲ ਦਿਨ ਹੈ। ਕੈਨਬਰਾ ਦੇ ਵਿੱਚ 27 ਡਿਗਰੀ ਰਹੇਗਾ ਅਤੇ ਹੋਬਾਰਟ ਦੇ ਵਿੱਚ ਵੀ 27 ਗਰਮ। ਸੋ ਸਾਊਥ ਦੇ ਵਿੱਚ, ਸੋ ਮੈਨੂੰ ਲੱਗਦਾ ਕਿ ਨਿਊ ਸਾਊਥ ਵੇਲਜ਼ ਦਾ ਉੱਪਰਲਾ ਹਿੱਸਾ ਅਤੇ ਕੁਈਨਜ਼ਲੈਂਡ ਠੀਕ ਰਹਿ ਜਾਣਗੇ। ਦੇਖੋ ਪੰਛੀ ਬਾਹਰ ਬੜੇ ਬੋਲ ਰਹੇ ਨੇ, ਕਾਂ ਵੀ ਬੋਲ ਰਹੇ ਨੇ, ਅਤੇ ਮੈਨੂੰ ਲੱਗਦਾ ਮੀਂਹ ਆਏਗਾ। ਮੀਂਹ ਲਗਾਤਾਰ ਹੀ ਪਈ ਜਾ ਰਹੇ ਨੇ ਇਸ ਵਾਰ। ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ ਬਹੁਤ ਭਾਰਾ ਮੀਂਹ ਪੈ ਰਿਹਾ। ਕੱਲ੍ਹ ਸ਼ਾਮੀ ਸ਼ੁਰੂ ਹੋ ਚੁੱਕਾ ਸੀ ਪਟਿਆਲੇ, ਅਤੇ 11 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਅੱਜ ਤਾਪਮਾਨ 12 ਡਿਗਰੀ ਜਾਏਗਾ। ਬਸ 1 ਡਿਗਰੀ 'ਚ ਹੀ ਫਰਕ ਪਏਗਾ, ਕਿਉਂਕਿ ਲਗਾਤਾਰ ਮੀਂਹ ਪਈ ਜਾ ਰਿਹਾ, ਠੰਡ ਵਰਤ ਰਹੀ ਹੈ ਉੱਥੇ ਬਹੁਤ ਜ਼ਿਆਦਾ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਗੌਰਵ ਸ਼ਰਮਾ ਜੀ, ਕੀ ਹਾਲ ਚਾਲ ਹੈ ਪਿਆਰੇ? ਉਹ ਜਗਵੀਰ ਸੇਖੋਂ ਵੀ ਆ ਗਏ ਨੇ ਮੈਲਬਨ ਤੋਂ, ਉਹ ਵੀ ਕਹਿੰਦੇ ਨੇ ਬਹੁਤ ਪਿਆਰਾ ਗੀਤ, ਬਹੁਤ ਸੋਹਣਾ ਗੀਤ। ਸੁਖਦੇਵ ਸਿੰਘ ਪੰਗੂ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਪ੍ਰਵਾਨ ਕਰਨੀ ਜੀ। ਅਤੇ ਜਸਜੋਤ ਸਿੰਘ ਸਿੱਧੂ ਭਾਅ ਜੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਅਤੇ ਇਹ ਵੀ 2-3 ਸਾਲ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਹੁਣ ਫਾਰਗ ਹੋਏ ਨੇ, ਔਰ ਪਰ ਹਜੇ ਵੀ ਇਨਵੋਲਵ ਹੈ ਸੇਵਾ ਦੇ ਵਿੱਚ। ਪਰ ਪਹਿਲਾਂ ਜਾਂਦੇ ਹੁੰਦੇ ਸੀ ਗੁਰੂ ਘਰ ਸੇਵਾ ਜ਼ਿੰਮੇਵਾਰੀ ਦੇ ਵਿੱਚ, ਅਤੇ ਹੁਣ ਪ੍ਰੋਗਰਾਮ ਵੀ ਸੁਣਦੇ ਹੁੰਦੇ ਨੇ। ਚੰਗਾ ਲੱਗਿਆ ਤੁਹਾਨੂੰ ਲਾਈਵ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋ। ਕੁਲਵੀਰ ਸੰਧੂ ਟੋਰੋਂਟੋ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਜਸਵੰਤ ਰਾਏ, ਕੀ ਹਾਲ ਚਾਲ ਹੈ ਪਿਆਰੇ? ਹੋ ਸੁਖਜੀਵਨ ਗਰੇਵਾਲ ਸਾਹਿਬ, ਠੀਕ ਠਾਕ ਹੋ? ਆਨੰਦ ਮਾਣ ਰਹੇ ਹਾਂ, ਕਹਿੰਦੇ ਹਾਜ਼ਰੀ ਲਾ ਲਓ ਜੀ। ਹਾਂਜੀ ਹਾਂਜੀ, ਅੱਜ ਲਾਈਵ ਸੁਣ ਰਹੇ। ਕੱਲ੍ਹ ਤੁਹਾਡੇ 'ਤੇ ਥੋੜ੍ਹਾ ਜਿਹਾ ਤਵਾ ਲੱਗਿਆ ਸੀ, ਅਤੇ ਸੁਖਦੇਵ ਭੰਗੂ ਭਾਅ ਜੀ ਨੇ ਤੁਹਾਡੇ 'ਤੇ ਲਾਈ ਸੀ ਥੋੜ੍ਹੀ ਜਿਹੀ ਗੱਲ, ਅਤੇ ਸੁਣ ਲਿਓ ਪੋਡਕਾਸਟ ਦੇ ਵਿੱਚ। ਚੱਲ ਸਾਹਿਬ, ਧੰਨਵਾਦ ਤੁਹਾਡਾ, ਤੁਸੀਂ ਇਹ ਖਬਰਾਂ ਭੇਜ ਰਹੇ ਹੋ, ਮੈਂ ਸ਼ੇਅਰ ਕਰਨ ਲੱਗਾ ਬਸ 2 ਮਿੰਟਾਂ 'ਚ ਹੀ। ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ। ਔਰ ਚਾਲ ਸਾਹਿਬ ਨੇ ਜਿਹੜੀ ਜਾਣਕਾਰੀ ਸਾਂਝੀ ਇਹ ਕੀਤੀ ਹੈ ਕਿ ਨਿਊ ਸਾਊਥ ਵੇਲਜ਼ ਸਕੂਲਾਂ ਦੇ ਵਿੱਚ ਹਫ਼ਤੇ ਦੇ ਵਿੱਚ 2 ਵਾਰੀ ਟੈਸਟ ਹੋਇਆ ਕਰੂਗੇ। ਇਸ ਦੇ ਲਈ ਮਿਲੀਅਨਸ ਜਿਹੜੇ RAT ਟੈਸਟ, ਰੈਡ ਟੈਸਟ ਵੀ ਜਿਹਨੂੰ ਕਹਿੰਦੇ, ਉਹ ਡਿਲੀਵਰ ਕੀਤੇ ਜਾ ਰਹੇ ਨੇ। ਇਸ ਦੇ ਨਾਲ ਲੱਗਦੀ ਖਬਰ ਹੈ ਕਿ ਵਿਕਟੋਰੀਆ ਨੇ ਵੀ ਇਸ ਮਾਡਲ ਨੂੰ ਅਪਣਾਉਣ ਦੀ ਤਾਕੀਦ ਕੀਤੀ ਹੈ। ਕੇਸ ਜਿਹੜੇ ਨੇ ਉਹ ਸਟੇਬਲ ਹੋ ਰਹੇ ਨੇ, 20,000 ਦੇ ਕਰੀਬ ਰੋਜ਼ ਹੋ ਰਹੇ ਨੇ ਨਿਊ ਸਾਊਥ ਵੇਲਜ਼ ਦੇ ਵਿੱਚ। ਇਹ ਦਿਨ ਪਰ ਦਿਨ ਹੁਣ ਘਟਣਗੇ ਜਿਸ ਤਰ੍ਹਾਂ ਹੈਲਥ ਮਿਨਿਸਟਰ ਕਹਿ ਰਹੇ ਨੇ। ਤਾਂ ਖਬਰ ਇੱਕ ਹੋਰ ਵੀ ਉਹਨਾਂ ਨੇ ਸ਼ੇਅਰ ਕੀਤੀ ਆ, ਇਹ ਹੁਣ ਜਿਹੜਾ 2016 ਦੇ ਸੈਂਸਿਸ ਦੇ ਮੁਤਾਬਕ, ਹਾਂਜੀ, ਉਹਨਾਂ ਨੇ ਡਾਟਾ ਭੇਜਿਆ ਸੀ। ਰਿਲੀਜਨ ਟੋਪ ਰਿਲੀਜਨ ਇਨ ਆਸਟ੍ਰੇਲੀਆ, ਕੈਥੋਲਿਕ 23% ਹੈ ਜੀ, ਐਂਗਲਿਕਨ 13%, ਅਦਰ ਕ੍ਰਿਸਚਨ 16%, ਇਸਲਾਮ 3%, ਬੁੱਧਿਜ਼ਮ 2%, ਹਿੰਦੂਇਜ਼ਮ 2%, ਸਿੱਖੀਜ਼ਮ, ਜੂਡਾਇਜ਼ਮ ਅਤੇ ਹੋਰ 1% ਤੋਂ ਹੇਠਾਂ। ਹਾਂਜੀ, ਤਾਜ਼ੇ ਫਿਗਰ ਦੇਖਿਓ ਜੀ, ਹਜੇ ਆ ਗਏ ਕਿ ਨਹੀਂ ਜਿਹੜੇ ਪਿਛਲੇ ਸਾਲ ਸੈਂਸਿਸ ਹੋਏ ਸੀ। ਅਤੇ ਦੂਸਰੀ ਖਬਰ ਇਹ ਹੈ ਕਿ 25-34 ਸਾਲ ਦੀ ਜਿਹੜੀਆਂ ਔਰਤਾਂ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਵਿੱਚ 50% 1 in 2 ਵੂਮੈਨ, ਯਾਨੀ ਕਿ 50% ਦੇ ਕੋਲ ਯੂਨੀਵਰਸਿਟੀ ਦੀ ਡਿਗਰੀ ਹੈ। 1991 ਦੇ ਵਿੱਚ 12% ਸਿਰਫ ਔਰਤਾਂ ਕੋਲ ਡਿਗਰੀ ਸੀ, 2006 ਦੇ ਵਿੱਚ 32%, ਅਤੇ 2021 ਦੇ ਵਿੱਚ 50% ਆਸਟ੍ਰੇਲੀਆ ਦੀ ਔਰਤ ਜਿਹੜੀ ਫੀਮੇਲ ਪਾਪੂਲੇਸ਼ਨ ਹੈ ਉਹਦੇ ਕੋਲ ਯੂਨੀਵਰਸਿਟੀ ਡਿਗਰੀ ਹੈ। ਬਹੁਤ ਸੋਹਣੇ ਅੰਕੜੇ ਭੇਜੇ ਨੇ ਤੁਸੀਂ, ਬਹੁਤ ਬਹੁਤ ਧੰਨਵਾਦ। ਗੁਰਵੀਰ ਸਿੰਘ ਗਰੇਵਾਲ, ਸੋਰੀ, ਗੁਰਵੀਰ ਸਿੰਘ ਹਾਰ ਵੀ ਵੇ ਤੋਂ, ਸੋਰੀ, ਮੈਂ ਮੇਰੇ ਹੋਰ ਮਿੱਤਰ ਨੇ ਗਰੇਵਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਪਿਆਰੇ? ਠੀਕ ਠਾਕ? ਅਤੇ ਅੱਜ ਕਹਿੰਦੇ ਪੋਡਕਾਸਟ 'ਤੇ ਵੈਸੇ ਸੁਣਦੇ ਹੁੰਦੇ ਹਾਂ, ਅਤੇ ਅੱਜ ਲਾਈਵ, ਕਿਆ ਬਾਤ ਹੈ ਜੀ ਆਇਆਂ ਨੂੰ। ਤਾਂ ਗਿਆਨੀ ਸੰਤੋਖ ਸਿੰਘ ਜੀ ਵੀ ਅੱਜ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਅਤੇ ਅੱਜ ਨਾ ਹੁਣ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ, ਇਹ ਗੀਤ ਗੁਰਮੀਤ ਬਾਵਾ ਦਾ ਆ, ਸੱਸੀ ਪੁੰਨੂ। ਹੁਣ ਇਹਨੂੰ ਸੁਣਾਉਣ ਦਾ ਕਾਰਨ ਕੀ ਆ, ਇਹ ਮੈਂ ਵੈਸੇ ਗੀਤ ਸੁਣ ਰਿਹਾ ਸੀਗਾ ਅਤੇ ਮੈਨੂੰ ਲੱਗਾ ਕਿ ਤੁਹਾਨੂੰ ਪੰਜਾਬ ਦੇ ਵਿੱਚ ਲਾਈਵ ਗਾਇਕੀ ਜਿਹੜੀ, ਇਹ ਸਟੂਡੀਓ 'ਚ ਵੀ ਪਹਿਲਾਂ ਲਾਈਵ ਗਾਇਕੀ ਹੁੰਦੀ ਸੀ, ਇਹ ਅੱਜ ਕੱਲ੍ਹ ਟੋਟੇ ਟੋਟੇ ਜੋੜ ਕੇ ਸੰਗੀਤ ਅੱਜ ਕੱਲ੍ਹ ਬਣਦੇ ਨੇ, ਅਤੇ ਇਹਦੇ ਵਿੱਚ ਸਰੰਗੀ, ਲਗੋਜੇ, ਛੈਣੇ, ਢੋਲਕੀ, ਇਹ 4-5 ਸਾਜ ਤਾਂ ਮੈਨੂੰ ਪਤਾ ਵੀ ਜਿਹੜੇ ਵੱਜ ਰਹੇ ਨੇ ਇਹਦੇ ਵਿੱਚ। ਅਤੇ ਇੱਕ ਜਿਹੜਾ ਨਜ਼ਾਰਾ ਆ ਸੰਗੀਤ ਦਾ ਬੰਨਦੇ ਆ, ਉਹ ਟੁੱਟ ਕੇ ਗਾ ਰਹੇ ਨੇ ਗੁਰਮੀਤ ਬਾਵਾ ਇਹਦੇ ਵਿੱਚ, ਪਰ ਸੰਗੀਤ ਸੁਣਨ ਵਾਲਾ ਹੈ, ਇਹ 'ਤੇ ਧਿਆਨ ਦਿਓ। ਅਤੇ ਗੀਤ ਦੂਸਰੇ ਪਾਰ ਫਿਰ ਗਿਆਨੀ ਜੀ ਸਾਡੇ ਨਾਲ ਸ਼ਾਮਿਲ ਹੋਣਗੇ, ਮਾਣਦੇ ਆਨੰਦ ਇਸ ਗੀਤ ਦਾ।
ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਚੱਲ ਰਹੀ ਹੈ ਤੇ ਗੀਤ ਬੜਾ ਹੀ ਨਜ਼ਾਰੇ ਵਾਲਾ ਸੀ, ਆਨੰਦਮਈ ਸੀ ਤੇ ਬਹੁਤ ਕਹਿ ਲਓ ਕਿ ਆਨੰਦ ਆਉਂਦਾ ਜਦੋਂ ਇੱਦਾਂ ਦੇ ਸਾਰੇ ਸਾਜ਼ ਇਕੱਠੇ ਵੱਜਦੇ ਨੇ। ਸੋ ਪਿਆਰਿਓ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਜੀ, ਆਇਆਂ ਨੂੰ ਸੁਨੇਹਾ ਜ਼ਰੂਰ ਭੇਜੋ ਅਗਰ ਤੁਸੀਂ ਭੇਜ ਸਕਦੇ ਹੋ, ਅਗਰ ਕੰਮ 'ਤੇ ਹੋ ਤਾਂ ਵੀ ਕੋਈ ਗੱਲ ਨਹੀਂ। ਅਤੇ ਪ੍ਰੋਗਰਾਮ ਦੇ ਅੱਗੇ ਜਾਣ ਤੋਂ ਪਹਿਲਾਂ ਗਿਆਨੀ ਜੀ ਨੂੰ ਨਾਲ ਲਵਾਂ ਅਤੇ ਉਸ ਤੋਂ ਪਹਿਲਾਂ ਮੈਂ ਸਾਡੇ ਅੰਮ੍ਰਿਤਪਾਲ ਮਨਿਹਾਸ ਅਕਾਊਂਟੈਂਟ ਜਿਹੜੇ ਸਿਡਨੀ ਵਾਲੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਮੈਰਿਜ ਯੂਨੀਵਰਸਿਟੀ ਦੀਆਂ। ਅਤੇ ਕੱਲ੍ਹ ਫੋਟੋਆਂ ਵੀ ਪਾਈਆਂ ਸੀ ਰਾਤੀ ਮੈਂ ਦੇਖੀਆਂ, 2011 ਤੋਂ ਕਹਿੰਦੇ ਚੱਲ ਰਿਹਾ ਸਿਲਸਿਲਾ, ਸੋ 10 ਸਾਲ ਹੋ ਚੁੱਕੇ ਨੇ ਉਹਨਾਂ ਨੂੰ। ਅਤੇ ਚਲੋ ਬਹੁਤ ਵਧੀਆ, ਅਤੇ ਕੈਰੀ ਔਨ ਯੋਰ ਗ੍ਰੇਟ ਲਾਈਫ, ਤੰਦਰੁਸਤੀ ਭਰਿਆ ਰਹੇ ਜੀਵਨ ਤੁਹਾਡਾ ਸਾਰਿਆਂ ਦਾ। ਅਤੇ ਇੱਧਰ ਮਲਕੀਤ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਅਤੇ ਕੈਨਬਰਾ ਤੋਂ ਹੀ ਜਿਹੜਾ ਪੱਕਾ ਘਰ ਬਣਾਈ ਬੈਠੇ ਨੇ ਉੱਥੇ ਸਾਡੇ ਤਾਇਆ ਜੀ ਸੰਤੋਖ ਸਿੰਘ ਜੀ, ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ। ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤੰਦਰੁਸਤੀਆਂ ਨੇ, ਹਾਂਜੀ ਤੁਸੀਂ ਦੱਸੋ ਰਾਜਧਾਨੀ ਠੀਕ ਠਾਕ ਸਾਰੇ ਘੁੱਗ ਵਸ ਰਹੇ ਨੇ?
ਮੈਨੂੰ ਤਾਂ ਕੋਈ ਪਤਾ ਨੀ ਲੱਗਦਾ, ਮੈਂ ਤਾਂ ਇੱਕ ਨਿੱਕੀ ਜਿਹੀ ਕੋਠੜੀ ਦੇ ਵਿੱਚ ਬੈਠਾ ਆ ਤੇ ਨਾ ਟੀਵੀ ਨਾ ਰੇਡੀਓ, ਤੇ ਮੈਨੂੰ ਤੇ ਇੰਨਾ ਕੀ ਪਤਾ ਲੱਗਦਾ ਫਸੇ ਬੋਕਰਾਂ ਹੀ ਕੋਈ ਖਬਰ ਮਿਲ ਜਾਵੇ ਤੇ ਮਿਲ ਜਾਵੇ।
ਅੱਛਾ ਜੀ, ਇਹ ਫਿਰ ਨੁਕਤਾ ਸਾਨੂੰ ਦੱਸ ਦਿਓ ਫਿਰ ਤੁਸੀਂ ਇੰਨੀਆਂ ਜਾਣੀ ਕਿ ਦਿਲ ਲਭਾਊ ਵਸਤੂਆਂ ਨੇ ਦੁਨੀਆਂ ਦੇ ਵਿੱਚ, ਪਰ ਇਹ ਸਾਰੀਆਂ ਫਿਰ ਇਕੱਲੀਆਂ ਫੇਸਬੁੱਕ ਨੇ ਹੀ ਕਵਰ ਕਰ ਲਈਆਂ ਜਾਂ ਹੋਰ ਵੀ ਕੋਈ ਰੁਝਾਨ ਰੱਖਦੇ ਹੋ?
ਉਹ ਹੁਣ ਇਹ ਆ ਨਾ ਵੀ ਤੁਹਾਨੂੰ ਪਤਾ ਹੀ ਆ ਵੀ ਮੈਂ ਹੈਗਾ ਪੰਜਵਾਂ ਟਾਇਰ, ਤੇ ਉਹ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਸੀ ਮੇਰਾ ਇਹੋ ਹਾਲ ਹੁੰਦਾ ਸੀ।
ਅੱਛਾ,
ਤੇ ਇੱਥੇ ਵੀ ਉਹ ਕਹਿੰਦੇ ਨੇ ਵੀ ਕੀ ਉਹਨੂੰ ਕਹਿੰਦੇ ਨੇ ਜਿਹੜੇ ਦੇਸ਼ ਪਰ ਉਹ ਵੀ ਪਰਦੇਸ ਵੀ ਉਹੀ ਹਾਲ ਹੁੰਦਾ ਹੈ। ਤੇ ਉਹ ਫਿਰ ਹੁਣ ਕੋਰੋਨਾ ਕਰਕੇ ਗਿਆਨੀ ਇੰਡੀਆ ਤੋਂ ਆ ਨਹੀਂ ਰਹੇ, ਤੇ ਫਿਰ ਮੈਨੂੰ ਸੰਗਤ ਤੇ ਪ੍ਰਬੰਧਕਾਂ ਦੀ ਇੱਛਾ ਕਿ ਭਾਈ ਜਿੰਨਾ ਚ ਜਾਂ ਸਾਨੂੰ ਬੰਦਾ ਲੱਭ ਕੇ ਦੇ ਤੇ ਜਾਂ ਫਿਰ ਤੂੰ ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਤੇ ਕੋਈ ਨੀ ਹੋ ਮੂਰਖ ਕਾਰ ਲਾਈਆ ਮਹਾਰਾਜ ਦੇ ਚਰਨਾਂ ਚ ਆ, ਮਹਾਰਾਜ ਦੀ ਸੇਵਾ ਆ, ਸੰਗਤਾਂ ਦੇ ਭਰਮ ਪਿਆਰ ਮਿਲ ਰਿਹਾ ਮਾਣ ਸਤਿਕਾਰ, ਓਨੀ ਯੋਗਤਾ ਨੀ ਸਗੋਂ ਸੇਵਾ ਥੋੜੀ ਮੰਗਣ ਬਹੁਤਾ ਵਾਲੀ ਹਾਲਤ ਆ ਮੇਰੀ, ਤੇ ਸੰਗਤਾਂ ਮਾਣ ਸਤਿਕਾਰ ਯੋਗਤਾ ਤੇ ਸੇਵਾ ਨਾਲ ਕਿਤੇ ਕਈ ਗੁਣਾ ਵੱਧ ਬਖਸ਼ਦੀਆਂ ਨੇ। ਤੇ ਵੇਖੋ ਯਤਨ ਤੇ ਹੁਣ ਰਾਤੀ ਕਮੇਟੀ ਵਾਲੇ ਉਹ ਮੇਰੀ ਕੋਹੜੀ ਚ ਆਏ ਕਿ ਭਾਈ ਤੂੰ ਬੰਦਾ ਲੱਭ ਕੇ ਦੇ, ਸਾਨੂੰ ਬੰਦਾ ਲੱਭ ਕੇ ਦੇ, ਤੂੰ ਤੇ ਹੈਗਾ ਹੀ ਹੈਗਾ ਆ,
ਹੋਰ ਬੰਦਾ ਲੱਭ ਕੇ ਦੇ, ਠੀਕ ਹੈ,
ਸਾਨੂੰ ਚਾਰ ਬੰਦੇ ਚਾਹੀਦੇ ਆ।
ਚਲੋ ਕੀਰਤਨੀ ਜਥਾ ਚਾਹੀਦਾ, ਗ੍ਰੰਥੀ ਸਿੰਘ ਚਾਹੀਦੇ ਨੇ ਕੈਨਬਰਾ ਗੁਰਦੁਆਰੇ ਚ। ਤਾਇਆ ਜੀ ਇੱਕ ਤੁਸੀਂ ਵੀ ਅਨਾਉਂਸਮੈਂਟ ਕਰਨੀ ਹੈ, ਇੱਕ ਸੱਜਣ
ਬੋਲੋ, ਮਤਲਬ ਕੋਈ ਵੀ ਗ੍ਰੰਥੀ ਸਿੰਘ ਹੋਵੇ, ਤਿੰਨਾ ਦਾ ਰਾਗੀ ਜਥਾ ਹੋਵੇ, ਦੋ ਜਣੇ ਹੋਣ ਕੀਰਤਨ ਕਰ ਸਕਦੇ ਹੋ?
ਹਾਂਜੀ ਹਾਂਜੀ, ਤੁਹਾਡੀ ਟੋਕ ਸੀ
ਗੱਲ ਨੌਜਵਾਨ ਸੀ ਆਪਣਾ ਸੁਣਨ ਵਾਲਾ, ਤੁਹਾਡਾ ਤੁਹਾਡਾ ਫੈਨ ਸੀ, ਤੇ ਤੁਹਾਡੇ ਨਾਲ ਮੈਨੂੰ ਵੀ ਉਹ ਮੇਰੀਆਂ ਵੀ ਅਵਲੀਆਂ ਟਵਲੀਆਂ ਨੂੰ ਪਸੰਦ ਕਰਨ ਵਾਲਾ ਬੰਦਾ ਸੀ, ਤੇ ਉਹ ਆਵਾਜ਼ ਤੋਂ ਯੰਗ ਮੈਨ ਲੱਗਦਾ,
ਤੇ
ਪਰ ਮੈਨੂੰ ਨਾਮ ਹੀ ਭੁੱਲ ਗਿਆ ਤੇ ਟੈਲੀਫੋਨ ਵੀ ਨੀ, ਜੇ ਉਹ ਕਿਤੇ ਸੁਣਦਾ ਹੋਵੇ ਤੇ ਜਰੂਰ ਮੈਨੂੰ ਟੈਲੀਫੋਨ ਕਰੇ ਹਾਂ ਜੀ
ਜੀ ਜੀ
ਤੇ ਉਹਨੇ ਦਾਵਤ ਦਿੱਤੀ ਸੀ ਕਿ ਦਾਸ ਮੌਲੀਆਂ ਕਿਉਂ ਨਹੀਂ ਆਏ
ਮੈਨੂੰ ਕਰੋ ਫੋਨ ਮੈਂ ਤਾਇਆ ਜੀ ਦਾ ਰਿਕਾਰਡ ਰੱਖ ਰਿਹਾ ਸਾਰਾ ਤੇ ਮੈਂ ਤਾਇਆ ਜੀ ਨੂੰ ਰਿਮਾਇੰਡ ਕਰਾਂਗਾ ਹਾਂਜੀ
ਇਹ ਵੀ ਠੀਕ ਹੈ ਤੇ ਚਲੋ ਤੁਹਾਨੂੰ ਕਰ ਦੇ ਮੈਨੂੰ ਕਰ ਦੇ ਮੈਂ ਉਹਦਾ ਕਾਗਜ਼ ਤੇ ਲਿਖ ਕੇ ਰੱਖ ਲੂੰਗਾ ਤੇ ਕਿ ਤੁਹਾਡੇ ਵਰਗੇ ਸਿਆਣੇ ਬੰਦੇ ਕੋਲ ਆਣ ਕੇ ਉਹਨੂੰ ਟੈਲੀਫੋਨ ਕੀ ਇਹਦੇ ਵਿੱਚ ਕੀ ਉਹਨੂੰ ਐਡ ਕਰਵਾ ਲੂੰਗਾ
ਚਿੰਤਨ ਗੰਭੀਰ ਵੀ ਕਰਨਾ ਆ ਪਰ ਉਹ ਤੋਂ ਪਹਿਲਾਂ ਨਾ ਆਪਾਂ ਦੋ ਕੁ ਅਨਾਊਂਸਮੈਂਟਾਂ ਕਰਨ ਵਾਲੀ ਆ ਇੱਕ ਮਲਕੀਤ ਸਿੰਘ ਹੋਣਾ ਨੇ ਅਨਾਊਂਸਮੈਂਟ ਭੇਜੀ ਆ ਕੈਨਬਰਾ ਤੋਂ ਹੀ ਆ ਤੁਹਾਡੇ ਨੌਜਵਾਨ ਇੱਥੇ ਤੇ ਇੱਕ ਦੁੱਖ ਭਰੀ ਖਬਰ ਹੈ ਕਿ ਇੱਕ ਨੌਜਵਾਨ ਇੱਥੇ ਆਇਆ ਹੋਇਆ ਸੀ ਜਿਹੜੇ ਕਿ ਸਟੂਡੈਂਟ ਵੀਜ਼ੇ ਤੇ ਸੀ ਸੁਖਜੀਤ ਸਿੰਘ ਬਰਾੜ ਤੇ ਉਹ ਅਕਾਲ ਚਲਾਣਾ ਕਰ ਗਏ ਨੇ 21 ਜਨਵਰੀ ਨੂੰ ਜਾਣੀ ਕਿ ਪਰਸੋਂ ਤੇ ਉਹ ਗਜਿਆਣਾ ਮੋਗਾ ਪਿੰਡ ਗਜਿਆਣਾ ਤੇ ਮੋਗਾ ਪੰਜਾਬ ਦੇ ਰਹਿਣ ਵਾਲੇ ਸੀ ਤੇ ਉਹ ਫਾਈਨੈਂਸ਼ੀਅਲ ਸਪੋਰਟ ਉਹਨਾਂ ਨੂੰ ਚਾਹੀਦੀ ਹੈ ਦੇਖੋ ਦੋ ਤਰ੍ਹਾਂ ਦੀ ਸਪੋਰਟ ਆ ਜੀ ਮੈਂ ਥੋੜ੍ਹੀ ਗੱਲ ਕਰਨੀ ਚਾਹਾਂਗਾ ਇੱਕ ਤਾਂ ਮੈਂ ਬੇਨਤੀ ਕਰਦਾ ਹਾਂ ਮਲਕੀਤ ਸਿੰਘ ਉਹਨਾਂ ਨੂੰ ਕਿ ਤੁਹਾਡੇ ਬਿਲਕੁਲ ਲਾਗੇ ਇੰਡੀਅਨ ਹਾਈ ਕਮਿਸ਼ਨ ਹੈ ਤੇ ਉਹ ਫਿਊਨਰਲ ਦਾ ਖਰਚਾ ਇੰਡੀਆ ਲਿਜਾਣ ਦਾ ਖਰਚਾ ਦਿੰਦੇ ਨੇ ਤੇ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਨੂੰ ਸੰਪਰਕ ਕਰੋ ਕਮੇਟੀ ਨੂੰ ਤੇ ਉਹਨਾਂ 'ਚ ਕੋਈ ਨਾ ਕੋਈ ਤੁਹਾਡੀ ਮਦਦ ਕਰੇਗਾ ਜਾਂ ਹਰਜਿੰਦਰ ਢੀਂਡਸਾ ਭਾਅ ਜੀ ਨੇ ਉਹ ਕਰ ਦਿੰਦੇ ਨੇ ਉਹਨਾਂ ਦੇ ਲਿੰਕ ਹੈਗੇ ਨੇ ਸੋ ਇੰਡੀਆ ਤੱਕ ਜਾਣ ਦਾ ਖਰਚਾ ਜਿਹੜਾ ਆ ਉਹ ਇੰਡੀਅਨ ਹਾਈ ਕਮਿਸ਼ਨ ਦਿੰਦਾ ਆ ਪਹਿਲੀ ਗੱਲ ਤਾਂ ਇਹ ਆ ਤੇ ਦੂਜੀ ਗੱਲ ਇਹ ਆ ਆਪਾਂ ਲੈਂਦੇ ਨਹੀਂ ਹੈਗੇ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਪਰਿਵਾਰ ਨੂੰ ਫਾਈਨੈਂਸ਼ੀਅਲ ਸਪੋਰਟ ਦੇਣੀ ਆ ਠੀਕ ਹੈ ਉਹ ਇੱਕ ਵੱਖਰਾ ਵਿਸ਼ਾ ਆ ਇਹ 'ਤੇ ਆਪਾਂ ਬੜਾ ਡਿਬੇਟ ਵੀ ਕੀਤਾ ਅੱਗੇ ਵੀ ਕਰਦੇ ਹਾਂ ਕਿ ਦੇਖੋ ਮੈਂ ਇਸ ਗੱਲ ਨਾਲ ਬਹੁਤਾ ਜ਼ਿਆਦਾ ਕਈ ਵਾਰੀ ਸਹਿਮਤ ਨਹੀਂ ਹੁੰਦਾ ਕਿਉਂਕਿ ਹਰ ਪਰਿਵਾਰ ਜਿਹੜਾ ਆ ਨਾ ਉਹ ਠੀਕ ਹੁੰਦਾ ਹੈ ਅਤੇ ਜਿਹੜੀ ਆਪਾਂ ਜਦੋਂ ਕਿਸੇ ਦੀ ਮੌਤ ਹੋ ਜਾਂਦੇ ਹਾਂ ਨਾ ਤਾਂ ਆਪਾਂ ਉਹਦੀ ਖਿੱਲੀ ਨਹੀਂ ਅੜਾਉਣੀ ਠੀਕ ਆ ਸਾਡਾ ਫਰਜ਼ ਬਣਦਾ ਆ ਵੈਸੇ ਤਾਂ ਇੰਡੀਅਨ ਹਾਈ ਕਮਿਸ਼ਨ ਭੇਜਦਾ ਵਾਪਸ ਮ੍ਰਿਤਕ ਸਰੀਰ ਨੂੰ ਕਈ ਵਾਰੀ ਫੰਡ ਰੇਜ਼ਿੰਗ ਅਸੀਂ ਸ਼ੁਰੂ ਕਰ ਲਈ ਦੀ ਆ ਅਤੇ ਉਹ ਫਿਰ ਜਿਹੜੇ ਘਰ ਦੇ ਆ ਉਹ ਇੱਦਾਂ ਲੱਗਦੇ ਵੀ ਜਿੱਦਾਂ ਮੰਗਤਿਆਂ ਮੰਗਰ ਫੀਲਿੰਗ ਹੁੰਦੀ ਆ ਮੈਨੂੰ ਕਈਆਂ ਨੇ ਅਪਰੋਚ ਵੀ ਕੀਤਾ ਆ ਸੋ ਫਾਈਨੈਂਸ਼ੀਅਲ ਹੈਲਪ ਤਾਂ ਕਰਨ ਦੀ ਲੋੜ ਹੈ ਪਰਿਵਾਰ ਦੀ ਜੇ ਪਰਿਵਾਰ ਬਹੁਤ ਜ਼ਿਆਦਾ ਹੀ ਮਾੜੇ ਹਾਲਾਤਾਂ ਦੇ ਵਿੱਚ ਹੈ ਨਹੀਂ ਤਾਂ ਮੈਨੂੰ ਲੱਗਦਾ ਕਿ ਰਿਸ਼ਤੇਦਾਰੀਆਂ ਦੇ ਵਿੱਚ ਭਾਈਬੰਦੀਆਂ ਦੇ ਵਿੱਚ ਇਸ ਮਾੜੇ ਟਾਈਮ ਦੇ ਵਿੱਚ ਇੱਕ ਦੂਜੇ ਦੀ ਅਸੀਂ ਸਪੋਰਟ ਕਰ ਸਕਦੇ ਹਾਂ ਕੋਈ ਐਡੀ ਗੱਲ ਨਹੀਂ ਹੈਗੀ ਅਤੇ ਇੱਥੋਂ ਵੀ ਕਰ ਸਕਦੇ ਹਾਂ ਤਾਂ ਜੀ
ਕੁਝ ਸਾਲਾਂ ਦੀ ਗੱਲ ਆ ਇੱਕ ਸਰਦਾਰ ਦਾ ਇਤਰਾ ਹੀ ਬੱਚਾ ਪੜ੍ਹਨ ਆਇਆ ਚਾਲੇ ਪਾ ਗਿਆ ਸਿਡਨੀ ਤੇ ਉੱਥੇ ਵੀ ਇਸ ਤਰ੍ਹਾਂ ਕੋਈ ਫੰਡ ਦਾ ਇਕੱਠਾ ਹੋਇਆ ਸੀ ਤੇ ਉਹਨੇ ਇੱਕ ਪੈਸਾ ਨਹੀਂ ਸੀ ਲਿਆ ਤੇ ਗੁਰਦੁਆਰੇ ਦੇ ਦੀਵਾਨ ਦੇ ਵਿੱਚ ਆਣ ਕੇ ਉਹ ਪਿਤਾ ਬੋਲਿਆ ਤੇ ਬੜਾ ਬੜਾ ਚੜ੍ਹਦੀ ਕਲਾ ਚ ਬੋਲਿਆ ਤੇ ਉਹਨੇ ਕਿਹਾ ਜੀ ਧੰਨਵਾਦ ਸਭ ਸੰਗਤ ਦਾ ਪਰ ਅਸੀਂ ਮਹਾਰਾਜ ਨੇ ਸਾਨੂੰ ਦਿੱਤਾ ਬੜਾ ਕੁਝ
ਮੈਂ ਇਹੀ ਕਹਿੰਦਾ ਵੀ ਅਸੀਂ ਕਈ ਵਾਰੀ ਨਾ ਜਾਣੇ ਅਣਜਾਣੇ ਦੇ ਵਿੱਚ ਪਰਿਵਾਰ ਦੀ ਨਾ ਖਿੱਲੀ ਅੜਾਉਣ ਲੱਗ ਪੈਂਦੇ ਬੇਇੱਜ਼ਤੀ ਕਰਨ ਲੱਗ ਪੈਂਦੇ ਚੰਗੀ ਗੱਲ ਨਹੀਂ ਕਿ ਪਰਿਵਾਰ ਤੋਂ ਮਤਲਬ ਜੇ ਤਾਂ ਪਤਾ ਹੈ ਪਰਿਵਾਰ ਬਾਹਲਾ ਹੀ ਸਿਚੁਏਸ਼ਨ 'ਚ ਮਾੜੀ 'ਚ ਹੈ ਫਿਰ ਬਣਦਾ ਆ ਨਹੀਂ ਤਾਂ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਪੁੱਛੇ ਤੋਂ ਸਾਨੂੰ ਇਹ ਕਾਰਜ ਨਹੀਂ ਕਰਨੇ ਚਾਹੀਦੇ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਕਿ ਇੱਥੇ ਕਨੇਡਾ ਨਾ ਟੋਰੋਂਟੋ ਗੁਰਦੁਆਰਾ ਡਿਕਸੀ ਗੁਰਦੁਆਰਾ ਤੁਸੀਂ ਗਏ ਹੋਣੇ ਆ ਬੜਾ ਵੱਡਾ ਅਤੇ ਮਸ਼ਹੂਰ ਗੁਰਦੁਆਰਾ ਉੱਥੋਂ ਦੇ ਪ੍ਰਧਾਨ ਸੀਗੇ ਜੀ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਹੈ ਅਤੇ ਉਹਦਾ ਪੋਤਾ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਉੱਥੇ ਮਿਲਟਰੀ ਸੀ ਇੱਥੇ ਉਹ ਹਾਈਕਿੰਗ ਕਰਨ ਆਇਆ ਸੀ ਅਤੇ ਕੈਨਬਰਾ ਵਿੱਚ ਪਹਾੜਾਂ ਦੇ ਵਿੱਚ ਘੁੰਮਣ ਗਿਆ ਉਹ ਲਾਪਤਾ ਹੋ ਗਿਆ ਲੱਭ ਨਹੀਂ ਸੀ ਰਿਹਾ ਬਹੁਤ ਰਿਪੋਰਟਾਂ ਚੱਲੀਆਂ ਨੈਸ਼ਨਲ ਮੀਡੀਆ ਦੇ ਵਿੱਚ ਅਤੇ ਉਹ ਸਾਡੇ ਤੱਕ ਵੀ ਉਹਨਾਂ ਨੇ ਸੰਪਰਕ ਕੀਤਾ ਵੀ ਰੇਡੀਓ 'ਤੇ ਕਰੋ ਅਤੇ ਅਸੀਂ ਮਿਨਿਸਟਰ ਦੇ ਨਾਲ ਗੱਲ ਕਰਕੇ ਸਿੱਧੀ ਪੁਲਿਸ ਮਿਨਿਸਟਰ ਨਾਲ ਗੱਲ ਉਹਨਾਂ ਦੀ ਕਰਵਾ ਦਿੱਤੀ ਵੀ ਉਹਨਾਂ ਨੇ ਮਤਲਬ ਵਿਕਟੋਰੀਆ ਤੋਂ ਵੀ ਲਿਆ ਕੇ ਸਾਰਾ ਕੁਛ ਬੰਦੇ ਐਕਸਪਰਟ ਉਹਨੇ ਮਿਲੀਅਨ ਡਾਲਰ ਦੇ ਉੱਤੇ ਗਵਰਨਮੈਂਟ ਨੇ ਲਾਇਆ ਉਹਨੂੰ ਲੱਭਣ ਵਾਸਤੇ ਅਤੇ ਉਹ ਚਲੋ ਨਹੀਂ ਲੱਭਿਆ ਹੈ ਨਾ ਅਤੇ ਹਾਂ ਨਹੀਂ ਅਜੇ ਤੱਕ ਦੀ ਉਹ ਲੱਭ ਨਹੀਂ ਪਾਇਆ ਅਤੇ ਉਹ ਇੱਥੋਂ ਕੁਛ ਇਲਤੀ ਬੰਦਿਆਂ ਨੇ ਉਹਦੇ ਫੰਡ ਰੇਜ਼ਿੰਗ ਸ਼ੁਰੂ ਕਰ ਲਈ ਤੇ ਅਸੀਂ ਲੱਭਣ ਜਾਣਾ, ਪੁਲਿਸ ਨਹੀਂ ਲੱਭ ਰਹੀ ਅਸੀਂ ਲੱਭਣ ਜਾਣਾ। ਤੇ ਅਸੀਂ ਥੋੜ੍ਹਾ ਗੁੱਸੇ ਹੋਏ ਵੀ ਜਦੋਂ ਤੁਸੀਂ ਪੁਲਿਸ ਤੋਂ ਉੱਤੇ ਹੋ ਜਾਓਗੇ, ਜਦੋਂ ਪੁਲਿਸ ਮਿਲੀਅਨ ਡਾਲਰ ਆਲਰੇਡੀ ਖਰਚ ਚੁੱਕੀ ਆ, 13 ਦਿਨ ਦੀ ਸਰਚ ਕਰ ਚੁੱਕੀ ਆ, ਉਹ ਕਹਿੰਦੇ ਵੀ ਇਹ ਤੋਂ ਵੱਧ ਸਰਵਾਈਵ ਹੀ ਨਹੀਂ ਕਰ ਸਕਦਾ ਬੰਦਾ ਪਹਾੜ ਦੇ ਵਿੱਚ, ਹੈ ਨਾ, ਬਰਫੀਲੀਆਂ 'ਚ। ਅਤੇ ਉਹ ਪਤਾ ਲੱਗਿਆ ਅਤੇ ਉਹ ਸਮਾਂ ਕਿ ਉਹਦੇ ਜਿਹੜੇ ਸੋਰੀ ਲੜਕੇ ਦਾ ਤਾਇਆ ਜੀ ਸੀਗਾ ਉਹ, ਅਤੇ ਉਹਨਾਂ ਨੇ ਉਚੇਚਾ ਫੋਨ ਕੀਤਾ ਸਾਨੂੰ ਸਾਰਿਆਂ ਨੂੰ ਵੀ ਇਹ ਮੇਰੇ ਬੱਚੇ ਦੇ ਨਾਂ ਦੀ ਕੋਈ ਫੰਡ ਰੇਜ਼ਿੰਗ ਨਹੀਂ ਹੋਣੀ ਚਾਹੀਦੀ, ਅਸੀਂ ਤਾਂ ਕੈਨੇਡਾ ਦੇ ਵਿੱਚ ਬਹੁਤ ਮਤਲਬ ਸਾਨੂੰ ਪਰਮਾਤਮਾ ਨੇ ਦਿੱਤਾ ਹੋਇਆ ਆ। ਅਤੇ ਇੱਥੇ ਲੋਕ ਜਿਹੜੇ ਨੇ ਮਤਲਬ ਪਤਾ ਨਹੀਂ ਉਹਨਾਂ ਨੂੰ ਪੈਸੇ ਮੋੜ ਕੇ ਦਿੱਤੇ ਜਾਂ ਨਹੀਂ ਦਿੱਤੇ, ਮਤਲਬ ਇਸ ਤਰ੍ਹਾਂ ਦੀ ਜਿਹੜੀ ਹੈ ਨਾ, ਆਪਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਦਿਨ ਇਹ ਮਾੜੇ ਹੁੰਦੇ ਨੇ ਪਰਿਵਾਰ ਦੇ ਲਈ, ਕਈ ਪਰਿਵਾਰ ਇਹ ਚੀਜ਼ ਚਾਹੁੰਦੇ ਹੀ ਨਹੀਂ ਹੁੰਦੇ ਜਿਹੜੀ ਆਪਾਂ ਕਈ ਵਾਰੀ ਸਹਿਜ ਸੁਭਾਅ ਵੈਸੇ ਹੀ ਕਰਨ ਲੱਪਦੇ, ਆਪਾਂ ਇਹਦੀ ਨਾ ਅਵੇਅਰਨੈਸ ਕਰਵਾਉਣੀ ਆ ਕਿ ਜੇ ਹਾਂ ਜੇ ਇੰਡੀਅਨ ਹਾਈ ਕਮਿਸ਼ਨ ਨਾ ਕਰਦਾ ਤਾਂ ਫਿਰ ਆਪਾਂ ਜ਼ਰੂਰ ਫੰਡ ਰੇਜ਼ਿੰਗ ਕਰਾਂਗੇ, ਪਰ ਫਸਟ ਪ੍ਰੈਫਰੈਂਸ ਇਹ ਹੈ ਕਿ ਤੁਸੀਂ ਕੱਲ੍ਹ ਸਵੇਰ ਨੂੰ ਜਾਂ ਕਿਤੇ ਵੀ, ਆਪੇ ਕੈਨਬਰਾ 'ਚ ਬੜੇ ਕੈਪੇਬਲ ਬੰਦੇ ਬੈਠੇ ਨੇ ਤਾਂ ਉਹ ਸਾਰਾ ਕੁਛ ਕਰਨਗੇ, ਜ਼ਰੂਰ ਉਹਨਾਂ ਨੂੰ ਸੰਪਰਕ ਕਰੋ। ਤਾਂ ਜੀ ਹੁਣ ਚੱਲਦੇ ਹਾਂ ਮੁੱਦੇ ਵੱਲ ਨੂੰ। ਮੁੱਦੇ ਤੋਂ ਪਹਿਲਾਂ ਹੀ ਰਾਜਨਦੀਪ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ ਅਤੇ ਰਾਜ ਕੈਲੀਫੋਰਨੀਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਉਹਨਾਂ ਨੂੰ ਵੀ ਫਤਿਹ। ਅਤੇ ਤਾਂ ਜੀ ਗੱਲ ਚੱਲ ਰਹੀ ਹੁਣ ਇਲੈਕਸ਼ਨਾਂ ਦੀ, ਇਲੈਕਸ਼ਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ, ਇਹ ਇੱਕ ਮੁੱਦਾ ਬਣਿਆ ਹੋਇਆ ਪ੍ਰੋਫੈਸਰ ਭੁੱਲਰ ਦੀ, ਤੁਸੀਂ ਵੀ ਕਾਫੀ ਨਿਗਾਹ ਰੱਖਦੇ ਹੋ, ਦੇਖਿਆ ਵਾਚਿਆ ਸਾਰਾ ਕੁਛ, ਉਹ ਲਹਿਰ ਵੀ ਦੇਖੀ ਹੈ। ਅਤੇ 135 ਤੋਂ ਉੱਤੇ ਸਿੰਘ ਨੇ, ਬੰਦੀ ਸਿੰਘ ਨੇ ਜਿਹੜੇ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਨੇ ਅਤੇ ਉਹਨਾਂ ਨੂੰ ਰਿਹਾਈ ਨਹੀਂ ਮਿਲ ਰਹੀ, ਅਤੇ ਸਜ਼ਾ ਕੱਟਣ ਤੋਂ ਬਾਅਦ ਵੀ ਇਹ ਕਿਹੜਾ ਦੁਨੀਆਂ ਦਾ ਕਾਨੂੰਨ ਹੈ ਵੀ ਉਹ ਅੰਦਰ ਰਹਿਣਗੇ ਮਤਲਬ। ਅਤੇ ਇਲੈਕਸ਼ਨਾਂ ਦੇ ਮੂਹਰੇ ਫਿਰ ਕਈ ਸੁਣਿਆ ਵੀ ਪਾਰਟੀਆਂ ਫਾਈਲਾਂ ਰੱਖੀ ਬੈਠੀਆਂ ਨੇ, ਸਾਈਨ ਨਹੀਂ ਕਰ ਰਹੀਆਂ ਮਤਲਬ ਰਿਹਾਈ ਦੇ, ਕੀ ਉਹਨਾਂ ਦੇ ਸਾਈਨਾਂ ਦੀ ਲੋੜ ਹੈ ਜਦੋਂ ਉਹ ਸਜ਼ਾ ਹੀ ਪੂਰੀ ਕਰ ਚੁੱਕੇ ਨੇ?
ਦੇਖੋ ਜੀ, ਅੰਦਰ ਦੀਆਂ ਗੱਲਾਂ ਫਾਈਲਾਂ ਤੇ ਕੀ ਆ ਤੇ ਕੀ ਮੁਕਦਮਾ ਹੈ ਉਹ ਤੇ ਨਾ ਤੁਸੀਂ ਦੇਖਿਆ, ਪਰ ਮੇਰੇ ਨਾਲ ਤੁਸੀਂ ਵੱਧ ਜਾਣਦੇ ਹੋਗੇ। ਪਰ ਆਪਾਂ ਜੋ ਕੁਝ ਮੀਡੀਏ ਤੋਂ ਸੁਣਦੇ ਆ ਪੜ੍ਹਦੇ ਆ ਰਹੇ ਆ, ਕਿਉਂਕਿ ਹੁਣ ਜੀ ਇੱਕ ਨੇ ਇਹ ਵੀ ਵਿੱਚ ਆਵਾਜ਼ ਹੈ ਵੀ ਹੁਣ ਇਲੈਕਸ਼ਨਾਂ ਵੇਲੇ ਭੁੱਲਰ ਦਾ ਕੇਸ ਕਿਉਂ ਛੱਡਿਆ ਜਾ ਰਿਹਾ, ਇਲੈਕਸ਼ਨਾਂ ਵੇਲੇ ਕਿਉਂ? ਉਹ ਭਾਈ ਵੀ ਜੇ ਜਿਹੜਾ ਗਲਤ ਕੰਮ ਆ ਉਹਨੂੰ ਸਹੀ ਕਰਨ ਵਾਸਤੇ ਕੋਈ ਟਾਈਮ ਹੁੰਦਾ ਆ, ਉਹਤੇ ਜਿਹੜਾ ਵੀ ਜਦੋਂ ਵੀ ਮੌਕਾ ਮਿਲੇ, ਸਗੋਂ ਇਸ ਵੇਲੇ ਹਰ ਲੀਡਰ ਨੇ ਤੁਹਾਡੇ ਦੁਆਰਿਆਂ ਤੇ ਆਉਣਾ, ਉਹਨਾਂ ਤੇ ਸਵਾਲ ਕਰੋ ਕਿ ਭਾਈ ਫਲਾਨਾ ਬੰਦਾ ਦੇਖੋ ਜਿਹਦਾ ਜਿਹਦਾ ਕਤਲ ਸਾਬਤ ਵੀ ਹੋ ਜਾਵੇ ਵੀ ਇਹ ਕਾਤਲ ਆ, ਉਹਨੂੰ ਵੱਧ ਤੋਂ ਵੱਧ 20 ਸਾਲ ਸਜ਼ਾ ਹੁੰਦੀ ਹੈ, ਦਿਨ ਤੇ ਰਾਤ ਦੋਵੇਂ ਚੱਲਦੇ ਉਹ 10 ਸਾਲ ਰਹਿ ਜਾਂਦੀ ਹੈ, ਵਿੱਚੋਂ ਕੋਈ ਛੋਟਾ ਆ ਕੇ 7-8 ਸਾਲ ਬਾਅਦ ਉਹ ਘਰ ਆ ਜਾਂਦਾ। ਇੱਕ ਉਹ ਬੰਦਾ ਤੁਸੀਂ ਦੇਖੋ ਹਿੰਦੁਸਤਾਨ ਦਾ ਕਾਨੂੰਨ ਹੈ ਜਿੰਨਾ ਵਧੀਆ ਹੈ ਨਾ, ਕੰਸਟੀਟਿਊਸ਼ਨ ਸ਼ਾਇਦ ਹੀ ਹੋਰ ਕੇ ਦੁਨੀਆਂ ਦਾ ਵਧੀਆ ਹੋਏ ਕਾਗਜ਼ਾਂ ਦੇ ਵਿੱਚ।
ਹਾਂਜੀ,
ਤੇ ਕਿਉਂਕਿ ਸਾਰੀ ਦੁਨੀਆਂ ਦੇ ਅਮਰੀਕਾ, ਇੰਗਲੈਂਡ, ਯੂਨਾਈਟਿਡ ਨੇਸ਼ਨ ਸਾਰਿਆਂ ਦੀਆਂ ਚੰਗੀਆਂ ਗੱਲਾਂ ਕੱਢ ਕੇ ਤੇ ਹਿੰਦੁਸਤਾਨ ਦੇ ਕੰਸਟੀਟਿਊਸ਼ਨ ਦੇ ਵਿੱਚ ਪਾਈਆਂ ਗਈਆਂ, ਪਰ ਉਹਦਾ ਅਮਲ, ਉਹਦੀ ਵਰਤੋਂ ਕਿਵੇਂ ਹੁੰਦੀ ਹੈ, ਉਹ ਇੱਕ ਮਿਸਾਲ ਆ। ਦੇਖੋ ਹਿੰਦੁਸਤਾਨ ਦੇ ਵਿੱਚ ਇੰਦਰਾ ਗਾਂਧੀ ਨੂੰ ਨਰਕ ਪਹੁੰਚਾਉਣ ਤੋਂ ਬਾਅਦ ਸਿੱਖਾਂ ਦਾ 1 ਲੱਖ ਕਤਲਾਮ ਹੋਇਆ, ਉਸ ਕਤਲਾਮ ਦੇ ਵਿੱਚ ਦਿੱਲੀ ਸ਼ਹਿਰ ਜਿੱਥੇ ਕਿ ਦੁਨੀਆਂ ਭਰ ਦੀਆਂ ਅੰਬੈਸੀਆਂ, ਦੁਨੀਆਂ ਭਰ ਦੇ ਹੈਡ ਆਫ ਸਟੇਟਸ, ਹੈਡਸ ਆਫ ਗਵਰਨਮੈਂਟਸ ਤੇ ਸਾਰੇ ਸਰਕਾਰ ਬੈਠੀ ਸੀ, ਉਹਨਾਂ ਦੇ ਸਾਹਮਣੇ 70 ਘੰਟੇ 3 ਦਿਨ ਤੱਕ ਸਿੱਖਾਂ ਦਾ ਕਤਲਾਮ ਹੁੰਦਾ ਰਿਹਾ। ਉਹਦੇ ਵਿੱਚ ਇੱਕ ਅਨਪੜ੍ਹ ਬੁੱਚੜ ਜਿਹੜਾ ਸੂਏ ਦੇ ਨਾਲ ਸੂਰਾਂ ਨੂੰ ਮਾਰ ਕੇ ਤੇ ਮਾਸ ਵੇਚਦਾ ਸੀ, ਉਸ ਬੰਦੇ ਤੇ ਇਲਜ਼ਾਮ ਲੱਗਿਆ, ਕਿਸ਼ੋਰੀ ਲਾਲ ਬੁੱਚੜ ਜਿਹ ਇਲਜ਼ਾਮ ਲੱਗਿਆ ਕਿ ਇਹਨੇ 25 ਸਿੱਖਾਂ ਨੂੰ ਉਸ ਸੂਰ ਮਾਰਨ ਵਾਲੇ ਸੂਏ ਦੇ ਨਾਲ ਕਤਲ ਕੀਤਾ। ਮੁਕਦਮਾ ਚੱਲਿਆ ਕੋਰਟ ਦੇ ਵਿੱਚ, 5 ਕੇਸ 5 ਕਤਲ ਜਿਹੜੇ ਹੋਏ ਤੇ ਸਾਬਤ ਹੋਏ। ਮਤਲਬ ਇਹ ਤੁਹਾਨੂੰ ਕਾਨੂੰਨ, ਹਿੰਦੁਸਤਾਨ ਦੇ ਕਾਨੂੰਨ ਦੀ ਵਰਤੋਂ ਕਿਵੇਂ ਹੁੰਦੀ ਆ ਉਹਦੀ ਮੈਂ ਗੱਲ ਇੱਕ ਮਿਸਾਲ ਦੇ ਰਿਹਾ, ਔਰ ਇਹ ਕੁਝ ਮੈਂ ਮੀਡੀਆ ਤੋਂ ਪੜ੍ਹਿਆ, ਮੈਂ ਆਪ ਆਪਣੀ ਅੱਖੀ ਉੱਥੇ ਨਹੀਂ ਵੇਖਿਆ, ਜੋ ਮੀਡੀਆ ਚ ਪੜ੍ਹਿਆ ਸੁਣਿਆ ਤੇ ਮੈਨੂੰ ਯਾਦ ਰਿਹਾ ਉਹਦੇ ਵਿੱਚੋਂ। ਤੇ ਉਹਨੂੰ ਤਿਹਾੜ ਜੇਲ੍ਹ ਚ ਬੰਦ ਇੱਕ ਪਾਸੇ ਸਿੱਖਾਂ ਦਾ ਕਾਤਲ, 25 ਸਿੱਖਾਂ ਦਾ ਕਾਤਲ ਬੁੱਜੜ, ਉਹ ਤਿਹਾੜ ਜੇਲ ਚ ਬੰਦ ਆ, ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਤੇ ਮੈਂ ਨਾ ਮੰਨਣ ਜਵਾਨੀ ਆ ਜਿਹੜੀ ਅਜੇ ਵੀ ਮੇਰੇ ਮੰਨਣ ਚ ਨਹੀਂ ਆਉਂਦੀ, ਮੀਡੀਆ ਚੋ ਪੜੀ ਹੈ ਕਿ ਉਹਨੂੰ ਰੋਟੀਆਂ ਪਕਾਉਣ ਵਾਲੀ ਸੇਵਾਦਾਰ ਨੇ ਵੀ ਦਿੱਤੀ ਹੋਈ ਸੀ ਤੇ ਉਹਨੂੰ ਸਰਕਾਰ ਦਿੱਲੀ ਦੀ ਜੋ ਐਡਮਿਨਿਸਟ੍ਰੇਸ਼ਨ ਹੈ ਜਿਹਦੀ ਵੀ ਡਿਊਟੀ ਹੋਏਗੀ, ਚਾਹੇ ਉਹ ਸੈਂਟਰ ਦਾ ਹੋਮ ਮਿਨਿਸਟਰ ਹੋਏ ਤੇ ਚਾਹੇ ਪੰਜਾਬ ਦਿੱਲੀ ਦਾ ਲੈਫਟੀਨੈਂਟ ਗਵਰਨਰ ਹੋਏ ਤੇ ਚਾਹੇ ਚੀਫ ਮਿਨਿਸਟਰ ਹੋਏ ਚਾਹੇ ਜੇਲਾਂ ਦਾ ਮੰਤਰੀ ਹੋਏ, ਉਹਨਾਂ ਵੱਲੋਂ ਸਰਕਾਰ ਨੂੰ ਇਹ ਰਿਪੋਰਟ ਜਾਂਦੀ ਰਹੀ ਆ ਕਿ ਇਹਦਾ ਵਰਤੋਂ ਵਿਹਾਰ ਬਹੁਤ ਵਧੀਆ ਆ ਤੇ ਇਸ ਨੂੰ ਜਲਦੀ ਰਿਹਾ ਕਰ ਦਿੱਤਾ ਜਾਵੇ।
ਹਾਂਜੀ,
ਇੱਕ ਪਾਸੇ ਇਹ ਕਾਨੂੰਨ ਦੇ ਮੁਤਾਬਕ ਇਹ ਟ੍ਰੀਟਮੈਂਟ ਹੋ ਰਿਹਾ, ਇਹ ਵਰਤਾਅ ਹੋ ਰਿਹਾ ਇੱਕ ਸ਼ਹਿਰੀ ਨਾਲ, ਇੱਕ ਪਾਸੇ ਉਹ ਬੰਦਾ ਜਿਹਦੇ ਮਾਂ ਪਿਓ ਨੇ ਉਹਨੂੰ ਪੜ੍ਹਾ ਕੇ ਇੰਜੀਨੀਅਰ ਬਣਾਇਆ ਤੇ ਉਹ ਇੰਜੀਨੀਅਰਿੰਗ ਦਾ ਪ੍ਰੋਫੈਸਰ ਲੱਗਿਆ ਕਾਲਜ ਵਿੱਚ, ਗੁਰੂ ਨਾਨਕ ਕਾਲਜ ਗੁਰੂ ਅਮਰ ਜਿਹੜਾ ਲੁਧਿਆਣੇ ਵਿੱਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਕਾਲਜ ਦਾ ਪ੍ਰੋਫੈਸਰ ਉਹ ਕੋਈ ਹੀਰ ਰਾਂਝੇ ਦੀਆਂ ਮਿਰਜ਼ਾ ਸਾਹਿਬਾਂ ਦੀਆਂ ਕਥਾ ਕਹਾਣੀਆਂ ਸੁਣਾਉਣ ਵਾਲਾ ਪ੍ਰੋਫੈਸਰ ਨਹੀਂ ਸੀ, ਲਿਟਰੇਰੀ ਪ੍ਰੋਫੈਸਰ ਨਹੀਂ ਸੀ, ਇੰਜੀਨੀਅਰਿੰਗ ਦਾ ਪ੍ਰੋਫੈਸਰ
ਸੀ।
ਔਰ ਉਹਦਾ ਪਿਓ ਉਹਦਾ ਮਾਸੜ ਪੁਲਿਸ ਨੇ ਤਸੀਹੇ ਦੇ ਕੇ ਖਤਮ ਕਰ ਦਿੱਤੇ ਸੀ, ਮਾਰ ਦਿੱਤੇ ਸੀ। ਇੱਕ ਉਹਦਾ ਦੋਸਤ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ, ਔਰ ਇਸ ਬੰਦੇ ਨੂੰ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਨੂੰ ਪੁਲਿਸ ਲੱਭ ਰਹੀ ਸੀ। ਇਹ ਕਿਸੇ ਤਰ੍ਹਾਂ ਜਵਾਨ ਸੀ, ਹਿੰਮਤ ਕਰਕੇ ਇਹ ਵਾਇਆ ਨੇਪਾਲ ਜਰਮਨੀ ਪਹੁੰਚ ਗਿਆ। ਜਰਮਨੀ ਦੀ ਸਰਕਾਰ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਲਿਖਤ ਅੰਡਰਸਟੈਂਡਿੰਗ ਦੇ ਕੇ ਉੱਥੇ ਨੂੰ ਲਿਆਂਦਾ ਵੀ ਇਹਦੇ ਨਾਲ ਕੋਈ ਵਧੀਕੀ ਕੋਈ ਗਲਤ ਗੱਲ ਨਹੀਂ ਹੋਏਗੀ, ਕਾਨੂੰਨ ਮੁਤਾਬਕ ਇਹਦੇ ਤੇ ਪੁੱਛਗਿੱਛ ਕੀਤੀ ਜਾਊਗੀ, ਔਰ ਉਹਦੇ ਤੇ ਮੁਕਦਮਾ ਚਲਾ ਕੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਆ, ਔਰ ਫਾਂਸੀ ਦਾ ਦਿਨ ਵੀ ਨਿਸ਼ਚਿਤ ਕਰਤਾ ਗਿਆ ਸੀ। ਉਹ ਫਿਰ ਸਾਰੀ ਦੁਨੀਆਂ ਤੇ ਸਿੱਖਾਂ ਨੇ ਰੌਲਾ ਰੱਪਾ ਪਾਇਆ, ਪ੍ਰੋਟੈਸਟ ਕੀਤੇ, ਜੋ ਫਾਂਸੀ ਇਸ ਦੀ ਟਲ ਗਈ। ਹੁਣ ਮੈਂ ਮੀਡੀਆ ਸੁਣਿਆ ਵੀ ਸ਼ਾਇਦ ਉਦੋਂ ਤੇ ਇਹ ਪਤਾ ਲੱਗਿਆ ਸੀ ਵੀ ਫਾਂਸੀ ਪੋਸਟਪੋਨ ਹੋ ਗਈ ਆ, ਕੈਂਸਲ ਨਹੀਂ ਹੋਈ। ਹੁਣ ਪਤਾ ਲੱਗਿਆ ਆ ਕਿ ਭਾਈ ਇਹਦੀ ਉਹ ਜਿਹੜੀ ਫਾਂਸੀ ਸੀ ਉਸ ਨੂੰ ਉਮਰ ਕੈਦ ਦੇ ਵਿੱਚ ਤਬਦੀਲੀ ਕਰਤਾ ਸੀ। ਹੁਣ ਉਮਰ ਕੈਦ ਜਿਹੜੀ ਆ 20 ਸਾਲ ਦੀ ਹੁੰਦੀ ਆ, ਤੇ 20 ਸਾਲ ਜਿਹੜੇ ਆ ਉਹ ਰਾਤ ਦਿਨ ਗਿਣ ਨਾਲ 10 ਸਾਲ ਰਹਿ ਜਾਂਦੇ ਆ, ਤੇ ਉਹਦੇ ਵਿੱਚੋਂ ਵੀ ਕੁਝ ਐਤਵਾਰ ਕੋਈ ਛੁੱਟੀ ਕੋਈ ਮਾਫੀਆਂ ਆ ਕੇ ਮਸਾਂ ਬੰਦਾ 7-8 ਸਾਲ ਜੇਲ੍ਹ ਵਿੱਚ ਕੱਟਦਾ ਜਿਹੜਾ ਕਾਤਲ ਹੁੰਦਾ, ਜਿਹਦੇ ਕਾਤਲ ਸਾਬਤ ਹੋ ਜਾਂਦੇ ਆ, ਪਰ ਇਹ ਬੰਦਾ 27 ਸਾਲ ਤੋਂ ਅੰਦਰ ਆ। ਤੇ ਅੱਛਾ, ਇੱਕ ਅਜੇ ਉਹਦੀ ਦੂਜੀ ਉਹਦੀ ਗੱਲ ਹੋਰ ਰਹਿ ਗਈ ਵੀ 7 ਵਾਰੀ ਕਿਸ਼ੋਰੀ ਲਾਲ ਨੂੰ ਸਰਕਾਰੀ ਤੌਰ ਤੇ ਪੈਰੋਲ ਦਿੱਤਾ ਗਿਆ ਬਾਹਰ ਆਉਣ ਲਈ, ਔਰ 12 ਵਾਰੀ ਤੇ 3 ਵਾਰੀ ਉਹ ਫਰਲੋ ਤੇ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦਾ ਰਿਹਾ। ਉਹਦਾ ਵਰਤਾਓ ਇੱਕ 5 ਕਾਤਲ ਸਾਬਤ ਹੋਇਆ ਹੋਇਆ, 5 ਦਾ ਕਾਤਲ, ਉਹਦੇ ਨਾਲ ਇਹ ਵਰਤਾਓ ਤੇ ਇਹਦੇ ਨਾਲ ਇਹ ਵਰਤਾਓ, ਵਿਚਾਰਾ ਪਤਾ ਲੱਗਦਾ ਹੈ ਤੇ ਉਹ ਯਾਦ ਵੀ ਭੁੱਲ ਗਿਆ, ਦਿਮਾਗੀ ਤਵਾਜ਼ਨ ਵੀ ਭੁੱਲ ਗਿਆ। ਜਿਹੜੀ ਕਿ ਕਾਤਲ ਨੇ 7-8 ਸਾਲ ਜੇਲ੍ਹ ਕੱਟਣੀ ਸੀ ਉਹ 27 ਸਾਲਾਂ ਦੇ ਵਿੱਚੋਂ ਜੇਲ੍ਹ ਵਿੱਚ ਬੈਠਾ ਆ, ਤੇ ਹੁਣ ਇਲਜ਼ਾਮ ਲੱਗਿਆ ਆ ਕਿ ਭਾਈ ਉਸ ਦੀ ਰਿਹਾਈ ਦੇ ਕਾਗਜ਼ਾਂ ਫਾਈਲ ਦੇ ਉੱਤੇ ਦਸਖਤ ਕੇਜਰੀਵਾਲ ਦੇ ਹੋਣੇ ਸੀ, ਔਰ ਇਹ ਕਹੀ ਜਾਂਦਾ ਕਿ ਉਹ ਖਤਰਨਾਕ ਹੈ, ਉਹਨੂੰ ਰਿਹਾ ਨਾ ਕਰੋ, ਉਹ ਰਿਪੋਰਟ ਨਹੀਂ ਕਰਦੇ, ਇਹੋ ਜਿਹਾ ਜੋ ਮੀਡੀਆ ਤੋਂ ਸੁਣਿਆ। ਤੇ ਪਰ ਉਹਦੇ ਚਿਮਚੇ ਬੋਰ ਬੋਤੇ ਨਾ ਕੁੱਦੇ, ਬੋਰੇ ਕੁੱਦੇ ਵਾਲੀ ਗੱਲ ਮਦਈ ਸੁਸਤ ਤੇ ਗਵਾਹ ਚੁਸਤ ਚੋਰ ਨਾਲ ਪੰਡ ਕਾਹਲੀ, ਕਿੰਨੀਆਂ ਮਿਸਾਲਾਂ ਪੰਜਾਬੀ ਚ ਮਿਲਦੀਆਂ ਨੇ ਵੀ ਉਹ ਕੇਜਰੀਵਾਲ ਨੀ ਬੋਲਦਾ ਵੀ ਕੀ ਗੱਲ ਆ ਤੇ ਕੀ ਸਹੀ ਆ, ਤੇ ਨਾ ਦਿੱਲੀ ਸਰਕਾਰ ਬੋਲਦੀ ਆ, ਨਾ ਲੈਫਟੀਨੈਂਟ ਗਵਰਨਰ ਬੋਲਦਾ ਵੀ ਕੀ ਸਿਚੁਏਸ਼ਨ ਆ। ਆ ਪੰਜਾਬ ਦੇ ਵਿੱਚ ਪੱਗਾਂ ਦਾੜੀਆਂ ਵਾਲੇ ਚਿਮਚੇ ਵਿੱਚ ਭਕਾਈ ਮਾਰੀ ਜਾਂਦੇ ਆ, ਨੀ ਉਹ ਹੋਣਾ ਸੀ ਜੀ, ਉਹ ਇਹ ਹੋਣਾ ਜੀ, ਇਹ ਗੱਲ ਹੁਣ ਕਿਉਂ ਕੀਤੀ ਆ, ਇਹ ਗੱਲ ਪਹਿਲਾਂ ਕਿਉਂ ਨਹੀਂ ਕੀਤੀ।
ਹਾਂਜੀ,
ਉਹ ਬੰਦਾ ਯਾਨੀ 27 ਦੁਨੀਆ ਭਰ ਦੇ ਵਿੱਚ ਨੈਲਸਨ ਮੰਡੇਲੇ ਦੀ ਗੱਲ ਆ ਕਿ ਉਹ 27 ਸਾਲ ਉਹਨੇ ਜੇਲ੍ਹ ਕੱਟੀ ਸੀ ਤੇ ਮੁੜ ਕੇ ਆਜ਼ਾਦੀ ਲੈ ਕੇ ਤੇ ਉਹ ਸਾਊਥ ਅਫਰੀਕਾ ਦਾ ਪ੍ਰੈਜੀਡੈਂਟ ਵੀ ਬਣਿਆ, ਤੇ ਸਾਡਾ ਜਿਹੜਾ ਆ ਔਰ ਇਹਦੇ ਤੇ ਦੋਸ਼ ਕੀ ਆ ਤੇ ਇਹਨੇ ਜੀ ਉਹ ਇੱਕ ਪਾਲਤੂ ਬੰਦਾ ਕਾਂਗਰਸ ਦਾ ਸਰਕਾਰ ਦਾ ਅੰਮ੍ਰਿਤਸਰ ਦਾ ਜੀ ਕੋਈ ਉਹ ਐਂਟੀ ਟੈਰੋਰਿਸਟ ਕੋਈ ਓਹਨੇ ਕੋਈ ਬਣਾਇਆ ਹੋਇਆ ਫਰੰਟ ਫਰੁੰਟ, ਉਸ ਫਰੰਟ ਦਾ ਦਫਤਰ ਬਣਾਇਆ ਹੋਇਆ ਦਿੱਲੀ। ਫਿਰ ਦਿੱਲੀ ਇਹਨੇ ਸੁਰਿੰਦਰ ਸਿੰਘ ਭੁੱਲਰ ਨੇ ਓਹਨੂੰ ਮਾਰਨ ਵਾਸਤੇ ਓਹਦੇ ਦਫਤਰ ਦੇ ਸਾਹਮਣੇ ਬੰਬ ਚਲਾ ਤਾ।
ਹਾਂਜੀ ਹਾਂਜੀ,
ਇਹ ਦੋਸ਼ ਦਾ ਮੁਕਦਮਾ ਉਹਦੇ ਚਲਾਇਆ। ਔਰ ਕਿੰਨੇ 136 ਤੇ 100 ਕਿੰਨੇ ਗਵਾਹ ਭੁਗਤੇ ਨੇ, ਔਰ ਉਹਨਾਂ ਗਵਾਹਾਂ ਚ ਇੱਕ ਬੰਦਾ ਇੱਕ ਗਵਾਹ ਵੀ ਨੀ ਪਛਾਣ ਸਕਿਆ ਵੀ ਹਾਂ ਇਹਨੂੰ ਮੈਂ ਉੱਥੇ ਵੇਖਦੇ ਨੂੰ ਫਿਰਦੇ ਨੂੰ ਜਾਂ ਬੰਬ ਚਲਾਉਂਦੇ ਨੂੰ ਵੇਖਿਆ। ਜਿਹਦਾ ਕੋਈ ਚਸ਼ਮਦੀਦ ਗਵਾਹ ਨੀ, ਜਿਹਦੇ ਕੋਈ ਸਬੂਤ ਨੀ, ਜਿਹਦੇ ਕੋਈ ਹਥਿਆਰ ਬਰਾਮਦ ਨੀ ਹੋਇਆ, ਉਹ 27 ਸਾਲਾਂ ਤੋਂ ਦਿਮਾਗੀ ਤਵਾਜ਼ਨ ਵੀ ਗਵਾ ਬੈਠਾ ਆ, ਯਾਦਦਾਸ਼ਤ ਵੀ ਭੁਲਾ ਬੈਠਾ ਆ, ਉਹ ਜੇਲ ਦੇ ਵਿੱਚ ਬੈਠਾ ਬੁੱਢਾ ਹੋ ਗਿਆ ਤੇ ਅਜੇ ਤੱਕ ਉਹਦੀ ਕੋਈ ਸੁਣਵਾਈ ਨਹੀਂ ਕਿ ਉਹਨੂੰ ਕਦੋਂ ਜੇਲ ਚੋਂ ਬਾਹਰ ਆ ਸਕਦਾ ਕਿ ਨਹੀਂ ਆ ਸਕਦਾ। ਇਹ ਜਾਣੀ ਦੋ ਮਿਸਾਲਾਂ ਨੇ ਹਿੰਦੁਸਤਾਨ ਦੇ ਸਭ ਤੋਂ ਵਧੀਆ ਕਾਨੂੰਨ ਦੀਆਂ, ਸਭ ਤੋਂ ਵਧੀਆ ਬਣਾਏ ਹੋਏ ਕਾਂਸਟੀਟਿਊਸ਼ਨ ਦੀਆਂ। ਇਹ ਗੱਲ ਕਾਗਜ਼ਾਂ ਦੇ ਵਿੱਚ ਕੀ ਲਿਖਿਆ ਆ, ਉਹ ਤੇ ਵਰਤੋਂ ਕਿਵੇਂ ਹੁੰਦੀ ਆ, ਗੱਲ ਇਹ ਵੇਖਣ ਵਾਲੀ ਆ। ਤੇ ਹੁਣ ਉਹ ਵੀ ਕੇਜਰੀਵਾਲ ਬੋਲਦਾ ਨੀ, ਉਹ ਕਵੇ ਵੀ ਜਾਂ ਮੇਰੇ ਵੱਸ ਚ ਨਹੀਂ, ਜਾਂ ਅਸੀਂ ਫਾਈਲ ਲੈਫਟੀਨੈਂਟ ਕਿਉਂਕਿ ਉਹ ਦਿੱਲੀ
ਇਲਜ਼ਾਮ ਉਹ ਬੀਜੇਪੀ ਤੇ ਇਲਜ਼ਾਮ ਲਾ ਦੇਣ, ਅਕਾਲੀਆਂ ਤੇ ਇਲਜ਼ਾਮ ਲਾ ਦੇਣ, ਕਿਸੇ ਤੇ ਲਾ ਦੇਣ ਵੀ ਉਹ ਨੀ ਹੋਣ ਦਿੰਦੇ ਤੇ ਹਾਂ ਵੀ ਦੇਖੋ ਹਾਂ ਮਤਲਬ ਕਹਿਣ ਬਿਆਨ ਤਾਂ ਦੇਣ ਨਾ ਕੋਈ ਉਹਨਾਂ ਵੱਲੋਂ ਅਫੀਸ਼ੀਅਲ ਬਿਆਨ ਆ ਜਾਵੇ, ਕੋਈ ਨੀ ਬਿੱਟਾ ਸਾਹਿਬ ਨੂੰ ਪੁੱਛਦੇ ਹਾਂ ਤਾਇਆ ਜੀ। ਤੇ ਤੁਸੀਂ ਅਮਰਿੰਦਰ ਬਿੱਟੇ ਦੀ ਗੱਲ ਕੀਤੀ ਨਾ, ਜਿਹੜੇ ਮਨਿੰਦਰਜੀਤ ਸਿੰਘ ਬਿੱਟਾ ਜਿਹਨਾਂ ਨੇ, ਇਹ ਵੀ ਬਿੱਟਾ ਹੀ ਨੇ, ਸਾਡੇ ਪੱਤਰਕਾਰ ਸਾਹਿਬ ਵੀ ਬਿੱਟਾ ਹੀ ਨੇ। ਇਹ ਇਹਨਾਂ ਦੀ ਡਰਾਮੇਬਾਜ਼ੀ ਦਾ ਫਿਰ ਮੈਂ ਉਦੋਂ ਉੱਥੇ ਹੀ ਸੀਗਾ ਇੰਡੀਆ ਦੇ ਵਿੱਚ ਜਦੋਂ ਇਹ ਬੰਬ ਬਲਾਸਟ ਦਾ ਡਰਾਮਾ ਕਰ ਰਿਹਾ ਸੀ ਸਟੇਜਾਂ ਦੇ ਉੱਤੇ, ਇਹ ਟੀਵੀ ਦੇ ਉੱਤੇ ਆਉਂਦਾ ਸੀ, ਹੈਲਥ ਮਿਨਿਸਟਰ ਸੀ ਉਦੋਂ, ਫੌੜੀਆਂ ਦੇ ਨਾਲ ਖੜਦਾ ਹੁੰਦਾ ਸੀ ਤੇ ਅਸੀਂ ਮਜ਼ਾਕ ਉਡਾਉਂਦੇ ਹੁੰਦੇ, ਆਹ ਦੇਖੋ ਜੀ ਪੰਜਾਬ ਦਾ ਹੈਲਥ ਮਿਨਿਸਟਰ ਆਪ ਫੌੜੀਆਂ ਲੈ ਕੇ ਖੜਾ, ਪਲਸਤਰ ਕਰਾ ਕੇ ਖੜਾ ਆ। ਤੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਘਰੇ ਜਾ ਕੇ ਇਹ ਪਲਸਤਰ ਖੋਲ ਦਿੰਦਾ ਹੁੰਦਾ ਸੀ ਕਿਉਂਕਿ ਹੋਇਆ ਹੀ ਕੁਛ ਨੀ ਸੀਗਾ, ਉਹ ਸਾਰਾ ਇੱਕ ਘਟਨਾ ਜੀ।
ਚਲੋ ਐਨੀ ਹੋਵੇ ਦੇ ਬਾਰੇ ਬਹੁਤ ਕੁਝ ਕੁਝ ਗੱਲਾਂ। ਉੱਥੇ ਮੇਰੇ ਛੋਟੇ ਭਰਾ ਦਾ ਪ੍ਰਾਇਮਰੀ ਸਕੂਲ ਚ ਕਲਾਸ ਫੈਲੋ ਸੀਗਾ,
ਉਹ ਅੱਛਾ,
ਤੇ ਬੜੀਆਂ ਗੱਲਾਂ ਸੁਣੀਆਂ ਸੁਣਾਈਆਂ ਤੇ ਆਪਾਂ
ਉਹਨੂੰ। ਨਹੀਂ ਨਹੀਂ ਤਾਇਆ ਜੀ, ਤਾਇਆ ਜੀ ਇਹਦੇ ਤੇ ਇਲਜ਼ਾਮ ਲੱਗਦਾ ਵੀ ਸਾਈਕਲ ਚੋਰੀ ਕਰਦਾ ਹੁੰਦਾ ਸੀ ਪਹਿਲਾਂ, ਸ਼ੁਰੂ ਇੱਥੋਂ ਹੋਇਆ ਸੀ ਤੇ ਉਹ ਤੋਂ ਬਾਅਦ
ਮੀਡੀਆ ਦੇ ਮਾਲਕ ਕਹਿ ਸਕਦੇ ਹੋ।
ਨਹੀਂ 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 ਆਪਾਂ ਵੀ ਦੇਖੋ ਇਹ ਤਾਂ ਫੇਸਬੁੱਕ ਭਰੀ ਪਈ, ਆਪਾਂ ਵੀ ਤਾਂ ਉਹੀ ਗੱਲ ਕਹਿ ਰਹੇ ਜੋ ਪਬਲਿਕ ਓਪੀਨੀਅਨ ਹੈ, ਠੀਕ ਹੈ। ਹੁਣ ਕੱਲ ਕਿਸੇ ਨੇ ਨਾ ਹਾਸੇ ਵਾਲੀ ਗੱਲ ਪਾ ਦਿੱਤੀ ਤੇ ਮੈਨੂੰ ਹੁਣ ਉਹ ਲੱਭ ਨਹੀਂ ਰਹੀ, ਚਲੋ ਮੈਂ ਆਪਣੀ ਜਿੰਨੀ ਕੁ ਚੇਤੇ ਮੈਂ ਤੁਹਾਨੂੰ ਸੁਣਾ ਦਿੰਦਾ। ਕਹਿੰਦੇ ਵੀ ਇਹਨੂੰ ਜੈਡ ਸਿਕਿਉਰਿਟੀ ਮਿਲੀ ਹੋਈ ਹੈ ਇੱਦਾਂ ਦੇ ਕਾਰਨਾਮਿਆਂ ਕਰਕੇ, ਜੈਡ ਸਿਕਿਉਰਿਟੀ ਲੈਂਦਾ ਹੈ ਤੇ ਫਿਰ ਭਕਾਈ ਮਾਰਨ ਲੱਗ ਪੈਂਦਾ ਹੈ। ਤਾਂ ਇੱਕ ਤੁਹਾਡੇ ਵਰਗਾ ਨੌਜਵਾਨ ਤੁਹਾਡੇ ਵਰਗਾ ਤਾਇਆ ਚਲੇ ਗਿਆ ਕਹਿੰਦੇ ਦਿੱਲੀ, ਨੌਜਵਾਨ ਤਾਇਆ ਤੇ ਚਲੋ ਉਹ ਤੁਹਾਡੇ ਵਰਗਾ ਯੰਗ ਮੈਨ ਚਲੇ ਗਿਆ ਦਿੱਲੀ ਤੇ ਉਹ ਕੀ ਦੇਖਦਾ ਆ ਵੀ ਉਹ ਕਚਹਿਰੀ ਚ ਕਿਤੇ ਕੰਮ ਹੁੰਦੇ ਆ ਤੇ ਮੂਹਰੇ ਬਿੱਟਾ ਵੀ ਤੁਰਿਆ ਜਾ ਰਿਹਾ ਹੁੰਦਾ ਹਨਾ, ਤੇ ਉਹ ਪਛਾਣ ਲੈਂਦਾ ਵੀ ਇਹ ਤਾਂ ਯਾਰ ਇਹ ਤਾਂ ਉਹੀ ਬਿੱਟਾ ਜਿਹੜਾ ਹੈਲਥ ਮਿਨਿਸਟਰ ਹੁੰਦਾ ਸੀ ਨਾ, ਫੌੜੀਆਂ ਫੁੜੀਆਂ ਤੇ ਤੁਰਦਾ ਹੁੰਦਾ ਸੀ। ਤੇ ਉਹ ਕਹਿੰਦਾ ਉਹਨੂੰ ਕਹਿੰਦਾ ਕੀ ਹਾਲ ਹੈ ਬਈ ਸਾਈਕਲ ਚੋਰ, ਉਹ ਮੋਹਰਿਓ ਉਹ ਮੋਹਰਿਓ ਕਿਉਂਕਿ ਉਹਨੂੰ ਪਤਾ ਹੀ ਹੁੰਦਾ ਵੀ ਇਹਨੇ, ਉਹ ਮੋਹਰਿਓ ਅੱਗ ਬਬੂਲਾ ਹੋ ਜਾਂਦਾ, ਕਹਿੰਦਾ ਇਹ ਦੁਨੀਆਂ ਵੀ ਕਿੰਨੀ ਖਰਾਬ ਹੈ, ਦੇਖ ਕੇ ਰਾਜੀ ਨਹੀਂ। ਕਹਿੰਦਾ ਦੇਖੋ ਕੱਲਾ ਮੈਂ ਸਾਈਕਲ ਚੋਰ ਥੋੜੋ ਕੀਤਾ, ਚੋਰੀ ਥੋੜੋ ਕੀਤਾ, ਮੈਂ ਹੋਰ ਬਹੁਤ ਕੰਮ ਕੀਤੇ, ਲੋਕੀ ਸਿਰਫ ਮੇਰੇ ਜਿਹੜੇ ਮਾੜੇ ਤੋਂ ਮਾੜਾ ਕੰਮ ਹੈ ਉਹਨੂੰ ਚੇਤੇ ਰੱਖਦੇ ਨੇ, ਬਾਕੀ ਕੰਮਾਂ ਨੂੰ ਬਿਲਕੁਲ ਚੇਤੇ ਨਹੀਂ ਰੱਖਦੇ। ਹੈਂ ਉਹ ਕਹਿੰਦਾ ਮਤਲਬ ਇਹ ਇੱਕ ਕਾਲਪਨਿਕ ਕਹਾਣੀ ਹੈ ਨਾ, ਕਹਿੰਦਾ ਕਹਿੰਦਾ ਹੋਰ ਤੂੰ ਕਿਹੜੇ ਕੰਮ ਕੀਤੇ ਆ ਇਹ ਮਾੜੇ ਤੋਂ ਮਾੜਾ ਕੰਮ ਸਾਈਕਲ ਚੋਰੀ ਦਾ, ਕਹਿੰਦਾ ਮੈਂ ਖੰਭੇ ਵੀ ਚੋਰੀ ਕੀਤੇ, ਮੈਂ ਟਰਾਂਸਫਾਰਮਰ ਵੀ ਚੋਰੀ ਕੀਤੇ, ਮੈਂ ਲੋਕਾਂ ਦੀਆਂ ਕਾਰਾਂ ਵੀ ਚੋਰੀ ਕੀਤੀਆਂ, ਮੈਂ ਵੱਡੇ ਵੱਡੇ ਕੰਮ ਕੀਤੇ ਆ, ਪਰ ਜਿਹੜਾ ਸਭ ਤੋਂ ਮਾੜਾ ਕੰਮ ਮਾੜੀ ਤੋਂ ਮਾੜੀ ਚੀਜ਼ ਮੈਂ ਚੋਰੀ ਕੀਤੀ ਲੋਕੀ ਉਹਦਾ ਨਾਂ ਦੇ ਨਾਲ ਮੇਰਾ ਨਾਂ ਜੋੜਦੇ ਆ ਸਾਈਕਲ ਹਨਾ, ਵੀ ਬਾਕੀ ਜਿਹੜੇ ਕਾਰਾਂ ਟਰੱਕ ਡਰੱਗ ਵੇਚੇ ਸਾਰਾ ਕੁਛ ਕੀਤਾ ਹੈਲਥ ਮਿਨਿਸਟਰ ਦੇ ਵਿੱਚ, ਮੈਂ ਦਵਾਈਆਂ ਵੀ ਵੇਚੀਆਂ ਸਭ ਕੁਛ ਵੇਚ ਕੇ ਖਾ ਗਿਆ ਉਹਦਾ ਕੋਈ ਨਾਂ ਨਹੀਂ ਲੈਂਦਾ। ਕਹਿੰਦਾ ਮੈਨੂੰ ਬੜਾ
ਸਾਈਕਲ ਤੋਂ ਸਾਈਕਲ ਤੋਂ ਮੈਨੂੰ ਵੀ ਗੱਲ ਚੇਤੇ ਆ ਗਈ। ਉਹ ਅੰਮ੍ਰਿਤਸਰ ਦੇ ਵਿੱਚ ਨਾ ਕਿਸੇ ਨੇ ਸਾਈਕਲ ਚੋਰੀ ਕਰ ਲਿਆ ਕਿਸੇ ਦਾ, ਤੇ ਕੁਝ ਦਿਨਾਂ ਬਾਅਦ ਨਾ ਬਾਜ਼ਾਰ ਚ ਚੋਰ ਜਿਹੜਾ ਸੀ ਉਹ ਚੋਰੀ ਦੇ ਸਾਈਕਲ ਤੇ ਚੜ੍ਹਿਆ ਆਵੇ, ਤੇ ਅੱਗੋਂ ਆ ਰਿਹਾ ਚੋਰ ਸਾਈਕਲ ਦਾ ਮਾਲਕ, ਉਹਨੇ ਉਹਦਾ ਖੱਬੇ ਹੱਥ ਨਾਲ ਹੈਂਡਲ ਫੜ ਲਿਆ ਤੇ ਰੋਕ ਲਿਆ ਉਹਨੂੰ ਚੋਰ ਨੂੰ, ਕਹਿੰਦਾ ਉਹ ਸਾਈਕਲ ਤੇ ਮੇਰਾ।
ਅੱਛਾ।
ਤੇ ਚੋਰ ਸਾਈਕਲ ਤੋਂ ਉਤਰ ਕੇ ਪਰਾਂ ਨੂੰ ਜਾਂਦਾ, ਕਹਿੰਦਾ ਤੇਰਾ ਤੇ ਤੂੰ ਰੱਖ ਲਾ, ਆਪਾਂ ਕੋਈ ਝਗੜਾ ਕਰਨਾ।
ਤੇ ਉਹ ਜਦੋਂ ਉਹ ਤੇ ਗਲ ਪੈ ਗਿਆ, ਕਹਿੰਦਾ ਤੂੰ ਵੀ ਕਹਿੰਦਾ ਮੈਨੂੰ ਸਾਈਕਲ ਚੋਰ ਕਹੀ ਜਾਂਦਾ ਹਨਾ, ਤੇ ਮੈਂ ਤਾਂ ਹੋਰ ਬਹੁਤ ਵੱਡੇ ਵੱਡੇ ਕੰਮ ਕੀਤੇ ਹੋਆ। ਕਹਿੰਦਾ ਫਿਰ ਉਹ ਤਾਇਆ ਕਹਿੰਦਾ ਕਹਿੰਦਾ ਮੈਂ ਸੋਚਿਆ ਫਿਰ ਮੈਂ ਇਹਨੂੰ ਏਦਾਂ ਕਰਦਾ, ਮੈਨੂੰ ਟੈਂਪੂ ਚੋਰ ਕਹਿ ਦਿੰਦਾ ਹਨਾ, ਤੇ ਸਾਈਕਲ ਤੋਂ ਕਹਿੰਦਾ ਥੋੜੀ ਤਰੱਕੀ ਕਰਦੇ। ਫਿਰ ਕਹਿੰਦਾ ਮੈਂ ਸੋਚਿਆ ਤੇ ਇਹਨੇ ਫਿਰ ਸਿਰੇ ਚੜ੍ਹ ਜਾਣਾ ਮੇਰੇ, ਰਹਿਣੇ ਦਿੰਦੇ ਆ ਚੱਡੋ ਪਰੇ, ਇਹਨੂੰ ਵੱਡੇ ਚੋਰ ਵਾਲੀ ਫੀਲਿੰਗ ਲੈ ਜਾਣੀ ਆ, ਰਹਿਣੇ ਦੋ। ਤੇ ਤਾਇਆ ਜੀ ਰਾਜਵੀਰ ਅਰਸ਼ ਮੱਲੀ ਜੁੜੇ ਨੇ ਟਸਮੈਨੀਆ ਤੋਂ, ਉਹ ਕਹਿੰਦੇ ਨੇ ਕਿ ਭਾਜੀ ਕਹਿੰਦੇ ਮੇਰੇ ਨਾ ਫਾਦਰ ਸਾਹਿਬ ਦੇ ਫਰੈਂਡ ਨਾ ਬਿੱਟੇ ਦੀ ਸਿਕਿਉਰਿਟੀ ਚ ਹੁੰਦੇ ਸੀਗੇ, ਤੇ ਉਹ ਦੱਸਦੇ ਹੁੰਦੇ ਸੀ ਕਿ ਜਦੋਂ ਇਹਦੇ ਉਹ ਬੰਬ ਧਮਾਕਾ ਹੋਇਆ ਸੀ ਨਾ, ਪਲਸਤਰ ਬੰਨੀ ਫਿਰਦਾ ਹੁੰਦਾ ਸੀ, ਤਾਂ ਦਿਨਾਂ ਨੂੰ ਇਹ ਲੰਗੜਾ ਕੇ ਤੁਰਦਾ ਸੀ, ਫਿਰ ਸ਼ਾਮ ਨੂੰ ਪੈਗ ਲਾ ਕੇ ਸਿੱਧਾ ਤੁਰਨ ਲੱਗ ਪੈਂਦਾ ਸੀ। ਤੁਸੀਂ ਕਹਿੰਦੇ ਮੈਂ ਨੌ ਨੀ ਲੈਣਾ।
ਬਾਕੀ
ਜਿਹੜੇ ਨੰਬਰ ਹੈ
135 ਤੋਂ ਉੱਤੇ ਸਜਾਵਾਂ ਪੂਰੀਆਂ ਕਰ ਚੁੱਕੇ ਆ ਤੇ ਜੇਲਾਂ ਵਿੱਚ ਅਜੇ ਲੜ ਰਹੇ ਆ। ਇਹ ਨਾ ਆਪਣਾ ਮਿੱਤਰ ਬਲਵੰਤ ਸਿੰਘ ਰਾਮੂ ਆ ਗਿਆ ਜੇਲ ਦਾ, ਉੱਥੇ ਮਾਰ ਕੇ ਛਾਲ ਜਾ ਕੇ ਯੂਪੀ ਚ ਜਿਵੇਂ ਬਿਨਾਂ MP ਤੋਂ ਹੀ ਮਿਨਿਸਟਰ ਬਣਿਆ ਸੀ ਨਾ ਸੈਂਟਰ ਚ ਆਪਣੀ ਯੋਗਤਾ ਨਾਲ, ਜਿਵੇਂ ਬਿਨਾਂ MLA ਤੋਂ ਯੂਪੀ ਚ ਜਾ ਕੇ ਇੱਥੇ ਇਹਨੂੰ ਹਰਾਤਾ, ਮੁਰਾਲੀ ਤੋਂ MLA ਦੀ ਟਿਕਟ ਦੇ ਤੀ ਤੇ ਮੁੜ ਕੇ ਹਾਰ ਗਿਆ, ਤੇ ਇਹਨੇ ਪਲਸੇਟਾ ਮਾਰਿਆ ਤੇ ਯੂਪੀ ਚ ਜਾ ਕੇ ਬਿਨਾਂ MLA ਤੋਂ ਹੀ ਇਹ ਕੈਬਨਿਟ ਮਿਨਿਸਟਰ ਬਣ ਗਿਆ, ਤੇ ਜੇਲਾਂ ਦਾ ਮਹਿਕਮਾ ਸੀ ਇਹਦੇ ਕੋਲ। ਮੈਂ ਉਹਨਾਂ ਦਿਨਾਂ ਚ ਅੰਮ੍ਰਿਤਸਰ ਸੀ, ਮੈਂ ਬੜਾ ਯਤਨ ਕੀਤਾ ਵੀ ਉਹ ਟੈਲੀਫੋਨ ਨਹੀਂ ਥਰੂ ਮੇਰਾ ਹੋਇਆ ਵੀ ਇਹਨੂੰ ਮੈਂ ਇਹ ਕਹਿਣਾ ਸੀ, ਫਿਰ ਮੈਂ ਇਹਨੂੰ ਚਿੱਠੀ ਵੀ ਲਿਖੀ ਬਾਅਦ ਚ, ਪਰ ਜਦੋਂ ਨੂੰ ਇਹਨੂੰ ਚਿੱਠੀ ਪਹੁੰਚੀ ਉਦੋਂ ਨੂੰ ਇਹਦੀ ਸਰਕਾਰ ਟੁੱਟ ਗਈ ਸੀ ਤੇ ਇਹ ਮਿਨਿਸਟਰ ਨਾ ਰਿਹਾ। ਮੈਂ ਕਿਹਾ ਵੀ ਤੂੰ ਜੇਲਾਂ ਦਾ ਮੰਤਰੀ ਆ ਤੇ ਪਹਿਲਾਂ ਵੀ ਇੰਨੇ ਚੰਗੇ ਕੰਮ ਕੀਤੇ ਆ, ਤੇ ਤੂੰ ਇੱਕ ਚੰਗਾ ਕੰਮ ਇਤਿਹਾਸ ਕਰ ਜਾ ਬਈ, ਤੇਰੇ UP ਸੂਬੇ ਦੇ ਵਿੱਚ ਤੇਰਾ ਅਧਿਕਾਰ ਆ ਨਾ ਜੇਲਾਂ ਦਾ, ਤੂੰ ਲਿਸਟ ਮੰਗਵਾ ਤੇ ਕਿਹੜਾ ਕਿਹੜਾ ਸਿੱਖ ਕਿਹੜੇ ਕਿਹੜੇ ਦੋਸ਼ ਵਿੱਚ ਕਿਹੜੀ ਕਿਹੜੀ ਜੇਲ੍ਹ ਵਿੱਚ ਆ ਤੇ ਕਦੋਂ ਦਾ ਆ ਤੇ ਕਿਹਦੀ ਕਿਹਦੀ ਸਜ਼ਾ ਪੂਰੀ ਹੋਈ ਆ। ਤੂੰ ਤੈਨੂੰ ਰੱਬ ਨੇ ਮੌਕਾ ਦਿੱਤਾ ਆ ਤੇ ਤੂੰ ਇਉਂ ਕਰ ਵੀ ਜਿਹਨੂੰ ਤੇ ਜਿਹਦੀ ਸਜ਼ਾ ਪੂਰੀ ਹੋਈ ਆ ਉਹਦਾ ਜੇ ਕੋਈ ਕਾਨੂੰਨੀ ਖਾਮੀ ਆ ਤੇ ਪੂਰੀ ਕਰਕੇ ਉਹਨੂੰ ਜੇਲ੍ਹ ਚੋਂ ਬਾਹਰ ਕੱਢੋ, ਜਿਹੜੀ ਘੱਟ ਕੋਈ ਨਹੀਂ ਹੈਗੀ ਉਹਨੂੰ ਪੈਰੋਲ ਤੇ ਭੇਜੋ, ਜਿਹੜਾ ਕੋਈ ਕਿਸੇ ਨੂੰ ਮਾਫ਼ੀ ਦਿਓ, ਹਾਂਜੀ ਬਾਕੀ ਮੁਕਦਮਿਆਂ ਦੇ ਨਜ਼ਰਸਾਨੀ ਕਰੋ। ਮੈਂ ਕਿਹਾ ਵੀ ਇਹ ਦੱਸੋ ਫਿਰ ਨਾਲ ਕਹੋ ਵੀ ਇੰਨੇ ਆਏ ਆ, ਇੰਨਿਆਂ ਦਾ ਕੁਝ ਕੀਤਾ, ਹੋਰ ਕੋਈ UP ਦੀ ਜੇਲ੍ਹ ਦੇ ਵਿੱਚ ਸਿੱਖ ਹੈਗਾ ਆ ਤੇ ਮੈਨੂੰ ਦੱਸੋ, ਮੈਨੂੰ ਅਪਰੋਚ ਕਰੋ। ਮੈਂ ਕਿਹਾ ਵੀ ਤੇਰਾ ਇਤਿਹਾਸ ਵਿੱਚ ਨਾਂ ਆਜੂਗਾ ਤੇ ਮੈਂ ਢਾਡੀਆਂ ਵਾਂਗੂ ਮਰਾਸੀਆਂ ਵਾਂਗੂ ਸਟੇਜ ਤੇ ਤੇਰਾ ਗੁੱਡਾ ਬੰਨੂਗਾ। ਪਰ ਉਹ ਜਦੋਂ ਨੂੰ ਉਹਨੂੰ ਚਿੱਠੀ ਮਿਲੀ ਤੇ ਉਦੋਂ ਉਹਦੀ ਸਰਕਾਰ ਹੀ ਟੁੱਟ ਗਈ।
ਠੀਕ ਹੈ ਤਾਇਆ ਜੀ। ਇੱਧਰ ਚਾਲ ਸਾਹਿਬ ਜੁੜੇ ਨੇ, ਇਹ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ, ਕਹਿੰਦੇ ਭਾਜੀ ਮਨਿੰਦਰ ਬਿੱਟਾ ਬਾਰੇ ਤਾਂ ਲੋਕ ਕਹਿੰਦੇ ਨੇ ਕਿ ਇਹ ਸਿਆਲਾਂ ਨੂੰ ਨਾ ਸੌਣ ਲੱਗਾ ਰਜਾਈ ਮੂੰਹ ਤੇ ਰਜਾਈ ਨਹੀਂ ਲੈਂਦਾ ਕਿ ਮੁੱਛਾਂ ਥੱਲੇ ਨਾ ਡਿੱਗ ਪੈਣ, ਪਤਾ ਨਹੀਂ ਕਾਹਦੇ ਨਾਲ ਕਹਿੰਦੇ ਫਿਕਸ ਕੀਤੀ।
ਚਲੋ ਉਹਦੇ ਤੇ ਕਾਨੂੰਨ ਤਵਾ ਲਾਉਣਾ, ਸਾਡਾ ਤੇ ਹੈ ਕਿ ਭਾਈ ਦਵਿੰਦਰ ਪਾਲ ਹੁਣ ਜਿਹੜਾ ਭਗਦਾ ਮਸਲਾ ਆ ਬੰਦੀ ਸਿੱਖਾਂ ਦਾ ਆ, ਹੁਣ ਇੱਕ ਦੇਖੋ ਆਪਣਾ ਦਮਦਮੀ ਟਕਸਾਲ ਵਾਲਾ ਨੌਜਵਾਨ ਇੱਕ ਹੈਗਾ ਆ, ਮੈਨੂੰ ਹੁਣ ਨਾਂ ਨੀ ਚੇਤੇ ਆਉਣਾ, ਦਮਾਲਾ ਵਾਹਵਾ ਵੱਡਾ ਸਜਾਉਂਦਾ ਤੇ ਉਹਨੇ ਵੀ ਹੁਣ 5 ਤਖਤਾਂ ਦੀ ਯਾਤਰਾ ਸ਼ੁਰੂ ਕੀਤੀ ਹੈ ਭਾਈ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਵੇ, 5 ਤਖਤਾਂ ਤੇ ਆਪਣਾ ਜਾ ਕੇ ਅਰਦਾਸ ਕਰਨੀ ਆ। ਸ਼ਾਬਾਸ਼ ਏ, ਕੋਈ ਵੀ ਜਦੋਂ ਵੀ ਕੋਈ ਕਰਦਾ ਚੰਗਾ ਕੰਮ ਤੇ ਉਹਦੇ ਪਿੱਛੇ ਭਾਵਨਾ ਅਸੀਂ ਤੇ ਚੰਗੀ ਸਮਝ ਕੇ ਹੀ ਅਗਲਾ ਸਮਝਦੇ ਹਾਂ ਕਿ ਅਗਲੇ ਨੇ ਚੰਗੀ ਕੀਤੀ, ਜੇ ਕੋਈ ਗਲਤ ਹੋਊਗੀ ਤੇ ਉਹਦੀ ਉਹ ਜਾਣੇ, ਸਾਡੇ ਕੋਲ ਕਿਹੜਾ ਹਿਰਦਵੀਕਸ਼ਣ ਯੰਤਰ ਹੈ ਅਸੀਂ ਅੰਦਰ ਦੀ ਗੱਲ ਨੂੰ ਸਮਝ ਲਈਏ। ਤੋ ਭਾਈ ਇਸ ਵੇਲੇ ਜੇ ਸਵਾਲ ਉੱਠਿਆ ਵੀ ਦਵਿੰਦਰ ਸਿੰਘ ਪ੍ਰੋਫੈਸਰ ਭੁੱਲਰ ਦਾ, ਉਹਨੂੰ 27 ਸਾਲ ਹੋ ਗਏ ਆ, ਉਹ ਕਿਹਦੇ ਕਿਹਦੇ ਦਸਤਖਤਾਂ ਖੁਣੋਂ ਰੁਕਿਆ ਹੋਇਆ ਕਿ ਉਹ ਜੇਲ੍ਹ ਚੋਂ ਬਾਹਰ ਨਹੀਂ ਆ ਰਿਹਾ? ਉਹ ਕੇਜਰੀਵਾਲ ਦੇ ਦਸਤਖਤ ਚਾਹੀਦੇ ਆ, ਦਿੱਲੀ ਦੇ ਮੁੱਖ ਮੰਤਰੀ ਦੇ, ਕਿ ਦਿੱਲੀ ਦੇ ਜੇਲ੍ਹ ਮੰਤਰੀ ਦੇ ਚਾਹੀਦੇ ਆ, ਕਿ ਦਿੱਲੀ ਦੇ ਪੁਲਿਸ ਚੀਫ ਦੇ ਚਾਹੀਦੇ ਆ, ਕਿ ਲੈਫਟੀਨੈਂਟ ਗਵਰਨਰ ਦੇ ਚਾਹੀਦੇ ਆ, ਕਿ ਹਿੰਦੁਸਤਾਨ ਦੇ ਹੋਮ ਮਿਨਿਸਟਰ ਦੇ ਚਾਹੀਦੇ ਆ? ਉਹ ਜ਼ਿੰਮੇਵਾਰੀ ਦਾ ਫਿਰ ਪਤਾ ਲੱਗੇ ਨਾ ਪਬਲਿਕ ਨੂੰ ਵੀ ਕਿਹਦੇ ਦਸਤਖਤਾਂ ਖੁਣੋਂ ਉਹ ਫਾਈਲ ਰੁਕੀ ਹੋਈ ਆ ਤੇ ਉਹ 27 ਸਾਲਾਂ ਦੇ ਵਿੱਚ ਬੇਦੋਸ਼ਾ ਬੰਦਾ ਜੇਲ੍ਹ ਵਿੱਚ ਸੜ ਰਿਹਾ ਸਾਡੇ ਸਾਹਮਣੇ, ਇਹ ਪੱਕਦਾ ਮਸਲਾ
ਹੈ। ਇਹ ਇਦਾਂ ਕਰਦੇ ਆ ਤਾਂ ਜੀ, ਬਿੱਟਾ ਸਾਹਿਬ ਤੋਂ ਵੀ ਸੁਣਦੇ ਆ, ਉਹ ਵੀ ਰੈਡੀ ਨੇ, ਉਹਨਾਂ ਨੂੰ ਵੀ ਪੁੱਛਦੇ ਕਿ ਜ਼ਿਆਦਾ ਜਾਣਕਾਰੀ ਹੋਵੇ ਉਹਨਾਂ ਨੂੰ, ਕਈ ਵਾਰੀ ਸਾਨੂੰ ਪੂਰੀ ਜਾਣਕਾਰੀ ਨਹੀਂ ਪਤਾ ਹੁੰਦੀ ਤੇ
ਉਹਨਾਂ ਨੂੰ ਜਿੰਨੀ ਜਾਣਕਾਰੀ ਹੋ ਸਕਦੀ ਹੈ ਨਾ ਉਹਦੇ ਪਾਸ ਹੀ, ਆਪਾਂ ਦੋਵੇਂ ਜਣੇ ਰਲ ਕੇ ਵੀ ਉਹਦੇ ਪਾਸ ਕੋਈ ਨੀ, ਬਿੱਟਾ ਜੀ ਤੇ ਉੱਥੇ ਰਹਿ ਰਹੇ ਆ ਨਾ, ਬਾਹਰੋਂ ਗੱਲਾਂ ਕਰਨ ਵਾਲੇ ਆ, ਉਹ ਰੜੇ ਮੈਦਾਨ ਦੇ ਵਿੱਚ ਉਹਨਾਂ ਦੇ ਸਾਹਮਣੇ ਸਭ ਕੁਝ ਇਤਿਹਾਸ ਵਾਪਰ ਰਿਹਾ ਵਾ। ਹਾਂਜੀ, ਚਲੋ ਫਤਿਹ ਬੁਲਾਈਏ ਤੇ
ਬਿਲਕੁਲ ਜੀ ਬਿਲਕੁਲ, ਆਪਾਂ ਮਿਲਦੇ ਹਾਂ ਅਗਲੇ ਹਫ਼ਤੇ। ਵਾਹਿਗੁਰੂ ਜੀ ਕਾ ਖਾਲਸਾ।
ਓਕੇ ਜੀ, ਤੁਹਾਡੇ ਰਾਹੀਂ ਤੁਹਾਡੇ ਸਾਰੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤਾਇਆ ਜੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ ਨੇ ਵੈਸੇ, ਪਰ ਕੈਨਬਰਾ ਅੱਜ ਕੱਲ੍ਹ ਸੇਵਾ ਨਿਭਾ ਰਹੇ ਨੇ। ਸੋ ਪਿਆਰਿਓ, ਇੱਕ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ ਆਪਾਂ ਮਿਲਦੇ ਹਾਂ ਬਿੱਟਾ ਸਾਹਿਬ ਦੇ ਨਾਲ, ਅਤੇ ਸੁਖਪ੍ਰੀਤ ਅਤੇ ਸਿੱਧੂ ਵੀ ਆ ਗਏ ਨੇ ਨਿਊਜ਼ੀਲੈਂਡ ਤੋਂ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਜੀ ਪ੍ਰੋਗਰਾਮ। ਰਾਜਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ, ਜਗਦੀਪ ਗਿੱਲ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਿਲਦੇ ਹਾਂ ਇੱਕ ਛੋਟੀ ਬ੍ਰੇਕ ਤੋਂ ਬਾਅਦ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ, ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80, 1300 941 180।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਇਸ ਪ੍ਰੋਗਰਾਮ ਦੇ ਸਪਾਂਸਰ ਨੇ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿੱਥੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਨ ਐਤਵਾਰ ਚੱਲ ਰਿਹਾ ਤੇ 30 ਜਨਵਰੀ ਅੱਜ 2022 ਤੇ ਪ੍ਰੋਗਰਾਮ ਦੇ ਵਿੱਚ ਅਸੀਂ ਸਾਰੇ ਸ਼ਾਮਿਲ ਹਾਂ। ਗੱਲਾਂ ਬਾਤਾਂ ਚੱਲ ਰਹੀਆਂ। ਸਾਡੇ ਸਤਿਕਾਰਯੋਗ ਤਾਜ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਸਨ ਸਾਡੇ ਨਾਲ ਪਹਿਲਾਂ ਕੈਨਬਰਾ ਤੋਂ। ਔਰ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਵੀ ਸੁਣਿਆ ਜਾ ਸਕਦਾ। ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਕੁਛ ਸਮਾਂ ਬਾਅਦ ਇਹ ਲਿਸਟ ਵਿੱਚ ਆ ਜਾਂਦਾ, ਤੁਸੀਂ ਸੁਣ ਸਕਦੇ ਹੋ ਕਿਸੇ ਵੀ ਪਲੈਟਫਾਰਮ 'ਤੇ ਕਦੋਂ ਵੀ। ਤੋ ਹੁਣ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸਾਡੇ ਸਤਿਕਾਰਯੋਗ ਸੀਨੀਅਰ ਜਰਨਲਿਸਟ ਜਸਵਿੰਦਰ ਸਿੰਘ ਬਿੱਟਾ ਜੀ, ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮੋਰਨਿੰਗ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰੇ
ਸਾਰੇ। ਵੈਰੀ ਵੈਰੀ ਗੁੱਡ ਮੋਰਨਿੰਗ, ਤੜਕਾ ਹੈ ਤੁਹਾਡੇ
ਬਾਣੀ, ਵੈਰੀ ਗੁੱਡ ਹੈ ਜੀ ਅੱਜ ਤਾਂ।
ਹਾਂਜੀ ਹਾਂਜੀ, ਅਤੇ ਕਿੱਥੋਂ? ਮੁਕਤਸਰ, ਦਿੱਲੀ, ਅੰਮ੍ਰਿਤਸਰ ਸਾਹਿਬ, ਕਿਹੜੇ ਸ਼ਹਿਰ?
ਨਹੀਂ, ਹੁਣ ਅੱਧ ਵਿਚਾਲੇ ਹਾਂ ਜੀ, ਅੰਮ੍ਰਿਤਸਰ ਹੈ ਜੀ।
ਅੱਛਾ ਅੱਛਾ, ਅੰਮ੍ਰਿਤਸਰ ਸਾਹਿਬ,
ਅੰਮ੍ਰਿਤਸਰ, ਅੰਮ੍ਰਿਤਸਰ,
ਠੀਕ ਰਹੇ, ਗੁਰੂ ਕੀ ਨਗਰੀ, ਠੀਕ ਹੈ। ਅਤੇ ਠੰਡ ਦਾ ਪ੍ਰਕੋਪ ਕਹਿੰਦੇ ਜਾਰੀ ਹੈ, ਮੀਂਹ ਪੈ ਰਿਹਾ, ਠੰਡੂ ਰਾਮ ਦੱਸ ਰਿਹਾ ਸੀ, ਅਤੇ ਕਿੰਨੀ ਕੁ ਠੰਡ ਹੈ?
ਹਾਂਜੀ ਬਿਲਕੁਲ, ਮੈਨੂੰ ਵੀ ਅੱਜ ਲੱਗਿਆ ਵੀ ਅੱਜ ਠੰਡ ਬਹੁਤ ਜ਼ਿਆਦਾ ਹੈ, ਹਾਲਾਂਕਿ ਠੰਡ ਤਾਂ ਪਹਿਲੇ ਦਿਨਾਂ 'ਚ ਵੀ ਕਾਫ਼ੀ ਸੀਗੀ।
ਅੱਛਾ,
ਪਰ ਅੱਜ ਠੰਡ ਜ਼ਿਆਦਾ ਹੈ ਕਿਉਂਕਿ ਉਹਦਾ ਕਾਰਨ ਹੈ ਕਿ ਜਿਹੜੀ ਸੀਤ ਲਹਿਰ ਹੈ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ। ਔਰ ਪਿੱਛੇ ਵੀ ਤੁਹਾਨੂੰ ਪਤਾ ਹੀ ਹੋਣਾ, ਮੌਸਮ ਵਿਭਾਗ ਨੇ ਵੀ ਜਿਹੜਾ ਯੈਲੋ ਅਲਰਟ ਜਾਰੀ ਕੀਤਾ ਸੀਗਾ
ਜੀ।
ਪਰ ਕੱਲ ਸਵੇਰ ਤੋਂ ਨਾ ਵਰਖਾ ਬਹੁਤ ਪੈ ਰਹੀ ਹੈ, ਮੀਂਹ ਬਹੁਤ
ਪੈ ਰਿਹਾ ਜੀ
ਸਾਡੇ ਇੱਥੇ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਸਾਰੇ ਇੱਧਰ ਮਾਲਵੇ 'ਚ ਵੀ ਪੈ ਰਿਹਾ, ਪੂਰੇ ਪੰਜਾਬ 'ਚ ਹੀ ਪੈ ਰਿਹਾ।
ਬਿੱਟਾ ਸਾਹਿਬ, ਇਹ ਲੇਟ ਹੈ, ਇਹ ਇਹ ਕ੍ਰਿਸਮਿਸ ਦੁਆਲੇ 10 ਜਨਵਰੀ ਤੱਕ ਖਤਮ ਹੋ ਜਾਂਦੇ ਹੁੰਦੀ, ਇੱਦਾਂ ਨਹੀਂ ਝੜੀਆਂ, ਪਰ ਐਤਕੀ ਥੋੜ੍ਹਾ ਲੇਟ ਹੈ।
ਹਾਂਜੀ, ਸਾਡੇ ਜਦੋਂ ਸਾਡੇ ਸ਼ਹੀਦੀ ਜੋੜ ਮੇਲਾ ਹੁੰਦਾ ਨਾ 40 ਮੁਕਤਿਆਂ ਦਾ, 13, 14, 15 ਜਨਵਰੀ ਨੂੰ
ਜੀ,
ਤੇ ਛੋਟੇ ਛੋਟੇ ਹੁੰਦਿਆਂ ਤੋਂ ਹੀ ਅਸੀਂ ਦੇਖਦੇ ਹਾਂ ਕਿ ਉਦੋਂ ਨਾ ਜਿੱਦਣ ਮਾਘੀ ਵਾਲੇ ਦਿਨ ਇਸ਼ਨਾਨ ਹੁੰਦਾ 14 ਜਨਵਰੀ ਨੂੰ, ਉਸ ਦਿਨ ਮੀਂਹ ਜ਼ਰੂਰ ਪੈਂਦਾ।
ਅੱਛਾ,
ਉਹ ਪਰ ਇਸ ਵਾਰੀ ਉਹ ਭੂਰ ਜੀ ਸੀ, ਹਲਕੀ ਜੀ, ਓਨੀ ਨਹੀਂ ਸੀ, ਫਿਰ ਉਦੋਂ ਅਗਲੇ ਦਿਨ ਤਾਂ ਉਸ ਤੋਂ ਵੀ ਜ਼ਿਆਦਾ ਹੋ ਗਈ,
ਫਿਰ ਤਾਂ ਰੈਲੀ ਵੀ ਰੱਦ ਹੋ ਗਈ। ਖੈਰ ਬਿੱਟਾ ਸਾਹਿਬ,
ਰੈਲੀਆਂ ਦਾ ਖੜਾ ਤਾਂ ਛੁੱਟ ਗਿਆ ਉਹਦਾ, ਕਿਉਂਕਿ ਕੋਡ ਲੱਗ ਜਾਂਦਾ ਨਾ ਜਦੋਂ,
ਠੀਕ ਹੈ,
ਇਹ ਰੈਲੀਆਂ ਦਾ ਖੇੜਾ ਕਈ ਸਾਲਾਂ ਤੋਂ ਛੁੱਟਿਆ ਹੋਇਆ,
ਠੀਕ
ਹੈ ਬਿੱਟਾ ਸਾਹਿਬ, ਹਰ ਵਾਰੀ ਕਦੇ ਜਦੋਂ,
ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਗੱਲ ਨਾ ਹੌਟ ਸੀਗੀ ਪਹਿਲਾਂ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਚੱਲ ਰਹੀ ਸੀ, ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਸੀ, ਅਤੇ ਸੋਸ਼ਲ ਮੀਡੀਆ 'ਤੇ ਹੈਗਾ ਗੱਲ ਚੱਲ ਰਹੀ ਹੈ ਵੀ ਦਿੱਲੀ ਸਰਕਾਰ ਨੇ ਜੀ ਉਹ ਫਾਈਲ ਦੱਬੀ ਹੋਈ ਹੈ, ਰੱਖੀ ਹੋਈ ਹੈ। ਹਾਲਾਂਕਿ ਮੇਰੇ ਹਿਸਾਬ ਨਾਲ ਸਰਕਾਰ ਤਾਂ ਕੋਈ ਦਿੱਲੀ ਦੀ ਹੈ ਨਹੀਂ, ਉਹ ਮਿਊਨਿਸਪਲ ਕਮੇਟੀ ਆ, ਉਹਨਾਂ ਕੋਲ ਕੀ ਅਥਾਰਟੀ ਕੋਈ ਹੈਗੀ ਆ ਇਹੋ ਜਿਹੀ? ਥੋੜ੍ਹਾ ਚਾਨਣਾ ਪਾਉਂਗੇ ਵੀ ਅਸਲ 'ਚ ਕਹਾਣੀ ਕੀ ਆ, ਬਰੀਫ 'ਚ?
ਹਾਂਜੀ ਬਿਲਕੁਲ, ਕੱਲ੍ਹ ਨਾ ਭਗਵੰਤ ਮਾਨ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸੀ, ਕਿਉਂਕਿ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਜਿਹੜਾ ਸ਼ੁਰੂ ਕਰਨਾ ਸੀਗਾ
ਜੀ।
ਉਦੋਂ ਵੀ ਕਾਫੀ ਮੀਡੀਆ ਨੇ ਇਹ ਸਵਾਲ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਘੇਰਨ ਦੀ ਵੀ ਕੋਸ਼ਿਸ਼ ਕੀਤੀ, ਕੋਈ ਇੱਥੇ ਕੋਈ ਜਥੇਬੰਦੀਆਂ ਵੀ ਬਣੀਆਂ ਹੋਈਆਂ
ਜੀ,
ਉਹ ਜਥੇਬੰਦੀਆਂ ਵੈਸੇ ਤਾਂ ਕਿਸੇ ਨਾਲ ਅਟੈਚ ਨਹੀਂ ਗਈਆਂ, ਲੇਕਿਨ ਉਹਨਾਂ ਨੇ ਉੱਥੇ ਮੌਕੇ ਤੇ ਹੀ ਜਿਹੜਾ ਮੂਡ ਬਣਾ ਲਿਆ ਵੀ ਭਗਵੰਤ ਮਾਨ ਆਇਆ, ਪਹਿਲਾਂ ਪਤਾ ਕੀਤਾ ਵੀ ਕੌਣ ਆਇਆ। ਬਾਕੀ ਕੋਈ ਇਸ ਤਰ੍ਹਾਂ ਵੀ ਹੁੰਦਾ ਕਈ ਵਾਰੀ ਵੀ ਕੁਛ ਮੀਡੀਆ ਜਿਹੜਾ ਪਲਾਂਟ ਕੀਤਾ ਹੁੰਦਾ ਜਾਣ ਬੁੱਝ ਕੇ, ਉਹਨਾਂ ਨੂੰ ਵੀ ਕੋਈ ਭਿਣਕ ਲੱਗ ਜਾਂਦੀ ਹੈ ਤੇ ਉਹ ਵੀ ਅੱਗੇ ਇਸ ਤਰ੍ਹਾਂ ਦੀ ਜਿਹੜੀ ਹੈ ਸੂਹ ਦੇ ਦਿੰਦੇ ਆ
ਜੀ।
ਤਾਂ ਮੈਂ ਤਾਂ ਪਹਿਲੀ ਵਾਰੀ ਦੇਖਿਆ ਉਹ, ਮੈਨੂੰ ਵੀ ਉਹ ਲੱਗਿਆ, ਮੈਂ ਡਾਊਟਫੁਲ ਲੱਗਿਆ ਕੰਮ।
ਅੱਛਾ,
ਤਾਂ ਇੱਕ ਬੰਦਾ ਆਇਆ ਤਾਂ ਉਹ ਆ ਕੇ ਕਹਿੰਦਾ ਵੀ ਕੌਣ ਆਇਆ?
ਅੱਛਾ,
ਦੋ ਤਿੰਨ ਬੰਦੇ ਕਹਿੰਦੇ ਜੀ ਭਗਵੰਤ ਮਾਨ ਆਇਆ। ਉਹ ਮੈਂ ਉੱਥੇ ਖੜਾ ਰਿਹਾ ਕਿਉਂਕਿ ਉੱਥੇ ਰਸ਼ ਬੜਾ ਜ਼ਿਆਦਾ ਸੀਗਾ।
ਅੱਛਾ,
ਸੂਚਨਾ ਕੇਂਦਰ ਦੇ ਬਾਹਰ ਜਦੋਂ ਮੀਡੀਆ ਨਾਲ ਉਹਨੇ ਗੱਲਬਾਤ ਕਰਨੀ ਸੀ ਤੇ ਇੱਕ ਬਾਰਿਸ਼ ਬਹੁਤ ਹੋ ਰਹੀ ਸੀ।
ਅੱਛਾ,
ਤੇ ਮੈਂ ਕਿਹਾ ਕਿਤੇ ਨਾ ਹੋਵੇ ਰੈਲੀ ਵਾਲਾ ਕੰਮ ਹੋ ਜੇ ਤੇ ਗੱਡੀ ਉਲਟ ਜੇ।
ਹਾਂਜੀ,
ਤੇ ਮੈਂ ਆਪਦਾ ਬਚਾ ਕੇ ਪਿੱਛੇ ਖੜਾ ਰਿਹਾ।
ਅੱਛਾ,
ਤੇ ਜਦੋਂ 5-7-10 ਮਿੰਟ ਲੱਗ ਗਏ ਤਾਂ ਇੱਕ ਬੰਦਾ ਮੇਰੇ ਕੋਲ ਆ ਕੇ ਕਹਿੰਦਾ ਮੇਰੇ ਕੰਨ ਚ ਆ ਜਾਓ ਬਹੁਤ ਵੱਡੀ ਖ਼ਬਰ ਹੈ।
ਅੱਛਾ ਜੀ।
ਮੈਂ ਹਾਲਾਂਕਿ ਉਹਨੂੰ ਜਾਣਦਾ ਨਹੀਂ ਸੀਗਾ, ਤਾਂ ਮੈਂ ਕਿਹਾ ਵੀ ਕੋਈ ਮੇਰੇ ਦਿਮਾਗ ਚ ਮੈਂ ਕਿਹਾ ਕੋਈ ਸ਼ਰਾਰਤ ਹੋਊਗੀ, ਇੰਨੇ ਨੂੰ ਮੈਨੂੰ ਲੱਗਿਆ ਵੀ ਕੋਈ ਸ਼ਰਾਰਤ ਹੋਊਗੀ, ਜਿਹੜਾ ਇਹ ਬੰਦਾ ਮੈਨੂੰ ਕਿਉਂ ਕਹਿ ਰਿਹਾ। ਤੇ ਅਸੀਂ ਕੋਲੇ ਗਏ, ਉਹ ਇੰਨੇ ਨੂੰ ਉਹ ਸਕੀਮ ਬਣ ਗਈ ਉਹਨਾਂ ਦੀ ਵੀ ਇਹਨੂੰ ਘੇਰਨਾ, ਭਗਵੰਤ ਮਾਨ ਨੂੰ ਘੇਰਨਾ। ਉਹ 4-5 ਸੀਗੇ, ਪਰਮਜੀਤ ਸਿੰਘ ਅਕਾਲੀ ਆ ਉਹਦਾ ਨਾਂ, ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ ਕਿਤੇ ਨਾ ਕਿਤੇ। ਤੇ ਉਹਨਾਂ ਨੇ ਇਹਨੇ ਨੂੰ ਉਹ DSP ਨੂੰ ਪਤਾ ਲੱਗ ਗਿਆ, CID ਨੂੰ ਪਤਾ ਲੱਗ ਗਿਆ, ਤੇ ਉਹਨਾਂ ਨੇ ਉਹਨਾਂ ਨੂੰ ਪਾਸੇ ਕਰ ਦਿੱਤਾ।
ਅੱਛਾ ਜੀ।
ਤਾਂ ਭਗਵੰਤ ਮਾਨ ਨੂੰ ਕਾਰ ਚ ਬਿਠਾ ਕੇ ਲੈ ਗਏ, ਤੇ ਉਹ ਪ੍ਰਸ਼ਨ ਭਗਵੰਤ ਮਾਨ ਤੋਂ ਮੀਡੀਆ ਨੇ ਵੀ ਪੁੱਛਿਆ ਵੀ ਤੁਸੀਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਧਰਮ ਪਤਨੀ ਹੈ, ਥੋੜੇ ਦਿਨ ਪਹਿਲਾਂ ਉਹਨਾਂ ਨੇ ਦਲ ਖਾਲਸਾ ਦੇ ਮੈਂਬਰਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਸੀ।
ਅੱਛਾ ਜੀ।
ਤਾਂ ਉਦਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਧਰਮ ਪਤਨੀ ਜਿਹੜੀ ਨਵਰੀਤ ਕੌਰ ਹੈ, ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਿਸੇ ਦੇ ਦਰਵਾਜ਼ੇ ਤੇ ਨਹੀਂ ਜਾਣਾ, ਕਿਸੇ ਪੋਲੀਟੀਕਲ ਬੰਦੇ ਦੇ ਦਰਵਾਜ਼ੇ ਤੇ ਨਹੀਂ ਜਾਣਾ, ਪਰ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਆ ਉਹਨੂੰ ਹੀ ਅਡਾਪਟ ਕਰਨਾ ਚਾਹੀਦਾ। ਪਰ ਮੈਂ ਦਲ ਖਾਲਸਾ ਜਥੇਬੰਦੀ ਦੇ ਨਾਲ ਪ੍ਰੈਸ ਕਾਨਫਰੰਸ ਇਸ ਲਈ ਕਰ ਰਹੀ ਹਾਂ ਕਿਉਂਕਿ ਇਹ ਸਿੱਖ ਜਥੇਬੰਦੀਆਂ ਹੈਗੀਆਂ ਨੇ ਔਰ ਧਾਰਮਿਕ ਮੁੱਦਿਆਂ ਦੀ ਗੱਲ ਕਰਦੀਆਂ। ਤਾਂ ਉਸ ਦਿਨ ਉਹਨਾਂ ਨੇ 26 ਜਨਵਰੀ ਤੱਕ ਅਲਟੀਮੇਟਮ ਦਿੱਤਾ ਸੀਗਾ ਵੀ 26 ਜਨਵਰੀ ਤੱਕ ਆਮ ਆਦਮੀ ਪਾਰਟੀ ਸਾਨੂੰ ਇਸ ਗੱਲ ਦਾ ਜਵਾਬ ਦੇਵੇ। ਇਹ ਨਵਰੀਤ ਕੌਰ ਨੇ ਨਹੀਂ ਦਿੱਤਾ ਸੀ, ਦਲ ਖਾਲਸਾ ਜਥੇਬੰਦੀ ਨੇ ਦਿੱਤਾ ਸੀ। ਉਹਨਾਂ ਨੇ ਕਿਹਾ ਸੀਗਾ ਵੀ 26 ਜਨਵਰੀ ਤੱਕ ਸਾਨੂੰ ਜਵਾਬ ਦੇਣਾ ਚਾਹੀਦਾ। ਪਰਸੋਂ ਵੀ ਮੋਹਾਲੀ ਜਦੋਂ ਰਾਘਵ ਚੱਡਾ ਆਇਆ ਸੀ ਤੇ ਉਦੋਂ ਵੀ ਸਿੱਖ ਜਥੇਬੰਦੀਆਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਹਨਾਂ ਨੇ ਆਖਿਆ ਵੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ, ਬਸ ਇੰਨੀ ਗੱਲ ਕਹੀ। ਤੁਸੀਂ ਦੇਖਿਆ ਹੀ ਹੋਣਾ ਆਪਣੇ ਇਹਦੇ ਤੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਸਾਡੀ ਜਿਹੜੀ ਆ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਕੱਲ ਉਹ ਜਿੱਦ ਕਰਨ ਲੱਗ ਪਏ, ਉਹ ਕਹਿੰਦੇ ਜੇ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਸਾਨੂੰ ਕਾਗਜ਼ ਦਿਖਾਓ।
ਅੱਛਾ।
ਤਾਂ ਉਹ ਟੈਕਨੀਕਲ ਜਿਹੜਾ ਇਸ਼ੂ ਹੈਗਾ, ਮੈਂ ਹੀ ਸਮਝਦਾ ਜਿਹੜਾ ਮੇਰੇ ਨਿੱਜੀ ਰਾਏ ਹੈਗੀ ਹੈ, ਇਹ ਹਲੇ ਮਾਮਲਾ ਜਿਹੜਾ ਹੈਗਾ ਬਹੁਤਾ ਭਖਿਆ ਨਹੀਂ ਗਾ, ਇਹ ਸਿੱਖ ਜਥੇਬੰਦੀਆਂ ਚ ਹੀ ਹੈ। ਤੇ ਦੂਜਾ ਇਹ ਮੈਂ ਕੱਲ ਗੱਲ ਹੋ ਰਹੀ ਸੀ ਕੈਨੇਡਾ ਵੀ, ਇਹ ਮਾਮਲਾ NRI ਮੀਡੀਆ ਚ ਹੈਗਾ।
ਅੱਛਾ।
ਪੰਜਾਬ ਦੇ ਮੀਡੀਆ ਦੇ ਵਿੱਚ ਇਹ ਮਾਮਲਾ ਬਹੁਤ ਘੱਟ ਹੈ, ਜੇ ਤੁਸੀਂ ਐਵਰੇਜ ਦੇਖੋਗੇ ਤਾਂ ਇਲੈਕਸ਼ਨਾਂ ਦੇ ਦਿਨਾਂ ਦੌਰਾਨ ਇਹ ਮਾਮਲਾ ਬਹੁਤ ਬਹੁਤ ਹੀ ਘੱਟ ਹੈ, ਨਾ ਮਾਤਰ ਹੈ, ਔਰ ਇਹਨੂੰ ਵਿਰੋਧੀ ਪਾਰਟੀਆਂ ਜ਼ਿਆਦਾ ਤੂਲ ਵੀ ਦੇ ਰਹੀਆਂ, ਜਿਹੜੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ।
ਠੀਕ।
ਔਰ ਉਹਦੇ ਚ ਇੱਕ ਇਸ਼ੂ, ਸਭ ਤੋਂ ਵੱਡਾ ਇਸ਼ੂ ਇਹ ਹੈਗਾ ਕਿ ਮੈਨੂੰ ਪਰਸੋਂ ਇੱਕ ਬੰਦਾ ਮਿਲਿਆ ਸੀਗਾ, ਉਹ ਕਹਿ ਰਿਹਾ ਸੀਗਾ ਦੇਖੋ ਜੀ ਸ਼ੀਲਾ ਦੀਕਸ਼ਿਤ ਨੇ ਵੀ ਇੱਕ ਵਾਰੀ ਇੱਕ ਬੰਦੇ ਨੂੰ ਏਦਾਂ ਹੀ ਮਾਫ਼ੀ ਦਿੱਤੀ ਸੀਗੀ, ਨਾਂ ਨੀ ਮੈਨੂੰ ਯਾਦ ਆ ਰਿਹਾ।
ਹਾਂਜੀ।
ਤੇ ਮੈਨੂੰ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਨੇ ਇਹ ਗੱਲ ਦੱਸੀ, ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਅਧਿਕਾਰ ਖੇਤਰ ਚ ਨਹੀਂ ਗਾ, ਕਿਉਂਕਿ ਸਾਡੇ ਕੋਲ ਤਾਂ PN ਦੀ ਬਦਲੀ ਕਰਨ ਦਾ ਵੀ ਹੱਕ ਨਹੀਂ, ਉਹ ਫਾਈਲ ਵੀ ਸਾਨੂੰ LG ਨੂੰ ਭੇਜਣੀ ਪੈਂਦੀ ਹੈ।
ਮੈਂ ਵੀ ਉਹੀ ਸੋਚ ਰਿਹਾ ਕਿ ਉਹ ਇੱਕ ਮਿਊਨਿਸਪਲ ਕਮੇਟੀ ਆ ਦਿੱਲੀ ਦੀ ਲਿਟਰਲੀ, ਹਨਾ, ਤੇ ਇਹ ਤਾਂ ਜ਼ਿਆਦਾਤਰ ਕਿਉਂਕਿ ਇਹ ਸੈਂਟਰ ਦਾ ਮਾਮਲਾ ਆ, ਸੈਂਟਰਲ ਗੌਰਮੈਂਟ ਦਾ ਮਾਮਲਾ ਆ, ਦਿੱਲੀ ਦੇ ਵਿੱਚ ਕੇਸ ਦਰਜ ਹੋਇਆ ਹੋਇਆ ਆ, ਦਿੱਲੀ ਦੇ ਵਿੱਚ ਹੀ ਸਜ਼ਾ ਹੋਈ ਆ, ਅਤੇ ਇੱਕ ਮਿਊਨਿਸਪਲ ਕਮੇਟੀ ਤਾਂ ਉਹ ਜਿਹੜੇ ਕਾਨੂੰਨੀ ਪ੍ਰਕਿਰਿਆ ਆ, ਮਤਲਬ ਦਿੱਲੀ ਸਰਕਾਰ ਦਾ ਕੀ ਲੈਣ ਦੇਣਾ ਉਹਦੇ ਵਿੱਚ, ਮਤਲਬ ਇੱਕ ਕਰੈਕਟਰ ਰੈਫਰੈਂਸ ਦੇਣੀ ਹੁੰਦੀ ਆ ਜਾਂ ਕੀ ਕਰਨਾ ਹੁੰਦਾ ਉਹਨਾਂ ਨੇ?
ਬਿਲਕੁਲ, ਉਹ ਰੈਫਰੈਂਸ ਉਹਨਾਂ ਨੇ ਦੇ ਕੇ ਭੇਜਣੇ ਆ ਵੀ ਇਸ ਬੰਦੇ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਜੇ ਤੁਸੀਂ ਇਸ ਬੰਦੇ ਨੂੰ ਰਿਹਾ ਕਰਦੇ ਹੋ ਤਾਂ। ਪਿੱਛੇ ਤੁਹਾਨੂੰ ਯਾਦ ਹੋਣਾ ਮਨਿੰਦਰਜੀਤ ਸਿੰਘ ਬਿੱਟਾ, ਜਿਹੜੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ, ਐਂਟੀ ਟੈਰੋਰਿਸਟ ਫਰੰਟ ਜਿਹਨਾਂ ਨੇ ਬਣਾਇਆ, ਉਹਨਾਂ ਨੇ ਵੀ ਇਹ ਰੌਲਾ ਪਾਇਆ ਸੀਗਾ। ਉਹਨਾਂ ਦੇ ਪਿੱਛੇ ਕੌਣ ਹੈ ਤੁਹਾਨੂੰ ਪਤਾ ਹੀ ਹੈ ਸਾਰਾ ਕੁਛ,
ਉਹਨਾਂ
ਨੂੰ ਕਿਉਂ ਸਿਕਿਉਰਿਟੀ ਮਿਲੀ ਹੋਈ ਹੈ, ਕਿਉਂ ਉਹਨਾਂ ਨੂੰ ਗੱਡੀਆਂ ਮਿਲੀਆਂ ਹੋਈਆਂ,
ਇਸੇ ਕਰਕੇ ਤਾਂ ਸਿਕਿਉਰਿਟੀ ਮਿਲੀ ਹੋਈ ਹੈ।
ਬਿਲਕੁਲ। ਹਾਂ, ਉਹਨਾਂ ਨੇ ਕਿਹਾ ਸੀਗਾ ਨਹੀਂ ਜੀ ਮੇਰੀ ਜਾਨ ਨੂੰ ਖਤਰਾ ਜੀ, ਇੱਦਾਂ ਜੀ ਇੱਦਾਂ, ਉਹ ਸਾਰਾ ਬਣਾਇਆ ਸੀ ਉਹਨੇ ਇੱਕ ਬਾਤ ਦਾ ਪਤੰਗੜ ਜਿਹਾ। ਤਾਂ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਲੈਫਟੀਨੈਂਟ ਗਵਰਨਰ ਕੋਲੇ ਫਾਈਲ ਪਈ ਹੈ ਤੇ ਲੈਫਟੀਨੈਂਟ ਗਵਰਨਰ ਹੀ ਕਰ ਸਕਦਾ, ਤੇ ਉਹ BJP ਦੀ ਗਵਰਨਮੈਂਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ। ਮੈਂ ਕੱਲ ਉਹ ਪਰਮਜੀਤ ਸਿੰਘ ਅਕਾਲੀ ਨੂੰ ਵੀ ਇਹ ਗੱਲ ਪੁੱਛੀ ਸੀ, ਮੈਂ ਕਿਹਾ ਵੀ ਅੱਜ ਤੁਸੀਂ ਭਗਵੰਤ ਮਾਨ ਦਾ ਤਾਂ ਵਿਰੋਧ ਕਰ ਦਿੱਤਾ
ਜੀ,
ਜਦੋਂ ਤੁਸੀਂ 26 ਜਨਵਰੀ ਦਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਹੋਇਆ
ਜੀ,
ਤਾਂ ਫਿਰ ਅੱਜ ਤੁਸੀਂ ਵਿਰੋਧ ਕਰਨ ਦਾ ਕੀ ਤੁੱਕ ਹੈਗੀ ਹੈ? ਫਿਰ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਯਾਦ ਕਰਾਉਣੇ ਆ। ਫਿਰ ਦੂਜੀ ਗੱਲ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਜਿਹੜੇ ਏਦੂ ਬਾਅਦ BJP ਦੇ ਲੋਕ ਵੀ ਆਉਣਗੇ, ਸੈਂਟਰ ਚ ਉਹਨਾਂ ਦੀ ਸਰਕਾਰ ਹੈ, ਕੀ ਤੁਸੀਂ ਉਹਨਾਂ ਨੂੰ ਵੀ ਘੇਰੋਗੇ? ਤਾਂ ਉਹ ਕਹਿੰਦਾ ਹਾਂਜੀ ਅਸੀਂ ਉਹਨਾਂ ਨੂੰ ਵੀ ਘੇਰਾਂਗੇ। ਉੱਥੇ ਇੱਕ ਵਿਸ਼ੇਸ਼ TV ਨਾਲ ਸੰਬੰਧਿਤ ਇੱਕ ਵਿਅਕਤੀ ਖੜਾ ਸੀਗਾ, ਉਹ ਕਹਿੰਦਾ ਜੀ ਆਹ ਗੱਲ ਨਾ ਕਹੋ, ਭਗਵੰਤ ਮਾਨ ਨੂੰ ਘੇਰ ਲਿਆ ਜੀ, ਜਥੇਬੰਦੀਆਂ ਨੇ ਏਦਾਂ ਕਰਤਾ ਜੀ, ਉਹਦੀ ਸਿਕਿਉਰਿਟੀ ਵਾਲਿਆਂ ਨੇ ਧੱਕਤਾ ਜੀ, ਸਿਕਿਉਰਿਟੀ ਉਹਦੀ ਬ੍ਰੇਕ ਹੋ ਗਈ, ਲੈਪਸ ਹੋ ਗਈ ਜੀ, ਉਹਦੇ ਹਮਲਾ ਹੋ ਜਾਣਾ ਸੀ ਜੀ। ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਹਰਿਮੰਦਰ ਸਾਹਿਬ ਜਿਹੜਾ ਬੰਦਾ ਨਤਮਸਤਕ ਹੋਣਾ ਹੈ, ਇਹਦਾ ਪ੍ਰਭਾਵ ਕੀ ਜਾਊਗਾ ਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ? ਤਾਂ ਉਹ ਆਪਣੀ ਉਹਨਾਂ ਦੀ ਰਾਏ ਹੈ, ਉਹ ਆਪਣੀ ਉਹਨਾਂ ਦੀ ਕੀ ਉਹਨਾਂ ਦਾ ਮਕਸਦ ਹੈ ਜਾਂ ਕੀ ਉਹਦੇ ਕੌਣ ਪਿੱਛੇ ਉਹਦੇ, ਉਹ ਤਾਂ ਰੱਬ ਜਾਣਦਾ। ਪਰ ਦੂਜੀ ਗੱਲ ਇਹ ਵੀ ਹੈ, ਇਹ ਹਾਲੇ ਮਾਮਲਾ ਪੂਰਾ ਪੱਖਿਆ ਨਹੀਂ। ਦੂਜਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਹਿੰਦੂ ਜਿਹੜੇ ਭਾਈਚਾਰੇ ਦੀਆਂ ਵੋਟਾਂ ਨੇ, ਪਿੱਛੇ ਵੀ ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਉਮੀਦਵਾਰ ਖੜੇ ਕੀਤੇ ਸੀ, ਤਾਂ ਉਦੋਂ ਮੋਗੇ ਇੱਕ ਵਿਅਕਤੀ ਦੇ ਘਰ ਜਦੋਂ ਠਹਿਰਿਆ ਸੀ, ਤੇ ਉਸ ਉਹ ਭਾਵੇਂ ਉਹ ਕਿਰਾਏ ਤੇ ਬੰਦਾ ਠਹਿਰ ਰੁਕਿਆ ਹੋਇਆ ਸੀ, ਕਿਰਾਏ ਤੇ ਜਿਹੜਾ ਬੰਦਾ ਇਹਨਾਂ ਦਾ ਵਲੰਟੀਅਰ ਸੀ ਉਹਨਾਂ ਦਾ ਕਿਰਾਏਦਾਰ ਸੀਗਾ,
ਕਿਰਾਏਦਾਰ ਸੀ।
ਪਰ ਉਹ ਜਿਹੜਾ ਘਰ ਸੀਗਾ ਉਹ ਕਿਸੇ ਸਾਬਕਾ ਖੜਕੂ ਦਾ ਸੀ, ਉਸ ਦੇ ਪਰਿਵਾਰ ਦੇ ਨਾਲ ਸੀ। ਤੇ ਉਦੋਂ ਗੱਲ ਜੁੜੀ ਸੀ ਵੀ ਦੇਖੋ ਜੀ ਵੀ ਭਗਵੰਤ ਮਾਨ ਤਾਂ ਸੋਰੀ ਅਰਵਿੰਦ ਕੇਜਰੀਵਾਲ ਤਾਂ ਉਹਨਾਂ ਦੇ ਘਰ ਠਹਿਰਿਆ ਹੋਇਆ
ਜੀ, ਜੀ
ਵੀ ਇਹ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਹੱਥ ਮਿਲਾ ਰਹੇ ਨੇ, ਤਾਂ ਉਦੋਂ ਨੁਕਸਾਨ ਹੋਇਆ ਸੀ। ਜਦੋਂ ਪਿੱਛੇ ਮੈਨੂੰ ਯਾਦ ਹੈ ਅਸੀਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਸੀ, ਤਾਂ ਇੱਕ ਫਰੀ ਕੋਈ ਏਦਾਂ ਹੀ ਮਤਲਬ ਖੁੱਲ੍ਹੇਆਮ ਗੱਲ ਹੋਈ, ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਪਿਛਲੀ ਵਾਰੀ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਸੀ, ਕਹਿੰਦੇ ਉਹਦੇ ਤੇ ਅਸੀਂ ਕਿਤਾਬ ਲਿਖ ਸਕਦੇ ਹਾਂ, ਵੀ ਇੱਕ ਕਿਤਾਬ ਲਿਖ ਸਕਦੇ ਹਾਂ। ਮੈਂ ਕਿਹਾ ਇੱਕ ਨਹੀਂ, ਤੁਸੀਂ ਦੋ ਕਿਤਾਬਾਂ ਲਿਖ ਸਕਦੇ ਹੋ ਉਹਦੇ ਤੇ। ਉਹ ਕਹਿੰਦੇ ਅਸੀਂ ਜਿਹੜੀਆਂ ਪਿਛਲੀ ਵਾਰੀ ਗਲਤੀਆਂ ਕੀਤੀਆਂ ਸੀ ਇਸ ਵਾਰੀ ਨਹੀਂ ਕਰਾਂਗੇ। ਤਾਂ ਇੱਕ ਤਾਂ ਮੈਂ ਸੋਚਦਾ ਹਾਂ ਵੀ ਕੱਲ ਵੀ ਗੱਲ ਮੇਰੀ ਗੱਲ ਕੈਨੇਡਾ ਹੋ ਰਹੀ ਸੀ, ਮੈਂ ਉਹਨਾਂ ਨੂੰ ਕਿਹਾ ਕੈਨੇਡਾ ਵਾਲਿਆਂ ਨੂੰ ਕਿਹਾ, ਮੈਂ ਕਿਹਾ ਵੀ ਇਹ ਮੁੱਦਾ ਤੁਹਾਡੇ ਕੋਲੇ ਹੈ, ਕੈਨੇਡਾ ਵਾਲਿਆਂ ਕੋਲੇ ਹੈ
ਜੀ,
ਇਸ ਕਰਕੇ ਇਹਦਾ ਪੰਜਾਬ 'ਚ ਕੋਈ ਬਹੁਤਾ ਅਸਰ ਨਹੀਂ ਗਾ, ਇਹ ਕਾਨੂੰਨੀ ਪ੍ਰਕਿਰਿਆ। ਮੈਂ ਕਿਹਾ ਉਹ ਹੀਟ ਦੇ ਰਿਹਾ ਇਸ ਮੁੱਦੇ ਨੂੰ, ਇਸ ਮੁੱਦੇ ਨੂੰ ਹੋਰ ਹੌਟ ਕਰ ਰਿਹਾ, ਜਦੋਂ ਹੌਟ ਹੋਇਆ ਇਹ ਉਦੋਂ ਸੱਟ ਮਾਰੂਗਾ
ਬਿੱਟਾ
ਇੱਕਦਮ ਇਹਨੂੰ ਡਿਫਿਊਜ਼।
ਹਾਂ, ਮੈਂ ਵੀ ਇਹੀ ਕਹਿਣਾ ਚਾਹੁੰਦਾ ਵੀ ਦੋ ਐਂਗਲ ਤੋਂ ਇਹ ਹੋ ਸਕਦਾ, ਉਹ ਭਾਵਨਾ ਨਾਲ ਖੇਡਦਾ ਪਈ, ਇਲੈਕਸ਼ਨ ਤੋਂ ਦੋ ਚਾਰ ਦਿਨ ਦਸ ਦਿਨ ਪਹਿਲਾਂ ਉਹ ਸਾਈਨ ਕਰਕੇ ਕਹਿੰਦੇ ਆਹ ਦੇਖੋ ਜੀ ਅਸੀਂ ਕਰਤਾ, ਇਹਦਾ ਕਾਨੂੰਨੀ ਪ੍ਰਕਿਰਿਆ ਚੱਲਦੀ ਸੀਗੀ, ਠੀਕ ਹੈ, ਉਹ ਇਸ ਨੂੰ ਯੂਜ਼ ਕਰੇਗਾ ਮਤਲਬ ਆਪਣੇ ਹੱਕ ਦੇ ਵਿੱਚ,
ਯੂਜ਼ ਵੀ ਕਰ ਸਕਦਾ ਵੀ ਉਸ ਦਿਨ ਡਾਕੂਮੈਂਟ ਵੀ ਦਿਖਾ ਸਕਦਾ, ਦੇਖੋ ਜੀ ਅਸੀਂ ਤਾਂ ਚਾਰ ਵਾਰੀ ਰਿਕਮੈਂਡੇਸ਼ਨ ਭੇਜੀ ਹੈ, ਇਹ ਤਾਂ ਲੈਫਟੀਨੈਂਟ ਗਵਰਨਰ ਕੋਲ ਪਈ ਹੈ, ਤੇ ਬੀਜੇਪੀ ਜਿਹੜੀ ਕਹਿੰਦੀ ਹੈ ਵੀ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਨੇ ਆ, ਤੇ ਇਹ ਸਿੱਖ ਵਿਰੋਧੀ ਹੈ, ਉਹ ਇਹ ਪੱਤਾ ਵੀ ਖੇਡ ਸਕਦਾ।
ਸੋ ਕੁੱਲ ਮਿਲਾ ਕੇ ਕੋਈ ਨਾ ਕੋਈ ਨਤੀਜਾ ਤਾਂ ਨਿਕਲੇਗਾ ਨਾ ਫਿਰ ਇਲੈਕਸ਼ਨਾਂ ਤੱਕ।
ਹਾਂ ਬਿਲਕੁਲ,
ਦੇਖੋ ਪੋਲੀਟੀਸ਼ੀਅਨ ਨੇ ਤਾਂ ਪੋਲੀਟੀਸ਼ੀਅਨ ਰਹਿਣਾ ਜਿਹੜੀ ਮਰਜ਼ੀ ਪਾਰਟੀ ਹੋਵੇ, ਪਰ ਜੇ ਇਹਦੇ ਵਿੱਚੋਂ ਦੇਖੋ ਲੋਕੀ ਕਹਿੰਦੇ ਨੇ ਵੀ ਇਹ ਜੀ ਇਲੈਕਸ਼ਨ ਆ ਗਈਆਂ, ਭੁੱਲਰ ਦਾ ਮਾਮਲਾ ਚੱਕ ਲਿਆ ਬੰਦੇ, ਪਹਿਲਾਂ ਕਿਉਂ ਨਹੀਂ ਚੱਕਿਆ? ਦੇਖੋ ਹੁਣ ਮੌਕਾ ਆ, ਹੁਣ ਤਾਂ ਉਹਨਾਂ ਨੂੰ ਲੋੜ ਹੈ, ਉਦੋਂ ਇਹ ਤੋਂ ਬਾਅਦ ਸਾਢੇ ਚਾਰ ਸਾਲ ਫਿਰ ਲੋਕਾਂ ਨੂੰ ਲੋੜ ਹੁੰਦੀ ਉਹ ਲੱਭਦੇ ਨਹੀਂ ਕਿਤੇ, ਉਹ ਤਾਂ ਸੁਣਦੇ ਨਹੀਂ ਕਿਸੇ ਗੱਲ, ਜੇ ਸੁਣਵਾਈ ਹੁੰਦੀ ਹੈ ਤਾਂ ਇਹਨਾਂ ਦੇ।
ਹਾਂਜੀ, ਮਨਜਿੰਦਰ ਸਿੰਘ ਸਰਸਾ ਦੀ ਜੇ ਤੁਸੀਂ ਪਹਿਲੀ ਇੰਟਰਵਿਊ ਦੇਖੋ ਨਾ, ਸਾਰੀਆਂ ਇੰਟਰਵਿਊ ਚੈੱਕ ਕਰੋ, ਤਾਂ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਹੈ, ਔਰ ਦੂਜਾ ਜਿਹੜੇ ਧਰਮੀ ਫੌਜੀ ਨੇ ਜਿਹਨਾਂ ਨੂੰ ਪੈਨਸ਼ਨਾਂ ਨੀ ਮਿਲੀਆਂ, ਜਿਹਨਾਂ ਨੂੰ ਰੈਂਕ ਨੀ ਮਿਲੇ, ਭਾਵੇਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਢਾਈ ਢਾਈ ਪੰਜ ਪੰਜ ਲੱਖ ਰੁਪਇਆ ਉਹਨਾਂ ਨੂੰ ਦਿੱਤਾ ਸੀ ਉਦੋਂ, ਪਰ ਉਹ ਪੰਜ ਪੰਜ ਲੱਖ ਕੋਈ ਗੁਜ਼ਾਰਾ ਨਹੀਂ ਆ। ਕੱਲ ਪਰਸੋਂ ਦੀ ਗੱਲ ਹੈ, ਮੇਰੇ ਕੋਲੇ ਮੈਂ ਸ਼੍ਰੋਮਣੀ ਕਮੇਟੀ ਦਾ ਅਫਸਰ ਬੈਠਾ ਸੀਗਾ, ਤੇ ਉੱਥੇ ਕਰਨੈਲ ਸਿੰਘ ਪੰਜੌਲੀ ਬੈਠੇ ਸੀ, ਉਹ ਅੱਜ ਕੱਲ ਜਨਰਲ ਸੈਕਟਰੀ ਹੈ, ਟੋੜਾ ਸਾਹਿਬ ਦੇ ਨਾਲ ਹੁੰਦੇ ਆ
ਜੀ ਜੀ।
ਤਾਂ ਮੈਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਹੀ ਗੱਲ ਹੋਈ, ਮੈਂ ਕਿਹਾ ਜੀ ਵੀ ਤੁਸੀਂ ਜਿਹੜਾ ਆਹ ਮੁੱਦਾ ਹੁਣ ਕੀਤਾ, ਉਹਨੇ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਜਿਹੜੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਸੀ, ਹਾਂਜੀ, ਮੈਂ ਕਿਹਾ ਜੀ ਤੁਸੀਂ ਅੱਜ, ਉਸ ਦਿਨ ਪ੍ਰੈਸ ਕਾਨਫਰੰਸ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਇਹ ਗੱਲ ਹੈਗੀ ਹੈ ਸੋਮਵਾਰ ਦੀ
ਜੀ,
ਤਾਂ 12:30 ਪ੍ਰੈਸ ਕਾਨਫਰੰਸ ਸੀਗੀ, ਤੇ ਉਦੋਂ ਇਹਨਾਂ ਨੇ ਅੰਤਰਿੰਗ ਕਮੇਟੀ ਦੇ ਵਿੱਚ ਮਤਾ ਪਾਸ ਕੀਤਾ, ਤੇ ਮਤੇ ਦੇ ਵਿੱਚ ਇਹ ਕਿਹਾ ਵੀ ਸਿੱਖ ਅਜਾਇਬ ਘਰ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ, ਉਹਦੇ ਚ ਦੋਨਾਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ
ਜੀ।
ਤੇ ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਵੀ ਤੁਸੀਂ ਇਹ ਇਸ ਵੇਲੇ ਮੁੱਦਾ ਕਿਉਂ ਚੱਕਿਆ?
ਅੱਛਾ,
ਵੀ ਤੁਹਾਨੂੰ ਲੱਗਦਾ ਵੀ ਉੱਥੇ ਧਰਨਾ ਦਿੱਤਾ ਹੋਇਆ, ਕਿਉਂਕਿ ਉਹ ਸੁਖਰਾਜ ਸਿੰਘ ਹੈ ਜਿਹੜਾ ਉਹਨਾਂ ਦਾ, ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਸੁਖਰਾਜ ਸਿੰਘ
ਜੀ,
ਉਹਨੇ ਤੁਹਾਨੂੰ ਹੁਣੇ ਬਰਗਾੜੀ ਧਰਨਾ ਲਾਇਆ ਹੋਇਆ, ਮੈਨੂੰ ਜਿਹੜਾ ਇਨਸਾਫ਼ ਚਾਹੀਦਾ ਹੈ ਜਾਂ ਉਹ ਜਿਹੜੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਕੋਰਟ ਦੇ ਵਿੱਚ ਕੇਸ ਹੈ। ਤੇ ਇਹਨਾਂ ਨੇ ਹੁਣ ਉਹ ਫੈਸਲਾ ਲਿਆ, ਸ਼੍ਰੋਮਣੀ ਕਮੇਟੀ ਨੇ ਉਹ ਫੈਸਲਾ ਹੁਣ ਕਿਉਂ ਲਿਆ? ਮੈਂ ਉਹਨਾਂ ਆਖਿਆ, ਮੈਂ ਕਿਹਾ ਜ਼ਿਆਦਾ ਤੁਸੀਂ ਲੈਦੇ 2 ਸਾਲ ਪਹਿਲਾਂ, ਤੇ ਹੁਣ ਤੁਸੀਂ ਇਲੈਕਸ਼ਨਾਂ ਕਰਕੇ ਇਹ ਦਾਗ ਧੋਣ ਦੀ ਕੋਸ਼ਿਸ਼ ਕੀਤੀ ਹੈ ਵੀ ਦੇਖੋ ਜੀ ਜੇ ਅਕਾਲੀ ਦਲ ਦੇ ਉੱਤੇ ਦਾਗ ਲੱਗਦਾ ਵੀ ਸਾਡੀ ਸਰਕਾਰ ਦੇ ਦੌਰਾਨ ਸਾਡੇ ਕਾਰਜਕਾਲ ਦੌਰਾਨ ਗੋਲੀ ਚੱਲੀ ਹੈ ਸਾਡੀ ਕਾਰਜਕਾਲ ਦੌਰਾਨ ਬੇਅਦਬੀ ਹੋਈ ਹੈ ਤੇ ਅਸੀਂ ਮਾਫ਼ੀ ਮੰਗੀ ਹੈ ਤੇ ਅਸੀਂ ਜਿਹੜੇ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਸਨਮਾਨ ਦੇ ਰਹੇ ਹਾਂ
ਜੀ
ਤਾਂ ਉਹ ਕਹਿੰਦਾ ਜੀ ਬਿਲਕੁਲ ਗੱਲ ਤਾਂ ਤੁਹਾਡੀ ਠੀਕ ਹੈ ਪਰ ਕਹਿੰਦੇ ਵੱਡਿਆਂ ਨੇ ਫੈਸਲਾ ਕੀਤਾ ਹੈ ਹੁਣ ਵੱਡਿਆਂ ਨੇ ਇਹ ਉਹ ਹੀ ਜਾਣਨ ਉਦੋਂ ਗੱਲ ਹੋਈ ਮੈਂ ਕਿਹਾ ਜੀ ਤੁਸੀਂ ਤੁਹਾਡਾ ਹਾਂ ਮੈਂ ਕਿਹਾ ਤੁਹਾਡਾ ਦਫ਼ਤਰ ਕਿੱਥੇ ਹੈ ਕਹਿੰਦਾ ਮੇਰਾ ਦਫ਼ਤਰ ਤਾਂ ਇੱਥੇ ਹੈ ਜਿੱਥੇ ਮੈਂ ਬੈਠਾ ਹਾਂ ਕਹਿੰਦੇ ਦਫ਼ਤਰ ਤਾਂ ਅਵਤਾਰ ਸਿੰਘ ਮੱਕੜ ਨੇ ਸ਼੍ਰੋਮਣੀ ਕਮੇਟੀ ਦਾ ਬਣਾਇਆ ਸੀ ਮੈਂ ਨਾਲ ਛੋਟੀ ਜਿਹੀ ਗੱਲ ਜੋੜ ਦਿਆਂ
ਅੱਛਾ ਜੀ
ਅਵਤਾਰ ਸਿੰਘ ਮੱਕੜ ਕਹਿੰਦੇ ਜਦੋਂ ਟੌੜਾ ਸਾਹਿਬ ਸੀਗੇ ਨਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਉਦੋਂ ਸ਼੍ਰੋਮਣੀ ਕਮੇਟੀ ਦਾ ਕੋਈ ਦਫ਼ਤਰ ਨਹੀਂ ਸੀ ਪ੍ਰਧਾਨ ਦਾ
ਅੱਛਾ
ਇੱਧਰ ਟੌੜਾ ਸਾਹਿਬ ਨੇ ਬਣਾਤਾ ਮੈਂ ਕਿਹਾ ਜੀ ਆਹ ਤਾਂ ਗੱਲ ਬੜੀ ਤੁਸੀਂ ਦੱਸੀ ਮੈਨੂੰ
ਅੱਛਾ
ਮੈਂ ਕਿਹਾ ਚਲੋ ਆਪਾਂ ਫਿਰ ਕਿਤੇ ਗੱਲ ਕਰਾਂਗੇ ਉਹ ਮੈਂ ਨਾਲ ਤੁਹਾਡੇ ਤਾਂ ਗੱਲ ਜੋੜਦਾ ਇਹ ਵੀ ਇਹ ਗੱਲ ਆਪਾਂ ਰਹਿ ਨਾ ਜਾਵੇ ਅਗਲੇ ਵਾਰੀ ਇਹ ਗੱਲ ਜ਼ਰੂਰ ਕਰਨੀ ਹੈ ਵੀ ਦਫ਼ਤਰ ਸ਼੍ਰੋਮਣੀ ਕਮੇਟੀ ਦਾ ਕਿਵੇਂ ਬਣਿਆ
ਕਿਵੇਂ ਬਣਿਆ ਚਲੋ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਤੇ ਬਿੱਟਾ ਸਾਹਿਬ ਗੱਲ ਉੱਧਰ ਚਲੋ ਯੂਪੀ ਦੀ ਆਪਾਂ ਅੱਜ ਨਹੀਂ ਕਰਾਂਗੇ ਅਗਲੇ ਹਫ਼ਤੇ ਕਰਾਂਗੇ ਕਿਉਂਕਿ ਪੰਜਾਬ ਦੀਆਂ ਕਾਫ਼ੀ ਗੱਲਾਂ ਨੇ ਕੱਲ੍ਹ ਮੈਂ ਵੀ ਇੱਕ ਨੌਜਵਾਨ ਨੂੰ ਮਿਲਿਆ ਇੱਥੇ ਬੁਲਬੁਲਗੇ ਦੇ ਵਿੱਚ ਅਤੇ ਉਹ ਕਾਫ਼ੀ ਸਤਰਕ ਰਹਿੰਦਾ ਆ ਪੋਲੀਟੀਕਲ ਇੰਡੀਆ ਦੇ ਵਿੱਚ ਉਹਦੇ ਕਾਫ਼ੀ ਲਿੰਕ ਕਾਫ਼ੀ ਮਤਲਬ ਗੱਲਬਾਤ ਜਿਹੜੀ ਆ ਉੱਧੜੀ ਗੱਲ ਖੁੱਲੀਆਂ ਗੱਲਾਂ ਕਿਉਂਕਿ ਆਪਣਾ ਪਰਮ ਮਿੱਤਰ ਆ ਅਤੇ ਉਹਨੇ ਜਿਹੜਾ ਤੱਤ ਕੱਢਿਆ ਨਾ ਉਹ ਮੈਂ ਤੁਹਾਨੂੰ ਦੱਸਣਾ ਆ ਕਿ ਕੀ ਕੱਢਿਆ ਉਹ ਰਵਾਇਤੀ ਕਾਂਗਰਸ ਦੇ ਸਪੋਰਟਰ ਨੇ ਅਤੇ ਹੁਣ ਵੀ ਨੇ ਪਰ ਉਹਨਾਂ ਦਾ ਤੱਤ ਮੈਂ ਤੁਹਾਨੂੰ ਦੱਸਦਾ ਹਾਂ ਜੇ ਹਿਸਾਬ ਨਾਲ ਗੱਠਜੋੜ ਹੋ ਰਹੇ ਨੇ ਮੈਨੂੰ ਇਉਂ ਲੱਗਦਾ ਆ ਕਿ ਜਿਹੜੀ ਕਾਂਗਰਸ ਹੈ ਕਾਂਗਰਸ ਜਿਹੜੀ ਵੋਟ ਜਿਹੜੀ ਲੂਜ਼ ਕਰੇਗੀ ਲੂਜ਼ ਕਰਨੀ ਹੈ ਕਿਉਂਕਿ ਉਹਦੇ ਕਾਫ਼ੀ ਮਤਲਬ ਦੋ ਤਿੰਨ ਧੜੇ ਬਣ ਚੁੱਕੇ ਨੇ ਕਈ ਧੜੇ ਬਣ ਚੁੱਕੇ ਨੇ ਸਿੱਧੂ ਸਾਇਲੈਂਟ ਆ ਪਿਛਲੇ ਦੋ ਕੁ ਹਫ਼ਤੇ ਤੋਂ ਅਤੇ ਚੰਨੀ ਦੇ ਉੱਤੇ ਕੱਲ੍ਹ ਮਜੀਠੀਆ ਸਾਹਿਬ ਨੇ ਇਲਜ਼ਾਮ ਲਾਇਆ ਆ ਪ੍ਰੈਸ ਕਾਨਫਰੰਸ ਕੀਤੇ ਕਹਿੰਦੇ ਪਰਦਾ ਫਾਸ਼ ਕਰਾਂਗੇ ਅਤੇ ਕਿਉਂਕਿ ਮੈਂ ਗਿਆ ਹੋਇਆ ਸੀ ਦੇਖ ਨਹੀਂ ਸਕਿਆ ਤੁਸੀਂ ਉਸਦਾ ਥੋੜ੍ਹਾ ਖੁਲਾਸਾ ਕਰੋਗੇ ਕਿ ਚਰਨਜੀਤ ਚੰਨੀ ਦੇ ਉੱਤੇ ਮਜੀਠੀਆ ਨੇ ਕਿਹੜੇ ਇਲਜ਼ਾਮ ਲਾਏ ਨੇ ਕਿਉਂ ਲਾਏ ਨੇ
ਹਾਂਜੀ ਬਿਲਕੁਲ ਜਿਹੜੇ ਬਿਕਰਮ ਸਿੰਘ ਮਜੀਠਾ ਜਿਹਨਾਂ ਨੂੰ ਹੁਣੇ ਜ਼ਮਾਨਤ ਮਿਲੀ ਹੈ ਔਰ ਹਲੇ ਉਹ ਜ਼ਮਾਨਤ ਪ੍ਰੋਪਰ ਪੱਕੀ ਜ਼ਮਾਨਤ ਨਹੀਂ ਗਈ ਉਹਦੇ ਤੇ ਫੈਸਲਾ ਇੱਕ ਦੋ ਦਿਨਾਂ 'ਚ ਹੋਰ ਆਉਣਾ ਇੱਕ ਸ਼ਾਇਦ ਇੱਕ ਤਰੀਕ ਹੋਰ ਹੈਗੀ ਹੈ ਉਹਨਾਂ ਨੂੰ ਉਹਨਾਂ ਦੇ ਰਾਹੀਂ ਅਕਾਲੀ ਦਲ ਨੂੰ ਕਾਫ਼ੀ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀਆਂ ਹੀ ਪਾਰਟੀਆਂ
ਜੀ
ਔਰ ਉਹ ਰੂਪੋਸ਼ ਵੀ ਰਹੇ ਸਾਰਾ ਪਤਾ ਹੀ ਹੈ ਕਿ ਕਿੱਦਾਂ ਉਹਨਾਂ ਦੀਆਂ ਇੱਕ ਫੋਟੋਆਂ ਪੁਰਾਣੀਆਂ ਫੋਟੋਆਂ ਉਹਨਾਂ ਨੇ ਫੇਸਬੁੱਕ 'ਤੇ ਪਵਾਈਆਂ ਫਿਰ ਹੋਇਆ ਵੀ ਉਹ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਗਏ ਸੀ ਉਹ ਕਾਫ਼ੀ ਚਰਚਾ 'ਚ ਰਹੇ
ਜੀ
ਅਕਾਲੀ ਦਲ ਉਸ ਸਮੇਂ ਚਰਚਾ 'ਚ ਰਿਹਾ ਜਦੋਂ ਅਕਾਲੀ ਦਲ ਚੋਣ ਲੜ ਰਿਹਾ
ਜੀ
ਤਾਂ ਉਸ ਸਮੇਂ ਇਹਨਾਂ ਦੇ ਹੱਥ ਜਿਹੜੀ ਆ ਗੱਲ ਲੱਗ ਗਈ ਰੇਡ ਈਡੀ ਦੀ ਰੇਡ ਹੋਈ ਈਡੀ ਦੀ ਰੇਡ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਕੁਛ ਹੋਇਆ ਉੱਥੋਂ ਪੈਸੇ ਮਿਲੇ 10 ਕਰੋੜ ਰੁਪਈਆ 8 ਕਰੋੜ ਰੁਪਈਆ ਅੱਡ ਅੱਡ ਮਿਲੇ ਭੁਪਿੰਦਰ ਸਿੰਘ ਹਣੀ ਜਿਹੜਾ ਉਹਨਾਂ ਦਾ ਜਿਹੜਾ ਰਿਸ਼ਤੇਦਾਰ ਹੈ
ਹਾਂਜੀ
ਉਹਦੀਆਂ ਜਿਹੜੀਆਂ ਮੁੱਖ ਮੰਤਰੀ ਦੇ ਨਾਲ ਜਿਹੜੇ ਉਹਨਾਂ ਦੇ ਕੋਈ ਸੰਬੰਧ ਨੇ ਜਿਹੜੀਆਂ ਕੋਈ ਵੀਡੀਓ ਨੇ ਜਾਂ ਕੋਈ ਵਿਆਹ 'ਚ ਇਕੱਠੇ ਹੋਏ ਨੇ ਜਾਂ ਕਿਸੇ ਸਮਾਗਮ 'ਤੇ ਇਕੱਠੇ ਹੋਏ ਨੇ ਉਹ ਸਾਰੀਆਂ ਵੀਡੀਓ ਫੋਟੋਆਂ ਉਹਨਾਂ ਨੇ ਨਸ਼ਰ ਕੀਤੀਆਂ ਵੀ ਜਿਹੜਾ ਚਰਨਜੀਤ ਸਿੰਘ ਚੰਨੀ ਇਹ ਕਹਿ ਰਿਹਾ ਹੈ ਕਿ ਮੇਰੇ ਨਾਲ ਉਹਦਾ ਕੋਈ ਬਹੁਤਾ ਸੰਬੰਧ ਨਹੀਂ ਜਾਂ ਮੈਂ ਉਹਨੂੰ ਜਾਣਦਾ ਨਹੀਂ ਗਾ ਜਾਂ ਮੇਰੇ ਪਰਿਵਾਰਕ ਮੈਂਬਰ ਤਾਂ ਹੈਗੇ ਆ ਪਰ ਮੇਰੀ ਕੋਈ ਉਹਦੇ ਨਾਲ ਇੰਨੀ ਦਖਲਅੰਦਾਜ਼ੀ ਨਹੀਂ ਕੋਈ ਵਪਾਰਕ ਭਾਈਵਾਲੀ ਨਹੀਂ ਤਾਂ ਉਹਨਾਂ ਨੇ ਉਹ ਦੱਸਿਆ ਕਿ ਆਹ 26 ਜਨਵਰੀ ਨੂੰ 15 ਅਗਸਤ ਨੂੰ ਆ ਵਿਆਹ ਦੇ ਵਿੱਚ ਇੱਥੇ ਆ ਪਿੱਛੇ ਇਹਨਾਂ ਦੇ ਬੇਟੇ ਦਾ ਵਿਆਹ ਹੋਇਆ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਉਸ ਵਿਆਹ ਦੀਆਂ ਫੋਟੋਆਂ ਵੀ ਨਸ਼ਰ ਕੀਤੀਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਚਮਕੌਰ ਸਾਹਿਬ ਦੇ ਵਿੱਚ ਜਿਹੜੀ ਮਾਈਨਿੰਗ ਹੁੰਦੀ ਹੈ ਉਹ ਬਿਨਾਂ ਜਿਹੜੀ ਇਨਵਾਇਰਮੈਂਟਲ ਕਲੀਅਰੈਂਸ ਤੋਂ ਬਿਨਾਂ ਹੋ ਰਹੀ ਹੈ ਉਹ ਉਹਨਾਂ ਨੇ ਮੁੱਦਾ ਜਿਹੜਾ ਉਹ ਭਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਮੁੱਦੇ ਨੂੰ ਜਿਉਂਦਾ ਰੱਖਣ ਦੇ ਲਈ ਦੂਜੀਆਂ ਜਿਹੜੀਆਂ ਕਾਂਗਰਸ ਪਾਰਟੀ ਦੇ ਆਗੂ ਉਹ ਵੀ ਖੁਸ਼ ਨੇ ਕਿਉਂਕਿ ਇਹਦੇ ਚ ਹੁਣ ਇੱਕ ਦੋ ਗੱਲਾਂ ਹੋ ਗਈਆਂ ਇੱਕ ਪਾਸੇ ਦਲਿਤ ਹੋ ਗਏ ਕਾਂਗਰਸ ਦੇ ਆਗੂ ਇੱਕ ਪਾਸੇ ਹੋ ਗਏ ਜੱਟ ਸਿੱਖ ਭਾਈਚਾਰਾ ਇਹਦੇ ਚ ਹੱਕ ਦੇ ਵਿੱਚ ਤੁਸੀਂ ਸਿਰਫ ਸ਼ਮਸ਼ੇਰ ਸਿੰਘ ਦੂਲੋ ਦੀ ਪ੍ਰੈਸ ਕਾਨਫਰੰਸ ਹੀ ਦੇਖੋਗੇ ਤੁਸੀਂ ਤੁਹਾਨੂੰ ਧਿਆਨ 'ਚ ਹੋਣਾ ਸ਼ਮਸ਼ੇਰ ਸਿੰਘ ਦੂਲੋ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਨੇ ਇਸ ਵੇਲੇ ਰਾਜ ਸਭਾ ਮੈਂਬਰ ਹੈ ਤੇ ਉਹ ਚੰਨੀ ਦੇ ਰਿਸ਼ਤੇਦਾਰ ਵੀ ਆ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਸਾਨੂੰ ਜਾਣ ਬੁੱਝ ਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦਿੱਲੀ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਹੁਣ ਪ੍ਰੈਸ਼ਰ ਇਹ ਵੀ ਪੈ ਰਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਵੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਸ ਦੇ ਵਿੱਚ ਹੈ ਨਵਜੋਤ ਸਿੰਘ ਸਿੱਧੂ ਚਾਹੁੰਦੇ ਹੈ ਕਿ ਮੈਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਵੇ ਕਿਉਂਕਿ ਆਪਣੇ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਨੂੰ ਉਹ ਤਾਂ ਇਸ ਤੋਂ ਬਾਅਦ ਹੋ ਗਏ, ਉਹਨਾਂ ਦੇ ਭਤੀਜੇ ਨੂੰ ਟਿਕਟ ਮਿਲ ਗਈ, ਉਹ ਤਾਂ ਮੁੱਖ ਮੰਤਰੀ ਬਣ ਨਹੀਂ ਸਕਣਗੇ। ਜਿਹੜੇ ਤੁਸੀਂ ਪੰਜਾਬ ਦੇ ਵਿੱਚ ਕਈ ਪੋਸਟਰ ਦੇਖੋਗੇ, ਕੋਈ ਸ਼ਹਿਰਾਂ ਦੇ ਵਿੱਚ ਜਿਹੜੇ ਵੱਡੇ ਪੋਸਟਰ ਫਲੈਕਸ ਬੋਰਡ ਲੱਗੇ ਆ, ਜਿੱਥੇ ਚੰਨੀ ਦੀ ਫੋਟੋ, ਸੁਨੀਲ ਜਾਖੜ ਦੀ ਫੋਟੋ ਤੇ ਆਪਣੇ ਨਵਜੋਤ ਸਿੰਘ ਸਿੱਧੂ, ਤਿੰਨਾਂ ਦੀ ਫੋਟੋ ਲਾਈ ਹੋਈ ਆ। ਹਾਲੇ ਤੱਕ ਇਹਨਾਂ ਨੇ ਇਹ ਪ੍ਰੋਜੈਕਟ ਨਹੀਂ ਕੀਤਾ ਕਿ ਮੁੱਖ ਮੰਤਰੀ ਕੌਣ ਹੋਏਗਾ। ਅਕਾਲੀ ਦਲ, ਹਾਂਜੀ, ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਪ੍ਰੋਜੈਕਟ ਕੀਤਾ ਤੇ ਸੁਪਰ ਸੀਐਮ ਬੀਬਾ ਹਰਸਿਮਰਤ ਕੌਰ ਬਾਦਲ ਦੇ ਕਹਿਣ ਮੁਤਾਬਕ ਜਿਹੜੇ ਨੇ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਗੇ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਪ੍ਰੋਜੈਕਟ ਉਹਨਾਂ ਨੇ ਕਰ ਹੀ ਦਿੱਤਾ, ਤੁਹਾਡੇ ਸਾਹਮਣੇ ਆ ਸਾਰਿਆਂ ਦੇ, ਕਿਸ ਤਰ੍ਹਾਂ ਉਹਨਾਂ ਨੇ ਸਾਰਾ ਉਹਨੂੰ ਮੀਡੀਆ ਮਾਇਲੇਜ ਵੀ ਗਈ ਹੈ, ਉਹ ਸਾਰਾ ਉਹਨਾਂ ਨੇ ਪਲਾਂਟ ਵੀ ਕੀਤਾ, ਸਾਰੀਆਂ ਗੱਲਾਂ ਵੀ ਕੀਤੀਆਂ, ਫਿਰ ਉਹ ਉਸ ਨੂੰ ਕਾਊਂਟਰ ਕਰਨ ਦੇ ਲਈ ਹੁਣ ਜਿੱਥੇ ਚੰਨੀ ਨੂੰ ਉਲਝਾਉਣ ਦੀ ਕੋਸ਼ਿਸ਼ ਅਕਾਲੀ ਦਲ ਕਰ ਰਿਹਾ, ਤੇ ਚੰਨੀ, ਅਕਾਲੀ ਦਲ ਹਾਲੇ ਉੱਠ ਨਹੀਂ ਰਿਹਾ। ਕਿੰਨੀ ਤੇਜ਼ੀ ਨਾਲ ਅਕਾਲੀ ਦਲ ਨੂੰ ਉੱਠਣਾ ਚਾਹੀਦਾ ਸੀਗਾ। ਮੈਂ ਮਜੀਠੇ ਵੀ ਜਾ ਕੇ ਆਇਆ, ਮੈਂ ਹਾਂਜੀ ਅੰਮ੍ਰਿਤਸਰ ਵੀ ਮੈਂ ਕਾਫੀ ਹਲਕਿਆਂ ਚ ਜਾ ਕੇ ਆਇਆ, ਮਾਲਵੇ ਦੇ ਵਿੱਚ ਵੀ ਮੈਂ ਦੇਖ ਰਿਹਾ, ਫਿਰੋਜ਼ਪੁਰ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ। ਉਹ ਅਕਾਲੀ ਦਲ ਹੁਣ ਤੁਸੀਂ ਦੇਖੋ ਵੀ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਨੇ, ਉਹ ਹਮੇਸ਼ਾ ਚੋਣ ਲੜਦੇ ਆ, ਲੇਕਿਨ 86 ਸੀਟਾਂ ਇਹਨਾਂ ਨੇ ਅਨਾਊਂਸ ਕਰ ਦਿੱਤੀਆਂ ਅਕਾਲੀ ਦਲ ਨੇ। ਅਕਾਲੀ ਦਲ ਨੇ ਹਲੇ ਲੰਬੀ ਤੋਂ ਨਹੀਂ ਇਹ ਦੱਸਿਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੜਨਗੇ ਲੰਬੀ ਤੋਂ ਜਾਂ ਗਿੱਦੜਵਾ ਤੋਂ ਲੜਨਗੇ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਲੜਨਗੇ। ਉਹਨਾਂ ਨੇ ਆਪਣਾ ਉਮੀਦਵਾਰ ਹਲੇ ਨਹੀਂ ਉਤਾਰਿਆ, ਉਹ ਹਲੇ ਵੇਟ ਐਂਡ ਵਾਚ ਦੇ, ਕਿਉਂਕਿ ਉੱਧਰ ਜਹੇਦਾਰ ਜਗਦੇਵ ਸਿੰਘ ਖੁੱਡੀਆ ਦੇ ਜਿਹੜੇ ਬੇਟੇ ਹੈ ਸਰਦਾਰ ਗੁਰਮੀਤ ਸਿੰਘ ਖੁੱਡੀਆ, ਉਹਨਾਂ ਦਾ ਕਾਫੀ ਉਹਨਾਂ ਨੂੰ ਭਰਵਾਂ ਸਹਿਯੋਗ ਮਿਲ ਰਿਹਾ, ਔਰ ਪਿੰਡ ਪਿੰਡ ਲੋਕ ਉਹਨਾਂ ਨੂੰ ਕਾਫੀ, ਜਿਵੇਂ ਪਹਿਲੀ ਵਾਰੀ ਜਦੋਂ ਬਾਦਲ ਸਾਹਿਬ ਨੇ ਇਲੈਕਸ਼ਨ ਲੜੀ ਸੀ ਤਾਂ ਉਦੋਂ ਇੱਕ ਮੈਸੇਜ ਸੀਗਾ ਵੀ ਇੱਕ ਵੋਟ ਤੇ ਇੱਕ ਨੋਟ, ਵੀ ਪੈਸੇ ਵੀ ਦਿਓ ਤੇ ਵੋਟ ਵੀ ਪਾਓ। ਹੁਣ ਉਹ ਪੈਟਰਨ ਗੁਰਮੀਤ ਸਿੰਘ ਖੁੱਡੀਆ ਦੇ ਨਾਲ ਵੀ ਹੋ ਰਿਹਾ ਹੈ। ਸੋ ਅਕਾਲੀ ਦਲ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਸੇ ਕਰਕੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਬਿਕਰਮ ਸਿੰਘ ਮਜੀਠਾ ਆਪਣੇ ਹਲਕੇ ਦੇ ਵਿੱਚ ਇੱਕ ਵਾਰੀ ਆਏ ਨੇ, ਉਦੋਂ ਵੀ ਜਦੋਂ ਉਹ ਆਏ ਹੈ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਅੰਮ੍ਰਿਤਸਰ ਉਹਨਾਂ ਦਾ ਗੋਲਡਨ ਗੇਟ ਤੇ ਜਦੋਂ ਸਵਾਗਤ ਕੀਤਾ ਗਿਆ, ਬਾਅਦ ਦੇ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਵੀ ਉਹ ਕਰੋਨਾ ਮਹਾਂਮਾਰੀ ਫੈਲਾਉਣ ਦਾ ਉਹਨਾਂ ਤੇ ਦੋਸ਼ ਲੱਗਿਆ। ਔਰ ਇਸੇ ਕੇਸ ਦੇ ਵਿੱਚ ਤੁਸੀਂ ਦੇਖੋ ਇਹ ਸੇਮ ਕੇਸ ਸਿਮਰਜੀਤ ਸਿੰਘ ਬੈਂਸ ਤੇ ਵੀ ਕੇਸ ਹੈ, ਉਹਦੀ ਜ਼ਮਾਨਤ ਨਹੀਂ ਹੋ ਰਹੀ ਤੇ ਇਹਦੀ ਇਹ ਜਿਹੜਾ ਇਹਦੇ ਤੇ ਜਿਹੜਾ ਪਰਚਾ ਦਰਜ ਹੋਇਆ ਬਿਕਰਮ ਸਿੰਘ ਮਜੀਠਾ ਤੇ, ਉਹ ਸ਼ਰੇਆਮ ਪ੍ਰੈਸ ਕਾਨਫਰੰਸ ਕਰ ਰਹੇ ਹੈ। ਇਹ ਡਬਲ ਸਟੈਂਡਰਡ ਤਾਂ ਕਿਤੇ ਨਾ ਕਿਤੇ ਹੈਗਾ ਹੀ ਹੈ ਸਰਕਾਰ ਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਹੈ, ਅੱਜ ਉਹ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਿਹਾ ਹੈ ਦੁਪਹਿਰੇ 2 ਵਜੇ ਹੁਣ ਤੋਂ 12 ਘੰਟਿਆਂ ਬਾਅਦ। ਉਹਨਾਂ ਨੇ ਵੀ ਪਿੱਛੇ ਜੇ ਗੱਲ ਕਹੀ ਸੀ ਵੀ ਇਹ ਚੰਨੀ ਹੈ ਜਿਹੜਾ ਜਾਂ ਜਿਹੜੇ ਦੂਜੇ ਬੰਦੇ ਸਾਰੇ MLA ਮਾਈਨਿੰਗ ਦੇ ਵਿੱਚ ਰਹੇ ਹੈ, ਹਿੱਸਾ ਇਹਨਾਂ ਦਾ ਰਿਹਾ ਤੇ ਮੈਂ ਸੋਨੀਆ ਗਾਂਧੀ ਨੂੰ ਕਿਹਾ ਸੀ ਇਹਨਾਂ ਤੇ ਕਾਰਵਾਈ ਕਰਨ ਨੂੰ, ਪਰ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਕਾਰਵਾਈ ਕਰਨੀ। ਸੋ ਉਹ ਚਰਚਾ ਇਹ ਸਾਰੇ ਪਾਸਿਓਂ ਘੇਰਨ ਦੀ ਕੋਸ਼ਿਸ਼ ਹੈ ਜਿਹੜੀ ਚਰਨਜੀਤ ਚੰਨੀ ਨੂੰ ਅਕਾਲੀ ਦਲ ਇਸ ਲਈ ਕਰ ਰਿਹਾ ਕਿ ਅਕਾਲੀ ਦਲ ਖੁਦ ਨਹੀਂ ਸਰਵਾਈਵ ਕਰ ਰਿਹਾ, ਖੁਦ ਨਹੀਂ ਅਕਾਲੀ ਦਲ ਉੱਠ ਰਿਹਾ।
ਬਿੱਟਾ ਸਾਹਿਬ
ਮਸਲਾ ਇਹ,
ਹਾਂ ਉਦਾਂ ਵੈਸੇ ਦੇਖੋ ਹੈ ਤਾਂ ਸਕੈਮ ਹੀ ਹੈ ਨਾ, ਜਿਹੜੇ ਜਿਹੜਾ ਚਾਹੇ ਚੰਨੀ ਕਰ ਰਿਹਾ ਚਾਹੇ ਕੋਈ ਵੀ ਪਾਰਟੀ ਕਰ ਰਹੀ ਹੈ, ਚਾਹੇ ਅਕਾਲੀਆਂ ਦੇ ਇਹਨੇ ਵੀ ਕੀਤਾ, ਉਦੋਂ ਮਜੀਠੇ ਉਹਨੇ ਤੇ ਵੀ ਇਹੀ ਇਲਜ਼ਾਮ ਲੱਗਦੇ ਰਹੇ ਨੇ ਤੇ
ਬਿਲਕੁਲ ਗੁਰਜੀਤ, ਹਾਂਜੀ ਮੈਂ ਉਹਦੇ ਵਿੱਚ ਹੀ ਗੁਰਜੀਤ ਸਿੰਘ ਔਜਲਾ ਜਿਹੜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ, ਉਹਨਾਂ ਦਾ ਇੱਕ ਬੜਾ ਬਿਆਨ ਆਇਆ, ਉਹ ਬਿਆਨ ਸੁਣਨ ਵਾਲਾ ਹੈ। ਉਹ ਕਹਿੰਦੇ ਜੀ ਦੇਖੋ ਕਿਸੇ ਗਰੀਬ ਸੀਐਮ ਦੇ ਘਰੇ ਜਾ ਕੇ ਤੁਸੀਂ ਪੈਸੇ ਰੱਖਦੇ ਹੋ, ਮੁੜ ਕੇ ਰੇਡ ਪਵਾਦੇ ਹੋ। ਮੈਂ ਕਿਹਾ ਜੀ ਫਿਰ 10 ਕਰੋੜ ਦਾ ਛੱਡੋ, ਕੋਈ 1 ਕਰੋੜ ਰੁਪਇਆ ਮੇਰੇ ਘਰੇ ਵੀ ਰੱਖਦੇ ਹੋ, ਰੇਡ ਪਵਾ ਦਿਓ ਤੁਸੀਂ,
ਮਗਰ 20 ਲੱਖ ਦੇ ਕੇ ਛੁੱਟ ਜਾਗੇ ਤੇ 80 ਦਾ ਤਾਂ ਫਾਇਦਾ ਹੋ ਜਾਊਗਾ।
ਕਹਿੰਦੇ ਨਹੀਂ ਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ, ਮੈਂ ਕਹਿੰਦੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਵੀ ਇਹ ਗੱਲਾਂ ਲੋਕਾਂ ਨੂੰ ਹਜਮ ਆ ਜਾਣਗੀਆਂ, ਵੀ ਤੁਸੀਂ ਪਹਿਲਾਂ ਗਰੀਬ ਮੁੱਖ ਮੰਤਰੀ, ਪਹਿਲਾਂ ਤੁਸੀਂ ਇਹ ਗਰੀਬ ਮੁੱਖ ਮੰਤਰੀ ਕਹੀ ਜਾਂਦੇ ਹੋ, ਗਰੀਬ ਮੁੱਖ ਮੰਤਰੀ ਉਹ ਕਿਹੜੇ ਪਾਸਿਓ? ਅੱਜ ਹੁਣ ਗੱਲ ਪੰਜਾਬ ਦੇ ਵਿੱਚ ਚੱਲੀ ਹੈ, ਪਹਿਲਾਂ ਗੱਲ ਇਹ ਚੱਲੀ ਸੀ ਨਾ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਉਹ ਕਹਿੰਦੇ ਅੱਜ ਹੁਣ ਨਵਾਂ ਸਲੋਗਨ ਇਹਨਾਂ ਨੇ ਦੇ ਦਿੱਤਾ, ਘਰ ਘਰ ਚੱਲੀ ਗੱਲ, ਪੈਸੇ ਰੱਖਦਾ ਚੰਨੀ ਸਾਲੇ ਵੱਲ ਜਾਂ ਬਣਜੇ ਵੱਲ।
ਨਹੀਂ ਉਹ ਦੇਖੋ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕੀ ਚੱਲ ਰਿਹਾ, ਇਹ ਇੱਕ ਪੱਤਾ ਖੇਡਿਆ ਜਾ ਰਿਹਾ, ਜੱਟ ਭਾਈਚਾਰਾ, ਦਲਿਤ ਭਾਈਚਾਰਾ, ਹਿੰਦੂ ਭਾਈਚਾਰਾ, ਇਹ ਸਾਰੇ ਵੰਡੀਆਂ ਜਿਹੜੀਆਂ ਪੋਲੀਟੀਸ਼ੀਅਨਾਂ ਨੇ ਪਾਈਆਂ ਹੋਈਆਂ, ਕੋਈ ਐਡੀ ਗੱਲ ਹੋਣੀ ਨਹੀਂ ਚਾਹੀਦੀ ਤੇ ਥੋੜੇ ਲੋਕ ਕਰਦੇ ਨੇ। ਮੈਂ ਕੱਲ੍ਹ ਹੀ ਗੱਲ ਕਰ ਰਿਹਾ ਸੀ ਆਪਣੇ ਮਿੱਤਰਾਂ ਨਾਲ ਨਵਾਂ ਸ਼ਹਿਰ, ਸਾਰੇ ਭਾਈਚਾਰੇ ਆਪਣੇ ਸਾਰੇ ਮਿੱਤਰ ਨੇ, ਉਹ ਕਹਿੰਦੇ ਸਾਡੀ ਆਪਸ 'ਚ ਕੋਈ ਗੱਲ ਹੀ ਨਹੀਂ ਹੈਗੀ, ਮਤਲਬ ਇਹ ਇੱਕ ਨਾ ਹਵਾ ਦੇ ਵਿੱਚ ਹੀ ਨੈਰੇਟਿਵ ਬਣਾਇਆ ਜਾ ਰਿਹਾ, ਪਰ ਜਿਹੜੇ ਥੋੜ੍ਹੇ ਜਿਹੇ ਹਲਕੇ ਲੋਕ ਹੁੰਦੇ ਨੇ ਉਹ ਉਹ ਗੱਲ ਨੂੰ ਲੈ ਜਾਂਦੇ ਨੇ ਸੀਰੀਅਸ, ਇਹ ਗੱਲਾਂ ਨਹੀਂ, ਮੁੱਦੇ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਆ, ਕੌਣ ਕਿੱਥੋਂ ਰੇਤੇ 'ਚੋਂ ਪੈਸੇ ਖਾ ਰਿਹਾ ਆ, ਇਹ ਤਾਂ ਇਲੈਕਸ਼ਨ ਦੇ ਵਿੱਚ ਆਉਣੀ ਨਹੀਂ ਚਾਹੀਦੀ। ਇਹ ਤਾਂ ਪਹਿਲਾਂ ਹੀ ਈਡੀ ਜਾਂ ਜਿਹੜੀ ਜੋ ਵੀ ਇਹਨਾਂ ਦੇ ਲਾਅ ਇਨਫੋਰਸਮੈਂਟ ਏਜੰਸੀਆਂ ਉਹਨਾਂ ਨੂੰ ਪਹਿਲਾਂ ਹੀ ਇਨਵੈਸਟੀਗੇਟ ਕਰ ਲੈਣਾ ਚਾਹੀਦਾ ਸਾਰਾ ਕੁਛ। ਰੌਲਾ ਇਹ ਹੈ ਵੀ ਸਿਸਟਮ ਇਜ਼ ਬਰੋਕਨ। ਬਿੱਟਾ ਸਾਹਿਬ ਕੱਲ੍ਹ ਹੀ ਗੱਲ ਜਿਹੜੀ ਚੱਲੀ ਸੀਗੀ ਸਾਡੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਕੋਈ ਵੀ ਪਾਰਟੀ ਹੋਵੇ ਅੱਜ ਕੱਲ੍ਹ ਕੈਂਡੀਡੇਟ ਬਣ ਕੇ ਐੱਮ ਐੱਲ ਏ ਬਣ ਕੇ ਕੋਈ ਫਾਇਦਾ ਨਹੀਂ ਹੈਗਾ, ਪਾਰਟੀ ਬਣਾ ਕੇ ਉਹਦਾ ਲੀਡਰ ਬਣਨ 'ਚ ਫਾਇਦਾ ਆ ਕਿ 5 ਸਾਲ ਬਾਅਦ ਤੁਸੀਂ ਘੱਟੋ ਘੱਟ 50-60 ਕਰੋੜ ਤਾਂ ਮਾੜੀ ਤੋਂ ਮਾੜੀ ਪਾਰਟੀ ਵੀ ਕਮਾ ਲੈਂਦੀ ਹੈ ਟਿਕਟਾਂ ਵੰਡ ਕੇ। ਵੱਡੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਉਹਨਾਂ ਦਾ ਰੇਟ ਜਿਹੜਾ ਜੀ ਚੱਲ ਰਿਹਾ 3-5 ਕਰੋੜ, ਤੁਸੀਂ ਦੱਸ ਵੀ ਚੁੱਕੇ ਹੈ ਕਈ ਵਾਰੀ ਵੱਡੀਆਂ ਪਾਰਟੀਆਂ ਦੇ ਰੇਟ। ਛੋਟੀਆਂ ਪਾਰਟੀਆਂ ਦੇ ਰੇਟ 50 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਤੱਕ ਜਾਂਦੇ ਨੇ, ਹੈ ਨਾ। ਸੋ ਆਪਣੀ ਦੁੱਖੀ ਨਹੀਂ ਦੇਣੀ, ਪਾਰਟੀ ਸਟਰਗਲ ਕਰ ਰਹੀ ਹੈ, ਆਪਾਂ ਵੀ ਟਿਕਟਾਂ ਵੰਡੀਏ ਅਤੇ ਆਰਾਮ ਨਾਲ, ਕੋਈ ਨਾ ਇਲੈਕਸ਼ਨ ਲੜਨੀ ਮਾਇਆਵਤੀ ਮੰਗਰ ਜਾਇਆ ਕਰਨਾ ਐੱਨ ਆਰ ਆਈ, ਅਸੀਂ ਉੱਥੇ ਜਾ ਕੇ ਕਿਸੇ ਪਾਰਟੀ ਨਾਲ ਗੱਠਬੰਧਨ ਕਰਕੇ ਉਹਨਾਂ ਤੋਂ 200-300 ਕਰੋੜ ਲੈ ਲਿਆ ਕਰਨਾ ਆ। ਸੋ ਇਹ ਇਹ ਫੰਡ ਮਤਲਬ ਇਹ ਜਿਹੜਾ ਫੰਡਾਮੈਂਟਲੀ ਆ ਜਿਹੜੀ ਡੈਮੋ, ਇਜ਼ ਦਿਸ ਕਾਲਡ ਡੈਮੋਕ੍ਰੇਸੀ?
ਹਲੋ, ਹਾਂ ਬਿਲਕੁਲ। ਦੋ ਗੱਲਾਂ ਨੇ ਪੰਜਾਬ ਦੇ ਵਿੱਚ, ਜੇ ਮੈਂ ਹੁਣ ਕਾਫੀ ਇਹਦੀ PhD ਕਰ ਲਈ ਹੈ ਵੀ ਇਲੈਕਸ਼ਨ ਲੜਨਾ ਕਿਵੇਂ ਹੈ ਤੇ ਪੈਸੇ ਕਮਾਉਣੇ ਕਿਵੇਂ ਹੈ ਤੇ ਪੈਸੇ ਇਨਵੈਸਟ ਕਿਵੇਂ ਕਰਨੇ ਆ, ਇਹਦੇ ਚ ਕਾਫੀ ਗੱਲ ਖੁੱਲ ਕੇ ਸਾਹਮਣੇ ਆ ਗਈਆਂ। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਐਸੇ ਲੀਡਰਾਂ ਨੂੰ ਜਾਣਦਾ ਹੈ। ਮੈਂ ਤੁਹਾਨੂੰ ਜਰਮੇਜਾ ਸਿੰਘ ਸੇਖੋਂ ਦੀ ਗੱਲ ਹੀ ਸੁਣਾ ਦਿੰਦਾ। ਮਨਪ੍ਰੀਤ ਬਾਦਲ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜੇ ਗਿੱਦੜਬਾਹਾ ਤੋਂ 1999 ਦੀ ਗੱਲ ਹੈ ਸ਼ਾਇਦ ਇਹ, 1992 ਦੀ ਗੱਲ, ਤਾਂ ਉਦੋਂ ਉਹਦੇ ਚਾਦਰਾ ਬੰਨਿਆ ਹੋਇਆ ਸੀ ਤੇ ਖੱਬੀ ਪੱਗ ਬੰਨੀ ਹੋਈ ਸੀ ਤੇ ਸਾਥੀ ਰੂਪ ਲਾਲ ਮੋਗੇ ਤੋਂ ਉਦੋਂ MLA ਸੀਗਾ ਤੇ ਉਹ ਕੋਲੇ ਬੈਠਾ ਤੇ ਮੈਨੂੰ ਉਹ ਕਹਿ ਰਿਹਾ ਸਾਥੀ ਰੂਪ ਲਾਲ ਮਨਪ੍ਰੀਤ ਬਾਦਲ 30,000 ਵੋਟ ਤੇ ਜਿੱਤੂਗਾ। ਤੇ ਜਨਮੇਜਾ ਸਿੰਘ ਸੇਖੋਂ ਮੈਨੂੰ ਕਹਿੰਦਾ ਵੀ ਮੇਰਾ ਨਾਂ ਲਿਖ ਲਾ, ਮੈਂ ਜ਼ਿਲ੍ਹਾ ਜਥਾ ਅਕਾਲੀ ਦਲ ਦਾ ਫਿਰੋਜ਼ਪੁਰ ਦਾ ਪ੍ਰਧਾਨ ਹੈ, ਮੇਰਾ ਨਾਂ ਜ਼ਰੂਰ ਪਾ ਦੀ ਅਖਬਾਰ ਦੇ ਵਿੱਚ। ਉਦੋਂ ਮੈਂ ਇੱਕ ਅਖਬਾਰ ਦਾ ਪੱਤਰਕਾਰ ਸੀ ਤੇ ਉਦੋਂ ਬਾਅਦ ਮੈਂ ਜਦੋਂ ਕਈ ਵਾਰੀ ਜਨਮੇਜਾ ਸਿੰਘ ਸੇਖੋਂ ਨੂੰ ਦੇਖਦਾ ਹਾਂ ਜਾਂ ਕਿਸੇ ਹੋਰ ਪੋਲੀਟੀਕਲ ਬੰਦਿਆਂ ਨੂੰ ਦੇਖਦਾ ਹਾਂ ਤਾਂ ਉਹਨਾਂ ਦਾ ਜਿਹੜਾ ਚਿਹਨ ਚੱਕਰ ਹੈ ਜਾਂ ਉਹਨਾਂ ਦਾ ਜਿਹੜਾ ਚਿਹਰਾ ਮੋਹਰਾ ਹੈ ਜਾਂ ਉਹਨਾਂ ਦਾ ਜਿਹੜਾ ਢੰਗ ਰੰਗ ਢੰਗ ਹੈ ਰਹਿਣ ਸਹਿਣ ਦਾ, ਉਹ ਹਜ਼ਾਰਾਂ ਗੁਣਾ ਬਦਲਿਆ, ਹਜ਼ਾਰਾਂ ਗੁਣਾ।
ਅੱਛਾ,
ਮੈਂ ਕੱਲ ਉਹੀ ਗੱਲ ਇਹੀ ਮੈਂ ਹਰਿਮੰਦਰ ਸਾਹਿਬ ਵੀ ਖੜਾ ਹੀ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਵੀ ਹਰਿਮੰਦਰ ਸਾਹਿਬ ਜਦੋਂ ਪਹਿਲਾਂ ਆਉਂਦੇ ਸੀ ਤੇ ਜਦੋਂ ਤੁਸੀਂ, ਤੁਹਾਨੂੰ ਯਾਦ ਹੋਣਾ ਵੀ ਜਦੋਂ ਤੁਸੀਂ ਹੁਣ ਵੀ ਆਉਂਦੇ ਜਿੱਥੇ ਗਲਿਆਰਾ ਬਣਿਆ ਤੇ ਇੱਥੇ ਸੰਗਲ ਲੱਗੇ ਹੁੰਦੇ ਸੀ ਤੇ ਲੋਕ ਜਿਹੜੇ ਜਿਹਨਾਂ ਦੀ ਜਥੇਦਾਰ ਨਾਲ ਜਾਂ ਕਿਸੇ ਵੱਡੇ ਬੰਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਦੋਸਤੀ ਹੁੰਦੀ ਸੀ ਤੇ ਉਹ ਕਾਰ ਤੁਹਾਨੂੰ ਯਾਦ ਹੋਣਾ ਮੂਹਰੇ ਤੱਕ ਆ ਜਾਂਦੀ ਸੀ ਜਿੱਥੇ ਆਪਣੇ ਪਿੰਗਲਵਾੜੇ ਵਾਲਾ ਬਾਬਾ ਜੀ ਬੈਠਦੇ ਸੀ, ਭਗਤ ਪੂਰਨ ਸਿੰਘ ਜੀ। ਤੁਹਾਨੂੰ ਯਾਦ ਹੋਣਾ, ਤੁਸੀਂ ਜਿਹਨ ਦੇ ਵਿੱਚ ਹੁੰਦੇ ਆਏ ਹੋ, ਉਹ ਸੰਗਲ ਜੇ ਲੱਗੇ ਹੁੰਦੇ ਸੀਗੇ ਤੇ ਨਾਲ ਇੱਕ ਗ੍ਰਿਲ ਜੀ ਲੱਗੇ ਤੇ ਉੱਥੋਂ ਤੱਕ ਗੱਡੀਆਂ ਆਮ ਆ ਜਾਂਦੀਆਂ ਸੀਗੀਆਂ। ਗੱਡੀਆਂ ਤਾਂ ਬਹੁਤ ਘੱਟ ਸੀ ਲੋਕਾਂ ਕੋਲੇ, ਕਿਸੇ ਨੇ ਟੈਕਸੀ ਵੀ ਕਰਾ ਕੇ ਲਿਆਉਣੀ ਜਾਂ ਵੀ ਉੱਥੋਂ ਤੱਕ ਵੀ ਕਿੰਨਾ ਕੁਛ ਬਦਲ ਗਿਆ। ਹੁਣ ਕੱਲ ਹੀ ਰਜਿੰਦਰ ਮੋਹਨ ਸਿੰਘ ਛੀਨਾ ਮੈਨੂੰ ਮਿਲੇ ਇੱਥੇ ਖਾਲਸਾ ਇੰਸਟੀਚਿਊਟ ਦੇ ਜਿਹੜੇ ਜਨਰਲ ਸੈਕਟਰੀ ਹੈ, ਉਹ ਕਹਿੰਦੇ ਤੁਸੀਂ ਹਰਿਮੰਦਰ ਸਾਹਿਬ ਦੇ ਆਸ ਪਾਸ ਦੇਖੋ ਵੀ 100 ਦੇ ਕਰੀਬ ਹੋਟਲ ਹੋਣਗੇ, ਤੁਸੀਂ ਹਜ਼ੂਰ ਸਾਹਿਬ ਜਾਓ ਤੇ ਤੁਹਾਨੂੰ ਇੱਕ ਵੀ ਹੋਟਲ ਨਹੀਂ ਮਿਲੂਗਾ।
ਬਿਲਕੁਲ,
ਵੀ ਕਮਰਾ ਕੋਈ ਵੀ ਤੁਸੀਂ ਲੈਣਾ ਹੈ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਵੀ ਕਮਰਾ ਤੁਹਾਨੂੰ ਚੰਗਾ ਲੱਗਦਾ ਹੈ, ਜੇ ਤੁਸੀਂ ਬਹੁਤ ਲਗਜ਼ਰੀ ਕਮਰਾ ਲੈਣਾ ਤਾਂ ਉਹ ਵੀ ਤੁਹਾਨੂੰ ਮਿਲ ਜੂਗਾ, ਜੇ ਤੁਸੀਂ ਸਿੰਪਲ ਕਮਰਾ ਲੈਣਾ ਤਾਂ ਉਹ ਵੀ ਮਿਲ ਜੂਗਾ। ਸਾਰੀ ਤਰ੍ਹਾਂ ਦੀਆਂ ਉੱਥੇ ਫੈਸਿਲਿਟੀਆਂ ਹੈਗੀਆਂ ਔਰ ਕੋਈ ਵੀ ਪ੍ਰਾਈਵੇਟ ਬੰਦਾ ਉਹਦੇ ਚ ਇਨਵੋਲਵ ਨਹੀਂਗਾ ਜਿਹੜਾ ਹਜ਼ੂਰ ਸਾਹਿਬ ਹੈ। ਕਿਸੇ ਨੇ ਇਹ ਨਹੀਂ ਵੀ ਤੁਸੀਂ ਹੋਟਲ, ਤੁਸੀਂ ਕਦੇ ਵੀ ਸੋਚਿਆ ਹਜ਼ੂਰ ਸਾਹਿਬ ਗਏ ਹੋ ਤਾਂ ਤੁਸੀਂ ਹੋਟਲ ਚ ਨਹੀਂ ਠਹਿਰੇ ਹੋਵੋਗੇ, ਤੁਸੀਂ ਸਰਾਂ ਚ ਠਹਿਰੇ ਹੋ।
ਹਾਂਜੀ ਹਾਂਜੀ, ਉਹ ਵੱਖਰੀਆਂ ਬਣਾਈਆਂ ਹੋਈਆਂ NRI ਸਰਾਵਾਂ ਬਣਾਈਆਂ ਹੋਈਆਂ, ਔਨਲਾਈਨ ਬੁਕਿੰਗ ਚੱਲ ਰਹੀ ਹੈ। ਹਾਲਾਂਕਿ ਦਰਬਾਰ ਸਾਹਿਬ ਦੀ ਬੁਕਿੰਗ ਕਰਾਉਣੀ ਬਹੁਤ ਮੁਸ਼ਕਲ ਆ, ਉਹਨਾਂ ਦਾ ਸਿਸਟਮ ਬਹੁਤ ਵਧੀਆ ਹਜ਼ੂਰ ਸਾਹਿਬ ਦਾ NRI ਵਾਸਤੇ, ਔਨਲਾਈਨ ਜੋ ਮਰਜ਼ੀ।
ਹਰਿਮੰਦਰ ਸਾਹਿਬ ਜੇ ਤੁਸੀਂ ਕਮਰਾ ਲੈਣਾ ਹੋਵੇ ਤਾਂ ਤੁਹਾਨੂੰ ਮੈਨੂੰ ਲੱਗਦਾ ਪਹਾੜ ਤੇ ਚੜ੍ਹਨਾ ਓਡਾ ਸੌਖਾ ਹੋਊਗਾ, ਹਰਿਮੰਦਰ ਸਾਹਿਬ ਕਮਰਾ ਲੈਣਾ ਤੁਹਾਨੂੰ ਓਨਾ ਹੀ ਔਖਾ ਲੱਗੂਗਾ। ਚਲੋ ਹੁਣ ਸਾਰਾ ਗੜੀ ਵਾਲੀ ਸਰਾਂ ਜਿਹੜੀ ਹੈਗੀ ਆ ਉਹ ਬਣਾ ਦਿੱਤੀ, ਉਹ ਵੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈਗੀ ਹੈ, ਉਹ ਆਮ ਸ਼ਰਧਾਲੂ ਹੈ। ਤੁਸੀਂ ਤਾਂ ਅਫੋਰਡ ਕਰਦੇ ਹੋ, ਤੁਹਾਡੇ ਤਾਂ $20 ਲੱਗਣੇ ਆ, ਸਾਡੇ ਵਰਗਾ ਬੰਦਾ ਸੋਚਦਾ ਵੀ 200 ਰੁਪਇਆ 300 ਰੁਪਇਆ ਕਿਰਾਇਆ ਲੱਗਿਆ ਤੇ 1,000 ਰੁਪਇਆ 1,100 ਰੁਪਇਆ ਨਾ ਲਾਇਆ ਜਾਵੇ, ਹਾਲਾਂਕਿ ਉਹਦੀ 250-300 ਰੁਪਏ ਤਾਂ ਉਹਦੀ ਸਫਾਈ ਦਾ ਹੀ ਹੈ। ਸੋ ਧਰਮ ਦੇ ਕੰਮ ਦੇ ਵਿੱਚ, ਦੂਜੀ ਗੱਲ ਜਿਹੜਾ ਸਿਸਟਮ ਰਾਜਨੀਤੀ ਦਾ ਹੋ ਗਿਆ, ਜੇ ਤੁਸੀਂ ਅੱਗੇ MLA ਨੂੰ ਮਿਲਣਾ ਹੁੰਦਾ ਸੀਗਾ ਤੇ ਤੁਸੀਂ ਆਪਦੇ ਹਲਕੇ ਚ ਮਿਲ ਲੈਂਦੇ ਸੀ, ਹੁਣ ਤੁਹਾਨੂੰ ਉਹਦੇ ਲਈ ਤੁਹਾਨੂੰ ਚੰਡੀਗੜ੍ਹ ਜਾਣਾ ਪੈਂਦਾ ਤੇ ਚੰਡੀਗੜ੍ਹ ਤੁਹਾਨੂੰ ਤੁਸੀਂ ਤਾਂ ਜਾ ਸਕਦੇ ਹੋ ਜੇ ਤੁਹਾਡੇ ਕੋਲੇ MLA ਦਾ ਟੈਲੀਫੋਨ ਨੰਬਰ ਹੋਵੇ ਤੇ MLA ਤੁਹਾਡੇ ਨਾਲ ਖੁੱਲਿਆ ਹੋਵੇ, ਤੁਹਾਡੀ ਗੱਲ ਸੁਣਦਾ ਹੋਵੇ, ਫਿਰ ਤੁਹਾਨੂੰ ਪਤਾ ਹੋਊਗਾ ਵੀ MLA 4 ਨੰਬਰ ਹੋਸਟਲ ਦੇ ਵਿੱਚ ਫਲਾਨਾ ਸਿੰਘ ਐਮਐਲਏ ਬੈਠਾ ਤੇ ਅੱਜ ਸ਼ੁੱਕਰਵਾਰ ਹੈ ਤੇ ਅੱਜ ਬੈਠਾ ਹੋਊਗਾ ਤੇ ਅੱਜ ਮੈਂ ਉਹਦੇ ਕੋਲ ਜਾਵਾਂ ਤੇ ਸ਼ਨੀ ਐਤਵਾਰ ਆਪਾਂ ਕੋਈ ਨਾ ਕੋਈ ਅਫਸਰ ਨੂੰ ਮਿਲ ਕੇ ਕੰਮ ਕਰਾ ਲਾਂਗੇ ਕਿਉਂਕਿ ਅਫਸਰ ਘਰੇ ਮਿਲ ਜਾਣਗੇ। ਇੱਕ ਤਾਂ ਸਿਸਟਮ ਏਡਾ ਗੰਧਲਾ ਹੋ ਗਿਆ, ਦੂਜਾ ਇਹ ਹੋ ਗਿਆ ਵੀ ਜਿਹੜੇ ਰਾਜਨੀਤਿਕ ਬੰਦੇ ਆ ਨਾ ਜੀ, ਇਹ ਝੂਠ ਬਹੁਤ ਬੋਲਣ ਲੱਗ ਪਏ। ਮੈਨੂੰ ਯਾਦ ਹੈ ਛੋਟੇ ਛੋਟੇ ਹੁੰਦੇ ਸੀ, ਇੱਕ ਬੰਦਾ ਕਹਿੰਦਾ ਵੀ ਮੈਨੂੰ ਪੰਚਾਇਤ ਸੈਕਟਰੀ ਫਲਾਨੇ ਜਿਹੜੇ ਐਮਐਲਏ ਨੇ ਲਵਾ ਦੇਣਾ ਹੈ ਤੇ ਮੇਰਾ ਡਾਇਰੀ ਦੇ ਵਿੱਚ ਨਾਂ ਲਿਖ ਲਿਆ
ਜੀ।
ਤੇ ਉਹ ਦੋ ਤਿੰਨ ਸਾਲਾਂ ਬਾਅਦ ਸਾਨੂੰ ਪਤਾ ਲੱਗਿਆ ਵੀ ਉਹ ਡਾਇਰੀ ਜਿਹੜੀ ਇੱਕ ਥੋੜੀ ਸੀ ਉਹ ਕਾਰ ਵਾਲੀ ਡਾਇਰੀ ਹੋਰ ਸੀ, ਚੰਡੀਗੜ੍ਹ ਜਿਹੜੀ ਲੈ ਕੇ ਜਾਂਦੇ ਸੀ ਉਹ ਡਾਇਰੀ ਹੋਰ ਸੀ, ਜਿਹੜੀ ਘਰੇ ਰੱਖਦਾ ਸੀ ਉਹ ਸੀ ਹੋਰ ਸੀ। ਉਹ ਕਹਿੰਦੇ ਕਿਹੜੀ ਬਾਅਦ ਚ ਪਤਾ ਲੱਗਦਾ ਸੀ ਵੀ ਕਿਹੜੀ ਡਾਇਰੀ ਚ ਨਾਂ ਲਿਖਿਆ ਵੀ ਡਾਇਰੀਆਂ ਕਿੰਨੀਆਂ ਸੀ ਕਿੰਨੀਆਂ ਹੁੰਦੀਆਂ। ਸੋ ਪੀ ਅੱਜ ਕੱਲ ਤਾਂ ਇੱਕ ਐਮਐਲਏ ਦੇ 10-10 ਪੀਏ ਨੇ
ਬਿੱਟਾ,
ਮੈਂ ਦੇਖਿਆ ਬਹੁਤ।
ਮੈਂ ਤੁਹਾਡੀ ਗੱਲ ਦੇ ਵਿੱਚ ਚੱਲੀ ਹੈ, ਥੋੜਾ ਵਾਧਾ ਕਰਦਾ ਤੇ ਮੈਨੂੰ ਖਬਰ ਮਿਲੀ ਜਾਣੀ ਕਿ ਮੈਨੂੰ ਗੱਲਬਾਤ ਦੇ ਵਿੱਚ ਪਤਾ ਲੱਗਾ ਵੀ ਸਿਸਟਮ ਇਹ ਚੱਲ ਗਿਆ ਪਾਰਟੀ ਦੇ ਵਿੱਚ ਕਿ ਮਤਲਬ ਮੈਂ ਹੀ ਟਿਕਟ ਲੈਣੀ ਆ ਤੇ ਮੈਂ ਪਹਿਲਾਂ ਚੈੱਕ ਲਵਾ ਕੇ ਜਿੱਦਾਂ ਤੁਸੀਂ ਦੱਸਿਆ ਸਾਰਾ ਕੁਛ ਐਨ ਇੱਦਾਂ ਹੀ ਹੁੰਦਾ ਆ, ਫਿਰ ਜਾ ਕੇ ਜਿਹੜਾ ਪਾਰਟੀ ਦਾ ਇੱਕ ਤਾਂ ਮਤਲਬ ਹਾਈ ਕਮਾਂਡ ਰੱਖ ਲਓ ਜਿਹਨੂੰ ਕਹਿ ਲਓ ਵੀ ਇੱਕ ਤਾਂ ਵੱਡੇ ਆ ਜੱਦੀ ਪੁਸ਼ਤੀ, ਠੀਕ ਆ, ਤੇ ਉਹਨਾਂ ਨੇ ਗਾਂਹ ਟਿਕਟਾਂ ਵੰਡਣ ਵਾਲੇ ਰੱਖੇ ਹੋਏ ਨੇ, ਹਨਾ, ਸਾਰੀਆਂ ਪਾਰਟੀਆਂ ਨੇ ਰੱਖੇ ਹੋਏ ਨੇ ਵੀ ਉਹਨਾਂ ਵੰਡਣੀਆਂ ਟਿਕਟਾਂ, ਹਨਾ, ਤੇ ਉਹਨਾਂ ਨੇ ਗਾਂਹ ਫਿਰ ਜਿੱਦਾਂ ਤੁਸੀਂ ਦੱਸਦੇ ਆ ਮੈਨੇਜਰ ਰੱਖੇ ਹੋਏ ਨੇ ਆਪਣੇ, ਪੀਏ ਰੱਖੇ ਹੋਏ ਨੇ 5-7 ਜਿੱਦਾਂ ਵੀ ਹੈਗੇ ਆ। ਖਬਰ ਇਹ ਮਿਲੀ ਹੈ, ਗੱਲ ਇਹ ਨਿਕਲ ਕੇ ਬਾਹਰ ਆਈ ਹੈ ਕਿ ਜੇ ਤੁਸੀਂ ਉਸ ਟਿਕਟਾਂ ਵੰਡਣ ਵਾਲੇ ਬੰਦੇ ਨੂੰ ਮਿਲਣਾ ਆ, ਸ਼ਖਸ ਨੂੰ, ਤਾਂ ਜਿਹੜਾ ਉਹਦਾ ਪੀਏ ਆ ਵੰਡਣ ਵਾਲੇ ਦਾ, ਕਈ ਪੀਏ ਹੋਣਗੇ, ਉਹ ਕਹਿੰਦਾ ਮੈਂ 45 ਲੱਖ ਰੁਪਈਆ ਲਊਂਗਾ, 40-45 ਲੱਖ ਰੁਪਈਆ ਟਿਕਟ ਵੰਡਣ ਵਾਲੇ ਨਾਲ ਅੱਧੇ ਘੰਟੇ ਜਾਂ ਘੰਟੇ ਦੀ ਅਪੁਆਇੰਟਮੈਂਟ ਵਾਸਤੇ।
ਬਿਲਕੁਲ,
ਤੇ ਉਹ ਤੋਂ ਬਾਅਦ ਕੋਈ ਗਰੰਟੀ ਨਹੀਂ ਹੈਗੀ ਵੀ ਟਿਕਟ ਮਿਲੇ ਜਾਂ ਨਾ ਮਿਲੇ, ਉਹ ਤੁਹਾਡਾ, ਉਹ ਤਾਂ ਗਿਆ ਉੱਥੋਂ। ਤੇ ਮੈਂ ਕਿਹਾ ਬਈ ਇਹ ਕੀ ਕਾਰਨ ਪਈ ਮੀਟਿੰਗ ਦੇ ਵਿੱਚ? ਉਹ ਕਹਿੰਦੇ ਭਾਜੀ ਜਿਹਦੇ ਕੋਲ 45 ਲੱਖ ਮੀਟਿੰਗ ਕਰਾਉਣ ਨੂੰ ਹੋਊਗਾ ਇਹਦਾ ਮਤਲਬ ਉਹਦੇ ਕੋਲ 10-15 ਕਰੋੜ ਤਾਂ ਵਾਧੂ ਪਿਆ ਹੀ ਹੋਊਗਾ। ਫਿਰ ਗੱਲ ਤਾਂ ਇੱਥੇ ਫਿਲਟਰੇਸ਼ਨ ਦੀ ਹੈ ਨਾ, ਗੱਲ ਤਾਂ ਫਿਰ ਚੱਲੇ
ਉਹ ਸਾਲਾਂ ਦੀ। ਹਾਂਜੀ ਬਿਲਕੁਲ, ਤੁਹਾਡੀ ਗੱਲ ਸਹੀ, ਮੈਨੂੰ ਤੁਹਾਨੂੰ ਐਕਸਪਲੇਨ ਹੋਰ ਕਰਦੇ ਆ, ਇਹਦੇ ਵਿੱਚ ਵਾਧਾ ਕਰਦੇ ਆ। ਉਹ ਸਾਲਾਂ ਦੀ ਕੈਲਕੂਲੇਸ਼ਨ ਕਰ ਲੈਂਦੇ ਆ ਜੀ। ਮੈਂ ਦਿੱਲੀ ਸੀਗਾ, ਇੱਕ ਬੰਦਾ ਕਹਿੰਦਾ ਵੀ ਮੈਨੂੰ ਰਾਜ ਸਭਾ ਦੀ ਟਿਕਟ ਮਿਲਦੀ ਹੈ। ਮੈਂ ਕਿਹਾ ਜੀ ਕਿੰਨੇ ਪੈਸੇ ਮਤਲਬ ਮੰਗਦੇ ਆ? ਉਹ ਕਹਿੰਦਾ ਜੀ 20 ਕਰੋੜ ਰੁਪਇਆ ਮੰਗਦੇ ਆ। ਤੇ ਮੈਂ ਕਿਹਾ 20 ਕਰੋੜ ਤਾਂ ਫਿਰ ਜਾਇਜ਼ ਹੀ ਹੈ। ਕਹਿੰਦਾ ਜੀ ਉਹ ਕਿਵੇਂ? ਮੈਂ ਕਿਹਾ ਵੀ ਇੱਕ MP ਨੂੰ ਸਾਲ ਦਾ 5 ਕਰੋੜ ਰੁਪਇਆ ਮਿਲਦਾ, ਅਖਤਿਆਰੀ ਫੰਡ ਜਿਹੜਾ ਉਹਦਾ ਡਿਸਕ੍ਰੇਸ਼ਨ ਫੰਡ ਹੁੰਦਾ ਉਹ 5 ਕਰੋੜ ਰੁਪਇਆ ਮਿਲਦਾ, ਤਾਂ 25 ਕਰੋੜ ਰੁਪਇਆ ਉਹ ਪਾਰਟੀ ਨੇ ਮਤਲਬ ਜਿਹੜਾ ਵੀ ਰਾਜ ਸਭਾ ਦਾ
ਮੈਂਬਰ 25 ਮਿਲਣਾ 5 ਸਾਲਾਂ ਚ।
ਹਾਂ, ਪਰ ਇਸ ਵਾਰੀ ਕੀ ਹੋਇਆ, ਕਰੋਨਾ ਕਰਕੇ ਨਾ 2 ਸਾਲ ਉਹ ਪੈਸੇ ਮਿਲੇ ਨੀ,
ਘਾਟਾ ਪੈ ਗਿਆ।
ਤੇ ਜਿਹੜੀਆਂ ਦੋ ਤਿੰਨ ਪਾਰਟੀਆਂ, ਔਰ ਪਿੱਛੇ ਤੁਹਾਨੂੰ ਯਾਦ ਵੀ ਹੋਣਾ ਬਸਪਾ ਤੇ ਵੀ ਇਲਜ਼ਾਮ ਲੱਗਿਆ ਸੀ, ਸ਼ਿਬੂ ਸੋਰੇਨ ਦੀ ਪਾਰਟੀ ਤੇ ਵੀ ਇਲਜ਼ਾਮ ਲੱਗਿਆ ਸੀਗਾ। ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਹੀ ਲਈ ਆਪਾਂ, ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਬਣੇ ਸੀ ਉੱਥੋਂ ਗੁਪਤਾ ਹੈ ਕੋਈ, ਸ਼ਾਇਦ ਗੁਪਤਾ ਦਿੱਲੀ ਤੋਂ, ਤੇ ਉਹਨਾਂ ਤੇ ਵੀ ਇਲਜ਼ਾਮ ਇਹ ਲੱਗਦਾ ਸੀਗਾ ਉਦੋਂ ਗੱਲ ਚੱਲਦੀ ਸੀ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਟਿਕਟ ਹੈ ਇਹ ਰਾਜ ਸਭਾ ਦੀ ਮੈਂਬਰੀ ਹੈ, ਇਹ 150 ਕਰੋੜ ਚ ਵਿਕੀ ਹੈ, ਭਾਵੇਂ ਉਹਦਾ ਇਲਜ਼ਾਮ ਸਾਬਤ ਨਹੀਂ ਹੋ ਸਕੇ ਕਿਸੇ ਨੇ ਸਿੱਧ ਨਹੀਂ ਕੀਤੇ। ਉਹ ਪਹਿਲਾਂ 20-25 ਕਰੋੜ ਦੀ ਗੱਲ ਚੱਲਦੀ ਤੇ 150 ਕਰੋੜ ਰੁਪਈਆ ਉਹ ਕਿਸੇ ਨੇ ਜਿਹੜੇ ਬੰਦੇ ਨੇ ਲਈ ਹੈ, ਉਹ ਕਹਿੰਦੇ ਕਿ ਬਹੁਤ ਵੱਡਾ ਇੰਡਸਟਰੀ ਹੈਗਾ। ਹੁਣ ਸੱਚ ਹੈ ਗੱਲ ਝੂਠ ਹੈ ਇਹ ਰੱਬ ਜਾਣਦਾ, ਇਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਉਹ ਸਾਡੇ ਸੁਣੀਆਂ ਸੀ।
ਪਰ ਬਿੱਟਾ ਸਾਹਿਬ ਖਹਿਰਾ ਸਾਹਿਬ ਵੀ ਇਸ ਪੈਸਿਆਂ ਦੇ ਮਾਮਲੇ ਦੇ ਵਿੱਚ, ਜਿਹੜਾ ਪਾਰਟੀ ਫੰਡ ਦੇ ਮਾਮਲੇ ਚ ਅੰਦਰ ਨੇ ED ਦੇ ਥਰੂ।
ਹਾਂ ਬਿਲਕੁਲ, ਉਹ ਤਾਂ ਹੁਣ ਚਾਰਜਸ਼ੀਟ ਵੀ ਉਹਨਾਂ ਦੇ ਖਿਲਾਫ਼ ਹੋ ਗਈ ਆ, ਉਹਨਾਂ ਦਾ ਬੇਟਾ ਮਹਿਤਾਬ ਤਾਂ ਕਹਿ ਰਿਹਾ ਕਿ ਨਹੀਂ ਇਹ ਗਲਤ ਹੈ, ਫੇਕ ਆ ਸਾਰਾ ਕੁਛ, ਉਹ ਤਾਂ ਕਾਨੂੰਨੀ ਪ੍ਰਕਿਰਿਆ ਹੈਗੀ ਆ, ਲੇਕਿਨ ਅੱਜ ਦੀ ਘੜੀ ਤਾਂ ਉਹਨਾਂ ਦਾ ਨੁਕਸਾਨ ਹੋ ਜਾਣਾ ਨਾ। ਜੇ ਤੁਸੀਂ 10 ਸਾਲਾਂ ਬਾਅਦ ਬਰੀ ਹੋ ਜਾਂਦੇ ਹੋ ਤਾਂ ਜਿਹੜੀਆਂ ਅੱਜ ਖ਼ਬਰਾਂ ਲੱਗ ਗਈਆਂ, ਅੱਜ ਜਿਹੜੀ ਗ੍ਰਿਫ਼ਤਾਰੀ ਹੋ ਗਈ, ਅੱਜ ਜਿਹੜੀਆਂ ਤੁਸੀਂ ਜੁਡੀਸ਼ਲ ਰਿਮਾਂਡ ਤੁਹਾਡਾ ਮਿਲ ਗਿਆ, ਅੱਜ ਤੁਸੀਂ ਜੇਲ੍ਹ 'ਚ ਚਲੇ ਗਏ, ਉਹ 10 ਸਾਲਾਂ ਨੂੰ ਤਾਂ ਉਹ ਗੱਲ ਯਾਦ ਨਹੀਂ ਰਹਿਣੀ ਨਾ
ਜੀ।
ਜਿਹੜਾ ਫਿਊਚਰ ਹੁਣ ਸਾਡੇ ਇੱਥੇ ਪੰਗਾ ਕੀ ਹੈ, ਸਾਡੇ ਪਹਿਲਾਂ ਤੁਸੀਂ ਮੈਨੂੰ ਚੋਰ ਕਹੋ, ਮੈਨੂੰ ਨੀ ਤੁਹਾਨੂੰ ਸਿੱਧ ਕਰਨਾ ਪੈਣਾ ਕਿ ਬਿੱਟਾ ਚੋਰ ਹੈ। ਮੈਂ ਤੁਹਾਡੇ ਮਤਲਬ ਤੁਸੀਂ ਸਾਰੇ ਪ੍ਰੂਫ ਵੀ ਲੈ ਕੇ ਆਓ, ਤੇ ਪੁਲਿਸ ਵੀ ਤੁਹਾਡੀ ਮਦਦ ਨਹੀਂ ਕਰੂਗੀ, ਪੁਲਿਸ ਮੇਰੀ ਮਦਦ ਕਰੂਗੀ ਕਿਉਂਕਿ ਮੈਂ ਪੈਸੇ ਦੇ ਨਾਲ ਹੈ, ਮੈਂ ਫਸਿਆ ਹੋਇਆ, ਸੁਣਵਾਈ ਤੁਹਾਡੀ ਨੀ ਹੋਣੀ। ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਕਿੰਨੇ ਕੇਸ ਨੇ ਜਿਹੜੇ NRI ਜਿਹੜੇ ਇੱਥੇ ਆਉਂਦੇ ਆ ਉਹ ਸੱਚੇ ਵੀ ਹੁੰਦੇ ਆ, ਸਾਰਾ ਕੁਛ ਉਹਨਾਂ ਦਾ ਸਹੀ ਹੁੰਦਾ, ਹਰ ਚੀਜ਼ ਉਹਨਾਂ ਦੀ ਅਥੈਂਟਿਕ ਹੁੰਦੀ ਹੈ, ਤੇ ਉਹ SHO ਨੂੰ ਜਾਂ DSP ਨੂੰ ਪਤਾ ਹੁੰਦਾ, ਬਹੁਤਿਆਂ ਨੂੰ ਪਤਾ ਹੁੰਦਾ, ਚੰਗੇ ਬੰਦੇ ਵੀ ਹੈਗੇ ਆ, ਬਹੁਤਿਆਂ ਨੂੰ ਪਤਾ ਹੁੰਦਾ ਵੀ ਇਹਨੇ 3 ਮਹੀਨੇ ਰਹਿਣਾ ਜਾਂ 2 ਮਹੀਨੇ ਰਹਿਣਾ, ਇੰਨੀ ਤਰੀਕ ਉਹਨਾਂ ਨੇ ਵਾਪਸ ਜਾਣਾ, ਤੇ ਉਹ ਕਰਾ ਕੇ ਤੁਹਾਨੂੰ ਟਰਕਾ ਕੇ ਮੁੜ ਕੇ ਤੁਸੀਂ ਫਿਰ ਦੁਬਾਰਾ ਮੂੰਹ ਨੀ ਕਰਦੇ, ਫਿਰ ਅਖੀਰ ਤੇ ਤੁਸੀਂ ਕਹਿੰਦੇ ਵੀ ਰਾਜੀਨਾਮਾ, ਚਲੋ ਯਾਰ ਅੱਧੇ ਪੈਸੇ ਮਿਲਦੇ ਆ, ਦਫ਼ਾ ਕਰੋ, ਰਾਜੀਨਾਮਾ ਕਰੋ, ਜ਼ਮੀਨ ਜਾਇਦਾਦ ਜੋ ਵੀ ਦੇਣਾ ਘਰ ਬਾਰੇ ਨੂੰ ਦਿਓ, ਆਪਦਾ ਖਹਿੜਾ ਛਡਾਓ, ਤੇ ਗਾਹ ਨੂੰ ਬੱਚਿਆਂ ਨੂੰ ਵੀ ਤੁਸੀਂ ਸੌਂਹ ਪਵਾ ਦਿੰਦੇ ਵੀ ਤੁਸੀਂ ਨੀ ਜਾਣਾ ਇੰਡੀਆ, ਜੇ ਜਾਣਾ ਤਾਂ ਤੁਸੀਂ ਕਿਸੇ ਨਾਲ ਪੰਗਾ ਨੀ ਲੈਣਾ। ਸੋ ਇੱਕ ਤਾਂ ਹਾਲਾਤ ਇਹ ਬਣ ਗਏ, ਦੂਜਾ ਇਹ ਹੈ ਇਹ ਗਦਾਲ ਸੂਤ ਨਹੀਂ ਆਉਣ ਵਾਲਾ ਪੰਜਾਬ ਦੇ ਵਿੱਚੋਂ, ਤੁਸੀਂ ਕਦੇ ਵੀ, ਮੈਂ ਅੱਗੇ ਗੱਲ ਕਰਦਾ
ਨਹੀਂ, ਪੰਜਾਬ ਦੀ ਕੀ ਗੱਲ ਬਿੱਟਾ ਸਾਹਿਬ, ਸਾਰੇ ਭਾਰਤ ਦੇ ਵਿੱਚ ਇਹ ਗੱਲ ਹੋ ਰਹੀ ਹੈ, ਇਹ ਸਾਰੇ ਭਾਰਤ ਦੇ ਵਿੱਚ ਜਿਹੜੀਆਂ ਪੈਸੇ ਲੈ ਕੇ ਟਿਕਟਾਂ ਦੇਣੀਆਂ ਉਹ ਕਰਨਾ, ਮੈਨੂੰ ਤੁਹਾਨੂੰ ਨਹੀਂ ਲੱਗਦਾ ਇਹ ਸਿਸਟਮ ਤਾਂ ਬਿਲਕੁਲ ਖਤਮ ਹੀ ਹੈ, ਇਹਦਾ ਕਰਪਟ ਹੈ ਬੰਦਾ, ਮਤਲਬ ਇਹ ਢਾ ਕੇ ਬਣਾਉਣ ਵਾਲਾ ਕੰਮ ਹੈ।
ਬਿਲਕੁਲ, ਮੈਂ ਅੱਗੇ ਇਹੀ ਗੱਲ ਸੋਚਦਾ ਸੀਗਾ ਵੀ ਪਹਿਲਾਂ ਹੁੰਦਾ ਸੀਗਾ, ਅੱਜ ਤੋਂ 10 ਸਾਲ ਪਹਿਲਾਂ, ਵੀ ਜੇ ਤੁਸੀਂ MLA ਦਾ ਇਲੈਕਸ਼ਨ ਲੜਨਾ ਹੈ ਤਾਂ ਤੁਸੀਂ 5 ਸਾਲ ਲੋਕਾਂ 'ਚ ਰਹੋ, 5 ਸਾਲ ਤੁਸੀਂ ਘਰ ਬਾਰ ਛੱਡੋ, ਦਿਨ ਰਾਤ, ਸਵੇਰੇ ਤੁਸੀਂ ਬ੍ਰੇਕਫਾਸਟ ਵੀ ਕਿਸੇ ਵੋਟਰ ਦੇ ਘਰੇ, ਲੰਚ ਵੀ ਕਿਸੇ ਦੇ ਘਰੇ ਤੇ, ਡਿਨਰ ਵੀ ਕਿਸੇ ਦੇ ਘਰੇ ਤੇ, ਸੌਣ ਤੁਸੀਂ ਘਰੇ ਆਪਦੇ ਆ ਜਾਓ,
ਹਾਂ ਭੋਗਾਂ ਤੇ ਜਾਣਾ, ਮਰਗਾਂ ਤੇ ਜਾਣਾ, ਮਤਲਬ ਸਾਰਿਆਂ ਤੇ ਜਾਣਾ ਪੈਣਾ, ਜਨਮ ਦਿਨਾਂ ਤੇ ਵੀ ਜਾਣਾ ਪੈਣਾ, ਫਿਰ ਇੰਨੇ ਮਿਹਨਤ ਕਰਨੀ ਪੈਂਦੀ ਸੀ।
ਸਿਵਿਆਂ ਦੇ ਵਿੱਚ ਇੱਕ ਬੰਦੇ ਦਾ ਅੰਤਿਮ ਸੰਸਕਾਰ ਹੋਣ ਜਾ ਰਿਹਾ ਹੈ ਤੇ ਬੰਦੇ ਖੜੇ ਆ, ਅਰਦਾਸ ਹੋ ਗਈ ਤੇ ਡੀਕੀ ਜਾਣ, ਇਹ ਗਿੱਦੜਵਾ ਦੇ ਪਿੰਡ ਦੀ ਗੱਲ ਹੈ।
ਅੱਛਾ,
ਤੇ ਉਹ ਕਹਿੰਦੇ ਜੀ ਕੀ ਗੱਲ ਹੈ ਬਈ, ਮਤਲਬ ਤੁਸੀਂ ਕਰਦੇ ਨੀ, ਵਿਦਾ ਨੀ ਕਰਦੇ, ਮਤਲਬ ਲਾਂਬੂ ਨੀ ਲਾਉਂਦੇ, ਸਾਡੇ ਮਾਲ ਵਿੱਚ ਲਾਂਬੂ ਕਹਿ ਦਿੰਦੇ ਲਾਂਬੂ, ਉਹ ਕਹਿੰਦੇ ਖੜ ਜਾਓ ਜੀ 5 ਮਿੰਟ, ਅਰਦਾਸ ਵੀ ਹੋ ਗਈ।
ਅੱਛਾ,
ਗ੍ਰੰਥੀ ਸਿੰਘ ਨੇ ਅਰਦਾਸ ਵੀ ਕਰਤੀ, ਚਿਖਾ ਵੀ ਪੂਰੀ ਤਿਆਰ ਹੈ, ਸਰਕਾਨੇ ਵੀ ਲਾ ਤੇ, ਤੇ ਖੜ ਜਾਓ ਜੀ 10 ਮਿੰਟ, ਉਹ ਕਰਦੇ ਕਰਦੇ ਜੀ ਅੱਧਾ ਘੰਟਾ ਹੋ ਗਿਆ।
ਅੱਛਾ,
ਉਹ ਕਹਿੰਦੇ ਜੀ ਕੀ ਹੋ ਗਿਆ, ਉਹ ਕਹਿੰਦੇ ਜੀ ਮਨਪ੍ਰੀਤ ਨੇ ਆਉਣਾ ਤੇ ਆ ਬਸ ਪੁਲੀ ਟੱਪ ਗਿਆ, ਵੀ ਪਿੰਡ ਵਾਲੀ ਪੁਲੀ ਟੱਪ ਗਿਆ, ਮਨਪ੍ਰੀਤ ਆਉਂਦਾ, ਤੇ ਇੱਕ ਸਿਆਣਾ ਬੰਦਾ ਤੁਹਾਡੇ ਵਰਗਾ, ਉਹ ਕਹਿੰਦਾ ਯਾਰ ਉਹਦੇ ਆਉਣ ਨਾਲ ਜਿਉਂਦਾ ਹੋ ਜੂਗਾ ਇਹ, ਵੀ ਅਸੀਂ ਵੀ ਆਪਦੇ ਕੰਮਾਂ ਕਾਰਾਂ ਤੇ ਜਾਣਾ ਹੈ, ਵੀ ਤੁਸੀਂ, ਅਸੀਂ ਟਾਈਮ ਟੂ ਟਾਈਮ ਕੱਢ ਕੇ ਆਏ ਹਾਂ, ਹਮਦਰਦੀ ਹੈ ਸਾਨੂੰ ਤੁਹਾਡੇ ਨਾਲ, ਵੀ ਤੁਸੀਂ ਇਹ ਕੀ ਲੱਛਣ ਫੜਿਆ, ਉਹ ਕਰਦੇ ਕਰਾਉਂਦੇ ਜੀ ਚਲੋ ਉਹ ਕਰ ਦਿੱਤਾ। ਦੂਜੇ ਦਿਨ ਉਹੀ ਗੱਲ, ਜਦੋਂ ਫੁੱਲ ਚੁਗਣੇ ਸੀਗੇ ਉਦੋਂ ਵੀ ਉਹ ਸਵਾਹ ਚ ਹੱਥ ਮਾਰੀ ਜਾਣ, ਨਾਲ ਪ੍ਰਾਂਤ ਰੱਖੀ ਵੀ ਹੈ, ਇੱਕ ਇੱਕ ਪੀਸ ਉਹ ਆਪਣੇ ਫੁੱਲਾਂ ਦਾ ਰੱਖੀ ਜਾਣ, ਉਹ ਕਹਿੰਦੇ ਜੀ ਕਿਵੇਂ, ਕਹਿੰਦੇ ਅੱਜ ਵੀ ਮਨਪ੍ਰੀਤ ਨੇ, ਅੱਜ ਵੀ ਬੁਲਾ ਲਓ ਮਨਪ੍ਰੀਤ ਨੂੰ, ਸ਼ਾਇਦ ਜਿਉਂਦਾ ਹੀ ਹੋ ਜਾਏ ਆਪਣਾ ਬੰਦਾ। ਸੋ ਅਸੀਂ ਚਾਹੁੰਦੇ ਹਾਂ ਵੀ ਸਾਡੇ ਭੋਗ ਤੇ, ਸਾਡੇ ਵਿਆਹ ਤੇ, ਸਾਡੇ ਡੈਥ ਤੇ ਇੱਕ ਵਾਰੀ ਪੋਲੀਟੀਕਲ ਬੰਦਾ ਘੱਟੋ ਘੱਟ 3-4 ਗੱਡੀਆਂ ਹੂਟਰ ਵੱਜਦੀਆਂ ਹੋਣ, ਅੱਗੇ ਪੁਲਿਸ, ਅੱਗੇ ਪਿੱਛੇ ਪੁਲਿਸ ਹੋਵੇ, ਸਾਨੂੰ ਡੰਡੇ ਮਾਰ ਕੇ ਪਾਸੇ ਕਰਾਵੇ, ਫਿਰ ਅਗਲਾ ਪੁੱਛੇ ਵੀ ਕੌਣ ਹੈ, ਅਗਲਾ ਕਹਿੰਦਾ ਫਲਾਨੇ ਦਾ ਉਹ ਹੈ ਜੀ, ਫਲਾਨਾ ਇਹ, ਅੱਛਾ ਇਹਨਾਂ ਨਾਲ ਬਹੁਤ ਲਿਹਾਜ਼ ਹੈ, ਫਿਰ ਅਸੀਂ ਦਿਮਾਗ ਚ ਰੱਖ ਲੈਂਦੇ ਹਾਂ। ਮੰਨ ਲਓ ਤੁਸੀਂ ਮੈਨੂੰ ਦੱਸਦਾ ਵੀ DC ਨਵਾਂ ਸ਼ਹਿਰ ਤੁਹਾਡਾ ਬਿੱਲੀ ਹੈ, ਤੇ ਮੈਂ ਆਪਣੇ ਦਿਮਾਗ ਦੇ ਵਿੱਚ ਚਿੱਪ ਦੇ ਵਿੱਚ ਉਹ ਫਿੱਟ ਕਰ ਰਹੀ ਹਾਂ ਗੱਲ, ਜਦੋਂ ਕਿਤੇ ਮੈਨੂੰ 5 ਸਾਲਾਂ ਬਾਅਦ, 10 ਸਾਲਾਂ ਬਾਅਦ, 15 ਸਾਲਾਂ ਬਾਅਦ ਲੋੜ ਪਈ ਤੇ ਮੈਂ ਤੁਹਾਨੂੰ ਉਹ ਨੀ ਫੋਨ ਕਰਨਾ, ਮੈਂ ਤੁਹਾਨੂੰ ਉਹਦੀ ਫੋਨ ਕਰੂੰਗਾ ਵੀ ਅਮਨਦੀਪ ਜੀ ਉਹ ਕਹੋ, ਹੁਣ ਅੱਜ ਕੱਲ ਮੌਸਮ, ਮੈਂ ਹੁਣ ਗੱਲ ਜੋੜਦੇ ਹਾਂ, ਅੱਜ ਕੱਲ ਮੈਨੂੰ 10 ਕੁ ਟੈਲੀਫੋਨ ਆ ਗਏ ਹੈ ਵੀ ਸਾਡੀ ਨਾ ਡਿਊਟੀ ਘਟਾ ਦੋ ਜੀ, ਕੋਈ ਬੰਦਾ ਕਹਿੰਦਾ ਤਰਨ ਤਰਨ ਤੋਂ ਡਿਊਟੀ ਘਟਾ ਦੋ, ਕੋਈ ਕਹਿੰਦਾ ਗੁਰਦਾਸਪੁਰ ਤੋਂ ਡਿਊਟੀ ਘਟਾ ਦੋ, ਇਲੈਕਸ਼ਨ ਡਿਊਟੀ ਲੱਗੀ ਹੈ ਨਾ ਮੁਲਾਜ਼ਮਾਂ ਦੀ,
ਅੱਛਾ ਓਕੇ,
ਇਲੈਕਸ਼ਨ ਡਿਊਟੀ ਲੱਗੀ ਹੈ ਮੁਲਾਜ਼ਮਾਂ ਦੀ, ਇਲੈਕਸ਼ਨ ਕਰਾਉਣਾ ਹੁੰਦਾ ਜੀ,
ਅੱਛਾ ਡਿਊਟੀ ਘਟਾਉਣੀ ਹੈ,
ਹਾਂਜੀ ਡਿਊਟੀ ਕਰਾਉਣੀ, ਤੇ ਮੈਂ ਕੱਲ DC ਸਾਹਿਬ ਦੇ ਸਟੈਨੋ ਨੂੰ ਫੋਨ ਕੀਤਾ ਮੁਕਤਸਰ, ਮੈਂ ਕਿਹਾ ਵੀ ਤੁਹਾਡੇ ਕੋਲ ਕਿੰਨੀਆਂ ਕੁ ਡਿਊਟੀਆਂ ਘਟਾਉਣ ਵਾਲੇ ਆ ਗਏ, ਕਹਿੰਦੇ ਕਹਿੰਦੇ 90 ਆ ਗਏ, ਮੇਰੇ ਕੋਲ 90 ਬੰਦੇ ਆ ਗਏ, ਮੈਂ ਕਿਹਾ ਫਿਰ ਮੇਰੇ ਕੋਲ ਤਾਂ 10 ਹੀ ਆਏ ਅਜੇ, ਕਹਿੰਦੇ ਯਾਰ ਉਹ DC ਸਾਹਿਬ ਆਪ ਹੀ ਕੱਟਦੇ ਆ, ਮੈਂ ਕਿਹਾ ਨਹੀਂ ਮੈਂ ਕਹਿਣਾ ਨੀਗਾ, ਉਹ ਦੱਸਣ ਲੱਗ ਪਿਆ, ਉਹ ਕਹਿੰਦਾ ਵੀ ਮੈਂ ਤਾਂ ਆਪ ਕਿਸੇ ਨੂੰ, ਹੁਣ ਮੈਨੂੰ ਕਿਸੇ ਦਾ ਫੋਨ ਆ ਗਿਆ ਨਾ ਵੀ ਮੇਰੀ ਡਿਊਟੀ ਘਟਾਓ, ਉਹ ਕਹਿੰਦਾ ਮੈਂ ਕਹੂੰਗਾ ਵੀ ਅਸੀਂ ਵੀ ਰਾਤ ਨੂੰ 10 ਵਜੇ ਜਾਂਦੇ ਹਾਂ, ਸਾਡੀ ਵੀ DC ਸਾਹਿਬ ਡਿਊਟੀ ਲਾ ਦਿੰਦੇ ਆ, ਅਸੀਂ ਰੋਜ਼ 10 ਵਜੇ ਵਿਹਲੇ ਹੋਣੇ, ਮੇਰੀ ਵੀ ਡਿਊਟੀ ਘਟਾਓ। ਸੋ ਹਾਲਾਤ ਇਹ ਬਣ ਗਏ, ਹਰ ਕੋਈ ਬੰਦਾ ਕੰਮ ਕਰਕੇ ਰਾਜੀ ਨਹੀਂ, ਕੋਈ ਇਸ ਤਰ੍ਹਾਂ ਹੀ ਪੋਲੀਟੀਕਲ ਬੰਦੇ ਆ, ਤੁਸੀਂ ਦੇਖੋ ਵੀ ਪੋਲੀਟੀਕਲ ਬੰਦੇ ਬਹੁਤ ਸਾਰੇ ਦੇਖਦੇ, ਜੇ ਮੈਨੂੰ ਯਾਦ ਹੈ ਮਨਪ੍ਰੀਤ ਬਾਦਲ ਜਦੋਂ ਇਲੈਕਸ਼ਨ ਲੜ ਰਿਹਾ ਸੀ ਤੇ ਇੱਕ ਆਮ ਸਧਾਰਨ ਬੰਦਾ, ਜਿਹੜਾ ਵਪਾਰੀ ਬੰਦਾ, ਉਹਨੇ ਇੱਕ ਲਿਫਾਫਾ ਫੜਾਇਆ ਤੇ ਉਹਦੇ ਤੇ ਨਾਂ ਲਿਖਿਆ, ਲਿਫਾਫੇ ਦੇ ਵਿੱਚ ਮੈਨੂੰ ਪੱਕਾ ਹੀ ਯਕੀਨ ਹੈ ਵੀ ਕੁਛ ਨਾ ਕੁਛ ਇਲੈਕਸ਼ਨ ਦਾ ਫੰਡ ਹੀ ਹੋਊਗਾ, ਤੇ ਮਨਪ੍ਰੀਤ ਬਾਦਲ ਨੇ ਇਹ ਨੀ ਆਖਿਆ ਵੀ ਨਹੀਂ ਤੁਸੀਂ ਮੈਂ ਨਹੀਂ ਲੈਣਾ, ਉਹ ਕਹਿੰਦੇ ਜੀ ਇਹਦੇ ਤੇ ਆਪਦਾ ਨੰਬਰ ਲਿਖ ਦਿਓ, ਇਹਦੇ ਤੇ ਆਪਦਾ ਫੋਨ ਨੰਬਰ ਲਿਖ ਦਿਓ। ਮੈਂ ਕਿਹਾ ਵੀ ਇਹ ਲਾਲਾ ਬੜਾ ਖੁਸ਼ ਹੋਇਆ ਹੋਊਗਾ ਵੀ ਮੇਰੇ ਤੋਂ ਉਹਨੇ ਆਪਦਾ ਨੰਬਰ ਮੰਗਿਆ, ਤੇ ਮੈਂ ਕਿਹਾ ਇਹ ਲਿਫਾਫੇ ਤਾਂ ਕਿਸੇ ਨੇ ਗਿਣਤੀ ਚ ਨੀ ਕਰਨੇ, ਕਿਹਨੇ ਫੰਡ ਦਿੱਤਾ ਸੀ, ਕਿੰਨਾ ਫੰਡ ਦਿੱਤਾ ਸੀਗਾ, ਤੇ ਬਹੁਤੇ ਵਾਰੀ ਜਦੋਂ ਪੋਲੀਟੀਕਲ ਬੰਦੇ ਕਿਸੇ ਨੂੰ ਬਿੱਲ ਦੇਣਾ ਹੁੰਦਾ ਨਾ, ਕਿਸੇ ਨੂੰ ਝੰਡੇ ਵਾਲੇ ਨੂੰ, ਕਿਸੇ ਨੂੰ ਰੰਗ ਵਾਲੇ ਨੂੰ, ਕਿਸੇ ਨੂੰ ਅਨਾਊਂਸਮੈਂਟ ਵਾਲੇ ਨੂੰ, ਤੇ ਉਹ ਲਿਫਾਫਾ ਉਵੇਂ ਹੀ ਫੜਾ ਦਿੰਦੇ ਵੀ ਅੱਲਾ ਇਹਦੇ ਚੋਂ 10,000 ਹੈ ਜਾਂ ਇਹਦੇ ਚੋਂ 5,000 ਹੈ, ਤੇ ਜਿਹਨੂੰ ਪੈਸੇ ਮਿਲਦੇ ਆ ਉਹ ਬਾਅਦ ਚ ਕਹਿੰਦਾ ਜੀ 3,000 ਘੱਟ ਹੈ। ਉਹ ਕਹਿੰਦਾ ਵੀ ਨਹੀਂ ਸਾਨੂੰ ਤਾਂ 10, ਅਸੀਂ ਤਾਂ 10 ਲਿਆ ਬਈ, ਸਾਨੂੰ ਤਾਂ ਅਗਲੇ ਨੇ 10 ਫੰਡ ਦਿੱਤਾ, ਅਸੀਂ ਤੈਨੂੰ ਉਹੀ ਦਿੱਤਾ।
ਬਿੱਟਾ ਸਾਹਿਬ ਉਹ ਫੰਡਾਂ ਦੀ ਗੱਲ ਆਪਾਂ ਕਰਦੇ ਹਾਂ, ਸਾਡੇ ਇੱਕ ਬੜੇ ਸਤਿਕਾਰਯੋਗ ਅੰਕਲ ਨੇ ਰਿਟਾਇਰ ਹੋਏ ਨੇ ਵੱਡੇ ਅਹੁਦੇ ਤੋਂ ਭਾਰਤੀ ਫੋਰਸਿਸ ਦੇ ਵਿੱਚੋਂ, ਅਤੇ ਉਹ ਕਹਿੰਦੇ ਵੀ ਮੈਨੂੰ ਨਾਲ ਲੈ ਗਏ ਇੱਕ ਵਾਰੀ ਬੀਬੀ ਬਾਦਲ ਦੇ ਕੋਲ, ਇੱਕ ਸੀਨੀਅਰ ਬੰਦੇ, ਵੀ ਆਪਾਂ ਉਹਨਾਂ ਨੂੰ ਇੰਡਸਟਰੀਅਲ ਸੀਗੇ ਬੰਦੇ, ਵੀ ਇਲੈਕਸ਼ਨ ਫੰਡ ਦੇਣ ਜਾਣਾ ਹੈ, ਅਤੇ ਚਲੋ ਉਹਨਾਂ ਕੋਲ ਲਾਈਸੈਂਸੀ ਪਿਸਤੌਲ ਸੀਗਾ, ਅਤੇ ਕਹਿੰਦੇ ਵੀ ਪੇਮੈਂਟ ਵੱਡੀ ਆ, ਬਰੀਫ ਕੇਸ 'ਚ ਪਾਈ ਹੋਈ ਸੀ, ਅਤੇ ਆਪਾਂ ਦੇਣ ਜਾਣਾ, ਅਤੇ ਉਹ ਕਹਿੰਦੇ ਵੀ ਅੱਛਾ ਵੀ ਗੰਨ ਮੈਂ ਨਾਲ ਲਿਆਇਆ ਹੋਇਆ, ਅਤੇ ਕਾਰ 'ਚ ਬਹਿ ਗਏ, ਤਾਂ ਕਹਿੰਦੇ ਇੱਦਾਂ ਕਰੋ ਇਹ ਬਾਹਰ ਚੰਗਾ ਲਿਆ, ਇੱਦਾਂ ਕਰੋ ਤੁਸੀਂ ਇਹ ਟੈਚੀ ਦੇ ਵਿੱਚੇ ਪਾ ਲਓ ਗੰਨ। ਸੋ ਨਹੀਂ ਉਹ ਬੰਦੂਕ ਜਿਹੜੇ ਉਹ ਆਪਣੇ ਰਿਵਾਲਵਰ ਉਹਦੇ ਵਿੱਚ ਪਾ ਲਿਆ, ਚਲੇ ਗਏ ਉੱਥੇ, ਬੀਬੀ ਜੀ ਬੈਠੇ ਆ ਅਤੇ ਬੰਦੇ ਆਈ ਜਾਂਦੇ ਆ, ਕਿਉਂਕਿ ਮੇਰੇ ਖਿਆਲ 2-2 ਮਿੰਟ ਦਾ ਹੀ ਟਾਈਮ ਹੁੰਦਾ, ਲਾਈਨ ਹੀ ਲੱਗੀ ਹੁੰਦੀ ਉਹਨਾਂ ਦਿਨਾਂ 'ਚ ਤਾਂ, ਅਤੇ ਚਾਹ ਵਗੈਰਾ ਤਾਂ ਬਾਹਰ ਹੀ ਪਿਆਈ ਜਾਂਦੀ ਆ, ਅਤੇ ਉਹ ਅੰਦਰ ਜਾਂਦੇ ਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਆਹ ਥੋੜ੍ਹੇ ਜਿਹੇ ਲੈ ਕੇ ਆਏ ਹਾਂ ਅਸੀਂ, ਆਹ ਫਲਾਨੀ ਇੰਡਸਟਰੀ 'ਚੋਂ ਆਏ ਹਾਂ, ਉਹ ਕਹਿੰਦੇ ਆਹ ਜੀ ਕਾਰਡ ਇਹਨਾਂ ਨੂੰ ਦੇ ਦਿਓ ਸੈਕਟਰੀ ਸਾਹਿਬ ਨੂੰ ਆਪਣਾ, ਵੀ ਕੌਣ ਆਏ ਆ, ਕਿਉਂਕਿ ਜਦੋਂ ਸਰਕਾਰ ਬਣੂਗੀ ਫਿਰ ਉਹਨਾਂ ਨੂੰ ਫੇਵਰ ਵੀ ਕਰਨਾ ਹੈ ਨਾ, ਅਤੇ ਹਾਂ ਅਤੇ ਉਹ ਕਾਰਡ ਵੀ ਦੇ ਦਿੰਦੇ ਆ, ਅਤੇ ਉਹ ਲਿਖਾ ਵੀ ਦਿੰਦੇ ਆਪਣਾ ਨੰਬਰ ਉਹਨਾਂ ਦਿਨਾਂ ਦੇ ਵਿੱਚ, ਅਤੇ ਉਹ ਕਹਿੰਦੇ ਵੀ ਤੁਸੀਂ ਇੱਦਾਂ ਕਰੋ ਆ ਕਮਰੇ 'ਚ ਰੱਖਿਓ, ਅਸੀਂ ਉਹ ਹੱਥ ਨਹੀਂ ਲਾਉਂਦੇ, ਆਪ ਨਹੀਂ ਲੈਂਦੇ ਟੈਚੀ, ਉਹ ਕਮਰੇ 'ਚ ਆ ਉੱਥੇ ਰੱਖਿਓ ਟੈਚੀ ਆਪੀ, ਅਤੇ ਉਹ ਨਾਲ ਹੀ ਕਮਰਾ ਸੀਗਾ, ਦਰਵਾਜ਼ਾ ਖੋਲਿਆ ਅਤੇ ਅੰਦਰ ਦੇਖਿਆ ਤਾਂ ਉੱਥੇ ਟੈਚੀਆਂ ਦਾ ਢੇਰ ਲੱਗਿਆ ਪਿਆ ਪਹਿਲੀ ਰੱਖਣ ਨੂੰ, ਹੈ ਨਾ, ਅਤੇ ਕਹਿੰਦੇ ਮੈਂ ਵੀ ਇੱਦਾਂ ਵਗਾ ਕੇ ਮਾਰਿਆ ਟੈਚੀ, ਅਤੇ ਉਹਦੇ ਪਰ ਲੱਗਾ ਹੋਇਆ ਸੀ ਆਪਣਾ ਨਾਮ, ਅਤੇ ਚਲੋ ਮੁੜਿਆ, ਕਹਿੰਦੇ ਅੱਧ ਵਾਟ ਆਏ ਤਾਂ ਚੇਤਾ ਆਇਆ ਵੀ ਰਿਵੋਲਵਰ ਸਾਡਾ ਉਹਦੇ ਵਿੱਚ ਹੀ ਰਹਿ ਗਿਆ, ਕਹਿੰਦਾ ਤੈਨੂੰ ਲਾਲੇ ਬਹਿ ਗਏ, ਲਾਇਸੈਂਸੀ ਹਥਿਆਰ ਹੈ, ਕੱਲ੍ਹ ਨੂੰ ਕਿਤੇ ਥਾਣੇ ਸੱਦ ਲਿਆ ਫਿਰ ਕੀ ਕਰਾਂਗੇ, ਕਹਿੰਦਾ ਪਸੀਨੋ ਪਸੀਨੀ ਵਾਪਸ ਗਏ, ਮਿੰਨਤਾਂ ਕੀਤੀਆਂ, ਹੈਂ ਉਹ ਕਹਿੰਦੇ ਕੀ ਹੋਇਆ ਜੀ, ਕਹਿੰਦੇ ਜੀ ਸਾਡਾ ਤਾਂ ਵਿੱਚ ਹਥਿਆਰ ਰਹਿ ਗਿਆ, ਅਤੇ ਕਹਿੰਦੇ ਲਿਆ ਦਿਓ, ਕਹਿੰਦੇ ਸਾਨੂੰ ਕੀ ਪਤਾ ਕਿਹੜਾ ਟੈਚੀ ਤੁਹਾਡਾ, ਜਾ ਕੇ ਪਛਾਣ ਲਓ ਜੀ ਆਪੇ, ਕਹਿੰਦਾ 2 ਘੰਟੇ ਲੱਗੇ ਟੈਚੀ ਪਛਾਣਨ ਨੂੰ ਅੰਦਰੋਂ, ਤੁਸੀਂ ਇਹ ਦੇਖੋ ਹਿਸਾਬ ਕਿਤਾਬ, ਅਤੇ ਉਹ ਫਿਰ ਖੋਲ੍ਹਿਆ ਉਹ 'ਚੋਂ ਹਥਿਆਰ ਵਾਪਸ ਲੈ ਗਏ, ਮਤਲਬ ਇਹ ਪ੍ਰਤੀਕਿਰਿਆ ਚੱਲਦੀ ਆ, ਦਿਸ ਇਜ਼ ਕਾਲਡ ਪੋਲੀਟਿਕਸ, ਅਤੇ ਕਿੰਨਾ ਕੁ ਸੁਧਾਰ ਹੋਣਾ ਕੀ ਹੋਣਾ, ਅਤੇ ਗੁਰਪ੍ਰੀਤ ਗਿੱਲ ਨੇ ਇੱਕ ਤਸਵੀਰ ਵੀ ਭੇਜੀ ਆ, ਓਸਕਰ ਐਮਰਿੰਗਰ ਦਾ ਵਿਚਾਰ ਹੈ ਕਿ ਪੋਲੀਟਿਕਸ ਇਜ਼ ਦ ਆਰਟ ਆਫ ਗੈਟਿੰਗ ਵੋਟ ਫਰੋਮ ਦ ਪੂਅਰ ਐਂਡ ਕੈਂਪੇਨ ਫੰਡ ਫਰੋਮ ਦ ਰਿਚ ਬਾਏ ਪ੍ਰੋਮਿਸਿੰਗ ਟੂ ਪ੍ਰੋਟੈਕਟ ਈਚ ਅਦਰ ਫਰੋਮ ਦ ਅਦਰ, ਕਿ ਸਿਆਸਤ ਇੱਕ ਉਹ ਕਲਾ ਹੈ ਜਿਸ ਵਿੱਚ ਗਰੀਬਾਂ ਕੋਲੋਂ ਵੋਟਾਂ ਲਈਆਂ ਜਾਂਦੀਆਂ ਨੇ, ਪਰ ਵੋਟਾਂ ਲੈਣ ਲਈ ਪ੍ਰਚਾਰ ਦੀ ਫੰਡਿੰਗ ਅਮੀਰਾਂ ਦੇ ਕੋਲੋਂ ਪੈਸੇ ਨਾਲ ਹੁੰਦੀ ਹੈ, ਉਹ ਵੀ ਇਸ ਵਾਅਦੇ ਨਾਲ ਕਿ ਗਰੀਬ ਅਤੇ ਅਮੀਰ ਨੂੰ ਇੱਕ ਦੂਜੇ ਕੋਲੋਂ ਬਚਾਇਆ ਜਾਵੇਗਾ, ਇਹਨੂੰ ਪੋਲੀਟਿਕਸ ਕਹਿੰਦੇ ਆ। ਬਿੱਟਾ ਸਾਹਿਬ
ਬਿਲਕੁਲ, ਤੁਸੀਂ ਦੇਖੋ ਨਾ 65% ਪੋਲ ਹੁੰਦੀ ਹੈ ਵੋਟ, ਜੇ ਮੰਨ ਲਓ ਮੈਂ ਮੁਕਤਸਰ ਇਲੈਕਸ਼ਨ ਲੜਦਾ ਤਾਂ ਜੇ ਤੁਸੀਂ ਪੈਸੇ ਪੁਸੇ ਭੇਜਦੇ ਹੋ ਤਾਂ ਜਾਂ ਟਿਕਟ ਦਿੰਦੇ ਹੋ ਤਾਂ 1.5 ਲੱਖ ਵੋਟ ਹੈ ਤੇ 65% ਤੁਸੀਂ ਕੈਲਕੂਲੇਸ਼ਨ ਕਰ ਲਓ, ਤੇ ਉਹਦੇ ਚ ਅੱਜ ਕੱਲ੍ਹ ਤਾਂ ਹੁਣ ਤਾਂ 3 ਪਾਰਟੀਆਂ ਹੋ ਗਈਆਂ, ਵੈਸੇ ਤਾਂ 5 ਪਾਰਟੀਆਂ, ਬੀਜੇਪੀ ਵੀ ਹੈ, ਕਿਸਾਨ ਜਥੇਬੰਦੀਆਂ ਵੀ ਹੈ। ਮੈਂ ਅੱਗੇ ਦਿੱਲੀ ਹਿਸਾਬ ਲਾਇਆ ਸੀ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਮੈਂ ਕਿਹਾ ਮੈਂ ਦਿੱਲੀ 4 ਸਾਲ ਰਹਿ ਜਾ, ਮੈਂ ਦਿੱਲੀ ਕਮੇਟੀ ਦਾ ਮੈਂਬਰ ਬਣ ਸਕਦਾ।
ਬਿੱਟਾ ਸਾਹਿਬ
ਰਾਤ ਹੋ ਗਿਆ ਜੀ 2:30 ਵਜੇ,
ਅੱਛਾ
ਮੈਂ ਤੁਹਾਨੂੰ ਇਹ ਨਾਲ ਰਾਤ 2:30 ਵਜੇ ਚੋਣ ਹੋ ਗਈ ਹੈ, ਕਾਫੀ ਉਥਲ ਪੁਥਲ ਤੋਂ ਬਾਅਦ, ਔਰ ਅਕਾਲੀ ਦਲ ਬਾਦਲ ਦੇ ਜਿਹੜੇ ਹਰਮੀਤ ਸਿੰਘ ਕਾਲਕਾ ਉਹ 2:30 ਵਜੇ ਰਾਤ ਨੂੰ ਬਣ ਗਏ ਨੇ ਪ੍ਰਧਾਨ, ਜਿਹੜੀ 4 ਸਾਲ ਦੀ ਤਕਰੀਬਨ 25 ਅਪ੍ਰੈਲ ਨੂੰ ਚੋਣ ਹੋਈ ਸੀ,
ਤੇ
ਤੁਸੀਂ ਦੇਖ ਲਓ ਵੀ 6 ਮਹੀਨੇ ਹੋ ਗਏ, ਜ਼ਿਆਦਾ ਹੀ ਹੋ ਗਏ, 6 ਤੋਂ 9 ਮਹੀਨੇ।
ਬਿੱਟਾ ਸਾਹਿਬ ਸਮੀਕਰਨ ਇੱਥੇ ਆ ਕੇ ਟੁੱਟਦੇ ਨੇ ਅੱਜ ਦੀ ਤਰੀਕ ਦੇ ਵਿੱਚ, ਜਿੱਦਾਂ ਸਾਨੂੰ ਗਰਾਊਂਡ ਲੈਵਲ ਤੋਂ ਰਿਪੋਰਟਾਂ ਆ ਰਹੀਆਂ ਨੇ, ਸੁਣਦੇ ਹਾਂ ਸਾਰਾ, ਕਿ ਜਿਹੜੀ ਐਤਕੀ ਵੋਟ ਨੰਬਰ ਹੈ ਨਾ ਜਿੱਤ ਦੇ, ਵੀ ਕਿੰਨੀਆਂ ਵੋਟਾਂ ਚਾਹੀਦੀਆਂ ਜਿੱਤਣ ਵਾਸਤੇ, ਉਹ ਘੱਟ ਗਏ ਨੇ, ਕਿ ਮਤਲਬ ਅੱਗੇ ਫੋਰ ਐਗਜ਼ਾਮਪਲ ਵੀ ਪਹਿਲਾਂ 35,000 ਵੋਟ 'ਤੇ MLA ਜਿੱਤਦਾ ਸੀ ਐਵਰੇਜ, ਅਤੇ ਹੁਣ ਉਹ ਕਹਿੰਦੇ ਆ ਵੀ 20-25,000 ਹੀ ਗਿਣਤੀ ਰਹਿ ਗਈ ਆ, ਵੀ ਜਿਹੜਾ 20-25,000 ਵੋਟ ਲੈ ਗਿਆ ਉਹਦੇ ਬਹੁਤ ਜ਼ਿਆਦਾ ਚਾਂਸ ਆ ਜਿੱਤਣ ਦੇ, ਪ੍ਰਾਇਮਰੀ ਵੋਟ ਜਿਹੜੀ ਲੈ ਗਿਆ, ਅਤੇ ਉਸਦਾ ਕਾਰਨ ਕੀ ਹੈ ਕਿ ਜਿਹੜੀ ਪਾਰਟੀ ਜਿਹੜਾ ਕਾਂਗਰਸ ਤੋਂ ਵੋਟ ਟੁੱਟਣੀ ਟੁੱਟਣੀ ਹੈ ਗਰੰਟੀ ਆ, ਉਹ ਜਿਹੜੀ ਵੋਟ ਟੁੱਟ ਕੇ ਜਾਣੀ ਹੈ ਉਹਦੇ ਵਿੱਚ ਅਕਾਲੀ ਦਲ ਦਾ ਮਾਰਜਿਨ ਬਹੁਤ ਘੱਟ ਹੋਣਾ, ਥੋੜ੍ਹਾ ਮਿਲਣਾ ਉਹਨਾਂ ਨੂੰ, ਜ਼ਿਆਦਾ ਵੋਟ ਜਿਹੜੀ ਆ ਉਹ ਬੀਜੇਪੀ ਨੂੰ, ਜਿੱਦਾਂ ਜਿਹੜੀ ਸ਼ਹਿਰੀ ਵੋਟ ਹੈ ਉਹ ਕਾਂਗਰਸ ਦੀ ਬਜਾਏ ਉਹ ਬੀਜੇਪੀ ਨੂੰ ਚੱਲ ਜਾਣੀ ਆ, ਅਤੇ ਜਿਹੜੀ ਪੇਂਡੂ ਵੋਟ ਕਾਂਗਰਸ ਦੀ ਟੁੱਟਣੀ ਹੈ ਉਹਦੇ ਦੋ ਵੱਡੇ ਪਲੇਅਰ ਨੇ, ਕਾਂਗਰਸ ਤੋਂ ਟੁੱਟ ਕੇ ਉਹ ਪਿਛਲੇ ਵਾਰ ਵਾਂਗਰ ਆਮ ਆਦਮੀ ਪਾਰਟੀ ਨੂੰ ਜਾਣੀ ਸੀ, ਠੀਕ ਹੈ, ਪਰ ਉਹ ਹੁਣ ਉਹ ਵੀ ਵੰਡ ਹੋਏਗੀ, ਉਹ ਹੁਣ ਸੰਯੁਕਤ ਰਾਜ ਮੋਰਚਾ ਅਤੇ ਹੋਰ ਜਿਹੜੇ ਇੰਡੀਪੈਂਡੈਂਟ ਉਹਨਾਂ ਨੂੰ ਜਾ ਰਹੀ ਹੈ, ਅਤੇ ਇੱਥੇ ਆਮ ਆਦਮੀ ਪਾਰਟੀ ਨੂੰ ਢਾਹ ਲੱਗੇਗੀ ਹੁਣ। ਅਤੇ ਕਈ ਹਲਕਿਆਂ ਦੇ ਵਿੱਚ ਇਹ ਵੀ ਸੁਣਨ ਨੂੰ ਆਇਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਿਟਿੰਗ ਐਮ ਐਲ ਏ ਆ ਉਹਨਾਂ ਦੀ ਹਾਲਤ ਬਹੁਤ ਪਤਲੀ ਹੈ ਕਿ ਉਹਨਾਂ 'ਤੇ ਕੰਮ ਨਹੀਂ ਹੋਣਾ,
ਉਹਨਾਂ 'ਚੋਂ ਤਾਂ ਇਹਨਾਂ ਨੇ ਉਹਨਾਂ 'ਚੋਂ ਤਾਂ ਦਸਾਂ ਨੂੰ ਟਿਕਟ ਦਿੱਤੀ ਜਿਹੜੇ ਵੀਹਾਂ 'ਚੋਂ,
ਹਾਂਜੀ, ਉਹ ਉਹਨਾਂ ਦੀ ਵੀ ਹਾਲਤ ਜਿਹੜੀ ਆ ਪਤਲੀ ਆ, ਅਤੇ ਨਵੇਂ ਥਾਂ ਤੋਂ ਬਣ ਜਾਊਗੇ ਉਹ ਵੱਖਰੀ ਗੱਲ ਹੈ, ਪਰ ਕੈਪਟਨ ਸਾਹਿਬ ਵੀ 5-7 ਲੈ ਜਾਣਗੇ, ਅਤੇ ਗੱਠਬੰਧਨ ਉਹ ਵੀ ਬੀਜੇਪੀ 'ਚ ਭੁਗਤਣਾ, ਬੀਜੇਪੀ ਨੇ ਵੀ ਅਕਾਲੀਆਂ ਨਾਲ ਭੁਗਤਣਾ, ਬਸਪਾ ਨੇ ਵੀ ਅਕਾਲੀਆਂ ਨਾਲ ਭੁਗਤਣਾ, ਅਤੇ ਮਤਲਬ ਇੱਕ ਬੜੇ ਹੀ ਧਨੰਤਰ ਕਾਂਗਰਸ ਦੇ ਅਨੈਲਿਸਿਸਟ ਉਹਨਾਂ ਦਾ ਮੇਰੇ ਕੋਲ ਇਨਕਸ਼ਾਫ ਕਰਨਾ ਕਿ ਅਕਾਲੀ ਦਲ ਬਾਦਲ ਦਾ ਕੋਈ ਵੀ, ਚਾਹੇ ਮਜੀਠਾ, ਚਾਹੇ ਸੁਖਬੀਰ, ਚਾਹੇ ਵੱਡੇ ਬਾਦਲ ਸਾਹਿਬ ਚੀਫ ਮਿਨਿਸਟਰ ਬਣਨ ਦੇ ਬਹੁਤ ਜ਼ਿਆਦਾ ਸਮੀਕਰਨ ਬਣ ਰਹੇ ਨੇ, ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ?
ਦੇਖੋ ਇਹਦੇ 'ਚ ਨਾ ਤੁਸੀਂ ਦੇਖੋ ਵੀ ਬੀਜੇਪੀ ਦੇ ਖਿਲਾਫ ਅਕਾਲੀ ਦਲ ਬਿਲਕੁਲ ਨਹੀਂ ਬੋਲ ਰਿਹਾ
ਜੀ,
ਤੇ ਪ੍ਰਧਾਨ ਮੰਤਰੀ ਦੀ ਜਿਹੜੀ ਫਿਰੋਜ਼ਪੁਰ ਫੇਰੀ ਦਾ ਬਿਆਨ ਹੈ ਉਹ ਜਿੰਨਾ ਵਿਕਰਮ ਸਿੰਘ ਮਜੀਠਾ ਨੇ ਚੁੱਕਿਆ, ਚਰਨਜੀਤ ਸਿੰਘ ਚੰਨੀ ਤੇ ਜਿੱਡਾ ਵੱਡਾ ਦੋਸ਼ ਲਾਇਆ
ਜੀ,
ਤਾਂ ਉਸ ਗੱਲ ਤੇ ਵੀ ਬੀਜੇਪੀ ਕਾਫੀ ਖੁਸ਼ ਹੈਗੀ ਹੈ ਵੀ ਚਲੋ। ਦੂਜਾ ਇਹ ਵੀ ਚਰਚਾ ਚੱਲ ਰਹੀ ਹੈ ਕਿ ਮਨਜਿੰਦਰ ਸਿੰਘ ਸਰਸਾ ਨੂੰ ਜਿਹੜੀ ਪਹਿਲੀ ਕਲਾਸ 'ਚ ਦੁਬਾਰਾ ਦਾਖਲਾ ਦਵਾਇਆ ਹੈ ਵੀ ਉਹ ਬਾਕੀਆਂ ਦੀ ਐਡਮਿਸ਼ਨ ਦੇ ਫਾਰਮ ਭਰ ਦਊਗਾ
ਜੀ,
ਅਕਾਲੀ ਦਲ ਜੇ ਕੋਈ ਆਉਂਦਾ ਹੈ ਕਿਸੇ ਗਿਣਤੀ 'ਚ ਤਾਂ ਉਹ ਸਮਝੌਤਾ ਕਰਾ ਦਊਗਾ, ਉਹ ਗੱਡੀ ਟਰੈਕ 'ਤੇ ਚੜਾ ਦਊਗਾ। ਇਹ ਵੀ ਚਰਚਾ ਪੰਜਾਬ ਦੇ ਵਿੱਚ ਚੱਲ ਰਹੀ ਹੈ, ਇਸ ਤੋਂ ਮੁਕਰਨਾ ਨਹੀਂ ਚਾਹੀਦਾ ਕਿਉਂਕਿ ਸਿਆਸੀ ਲੋਕ ਹੈ ਨਾ ਜਿਹੜੇ ਇਹਨਾਂ ਦਾ ਕੋਈ ਦੁਸ਼ਮਣੀ ਜਾਂ ਦੋਸਤੀ ਨਹੀਂ ਹੁੰਦੀ, ਪੱਕੇ ਤੌਰ 'ਤੇ ਕੋਈ ਦੁਸ਼ਮਣੀ ਜਾਂ ਦੋਸਤੀ ਨਹੀਂ ਹੁੰਦੀ। ਉਹਦੀ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ, ਮਨਜਿੰਦਰ ਸਿੰਘ ਸਰਸਾ ਦੇ ਖਿਲਾਫ਼ ਪਰਮਜੀਤ ਸਿੰਘ ਸਰਨਾ ਇਲੈਕਸ਼ਨ ਜਿੱਤੇ ਨੇ
ਜੀ,
ਤੇ ਪਰਮਜੀਤ ਸਿੰਘ ਸਰਨਾ ਹੁਣ ਤਰਲੋ ਮੱਛੀ ਹੋ ਰਹੇ ਸੀਗੇ ਵੀ ਕਮੇਟੀ ਦੇ ਵਿੱਚ ਕੋਈ ਮੇਰਾ ਹਿੱਸਾ ਬਣ ਜਾਏ, ਕੋਈ ਜਨਰਲ ਸੈਕਟਰੀ ਮੈਂ ਬਣ ਜਾ, ਤੇ ਪਰਸੋਂ ਉਹ ਬਲਵਿੰਦਰ ਸਿੰਘ ਭੂੰਦੜ ਨੂੰ ਉਹ ਤੇ ਉਹਨਾਂ ਦੇ ਭਰਾ ਦੋਨੇ ਮਿਲ ਕੇ ਆਏ ਆ, ਤੇ ਉਹ ਵੀਡੀਓ ਵੀ ਵਾਇਰਲ ਹੋਈ ਆ, ਤੇ ਇੱਕ ਬੰਦੇ ਨੇ ਟੈਲੀਫੋਨ ਕਰਕੇ ਪੁੱਛਿਆ ਵੀ ਹੈ ਵੀ ਸਰਨਾ ਸਾਹਿਬ ਹੋ ਗਿਆ ਸਮਝੌਤਾ ਤੁਹਾਡਾ।
ਅੱਛਾ,
ਸੋ ਇਹ ਸਰ ਉਦੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਮਨਜੀਤ ਸਿੰਘ ਜੀ ਕੇ ਤੇ ਪਰਮਜੀਤ ਸਿੰਘ ਸਰਨਾ ਇੱਕ ਦੂਜੇ ਦੇ ਖਿਲਾਫ਼ ਕਿੰਨਾ ਬੋਲਦੇ ਸੀ, ਤੇ ਜਦੋਂ ਇਲੈਕਸ਼ਨ ਲੜਨ ਤੋਂ ਬਾਅਦ ਉਹ ਇਕੱਠੇ ਹੋ ਗਏ, ਇਲੈਕਸ਼ਨਾਂ ਦੇ ਵਿੱਚ ਵੀ ਉਹ ਵੱਖਰੇ ਵੱਖਰੇ ਲੜੇ। ਦੂਜਾ ਜਿਹੜੀ ਤੁਸੀਂ ਗੱਲ ਕਰਦੇ ਹੋ, ਮੈਨੂੰ ਹਾਲਾਤ ਹੋਰ ਲੱਗਦੇ ਨੇ, ਮੈਨੂੰ ਹਾਲਾਤ ਇਹ ਲੱਗਦੇ ਆ ਕਿ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਨੰਜਾ ਦਿਨਾਂ ਦੀ, ਤੇ ਕੇਜਰੀਵਾਲ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਸੀ
ਜੀ,
ਤੇ ਬਾਅਦ ਦੇ ਵਿੱਚ ਉਹ ਸਰਕਾਰ ਚੱਲੀ ਨਹੀਂ ਤਾਂ ਉਹ ਦੁਬਾਰਾ ਇਲੈਕਸ਼ਨ ਆ ਗਏ। ਮੈਨੂੰ ਹਾਲਾਤ ਪੰਜਾਬ ਦੇ ਦੁਬਾਰਾ ਇਲੈਕਸ਼ਨ ਵਾਲੇ ਵੀ ਦਿਸ ਰਹੇ ਹੈ ਵੀ ਮੈਜੋਰਟੀ ਤਾਂ ਕਿਸੇ ਦੀ ਆਉਣੀ ਨਹੀਂ, ਇਹ ਗੱਲ ਤਾਂ ਕਲੀਅਰ ਹੈ, ਇਹ ਤਾਂ ਲੋਹੇ ਤੇ ਲਕੀਰ ਹੈ
ਠੀਕ,
ਵੀ ਕੋਈ ਵੀ ਬੰਦਾ ਹਿੱਕ ਥਾਪੜ ਕੇ ਇਹ ਨਹੀਂ ਕਹਿ ਸਕਦਾ ਵੀ ਸਾਡੀ ਸਰਕਾਰ ਆਊਗੀ
ਜੀ,
ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਲਾਨ ਕਰ ਦਿੱਤਾ, ਚਾਹੇ ਸੁਪਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਐਲਾਨ ਕਰ ਦਿੱਤਾ, ਚਾਹੇ ਚੰਨੀ ਦਲਿਤ ਪੱਤਾ ਚੰਨੀ ਵਾਲਾ ਖੇਡ ਲਿਆ, ਇਹ ਗੱਲ ਤਾਂ ਭੁੱਲ ਜਾਓ। ਦੂਜੀ ਗੱਲ ਇਹ ਕਿਸਾਨ ਮੋਰਚੇ ਨੇ ਤੇ ਬੀਜੇਪੀ ਨੇ ਜਿਹੜੀਆਂ ਵੋਟਾਂ ਖਰਾਬ ਕਰਨੀਆਂ ਉਹ ਇਹ ਤਿੰਨਾਂ ਪਾਰਟੀਆਂ ਦੀਆਂ ਕਰਨੀਆਂ, ਉਹ ਇਕੱਲੀਆਂ ਕਾਂਗਰਸ ਦੀਆਂ ਜਾਂ ਅਕਾਲੀ ਦਲ ਦੀਆਂ ਨਹੀਂ ਕਰਨੀਆਂ
ਜੀ,
ਪਹਿਲਾਂ ਇਹੀ ਵੋਟਾਂ ਅਕਾਲੀ ਦਲ ਨੂੰ ਪੈਂਦੀਆਂ ਸੀ ਬੀਜੇਪੀ ਵਾਲੀਆਂ, ਹੁਣ ਨਹੀਂ ਪੈਣਗੀਆਂ, ਉਹ ਵੱਖਰਾ ਹਿੱਸਾ ਜਾਏਗਾ
ਜੀ,
ਔਰ ਉਹ ਵੋਟ ਸ਼ੇਅਰ ਜਿਹੜਾ ਤਿੰਨਾਂ ਦੇ ਵਿੱਚ ਵੰਡਿਆ ਜਾਏਗਾ, ਇਹ ਇਕੱਲੀ ਗੱਲ ਨਹੀਂ ਰਹਿਣੀ
ਜੀ।
ਤੀਜਾ ਇਹ ਗੱਲ ਹੈਗੀ ਆ ਕਿ ਪੰਜਾਬ ਦੇ ਹਾਲਾਤ ਜਿਵੇਂ ਹੁਣ ਇਹ ਕਹੀ ਜਾਂਦੇ ਵੀ ਅਸੀਂ ਤਾਂ, ਕੱਲ੍ਹ ਸੁਖਬੀਰ ਸਿੰਘ ਬਾਦਲ ਦੀ ਮੈਂ ਸਟੇਟਮੈਂਟ ਸੁਣ ਰਿਹਾ ਸੀ, ਉਹ ਕਹਿੰਦਾ ਵੀ ਮੈਂ ਤਾਂ ਘਰ ਘਰ ਮੋਟਰਾਂ ਵੰਡ ਦੇਣੀਆਂ, ਕਿਸੇ ਨੂੰ ਕੋਈ ਮੋਟਰ ਵਾਲਾ ਕਨੈਕਸ਼ਨ ਨਹੀਂ ਰਹਿਣ ਦੇਣਾ, ਮੈਂ ਕੋਈ ਅਪਲਾਈ ਕਰੇ ਤਾਂ ਪਾਣੀ ਤਾਂ ਸਾਡੇ ਕੋਲ ਹੈ ਨੀਗਾ, 17 ਸਾਲਾਂ ਦਾ ਸਾਡੇ ਕੋਲ ਪਾਣੀ ਹੈ, ਕਣਕ ਝੋਨਾ ਦਾ ਅਸੀਂ ਹਾਂ ਮੋਟਰ ਕਿੱਥੇ ਲਾਉਣੀ ਆ, ਉਹ ਮੋਟਰਾਂ ਕੱਲੀਆਂ ਚਲਾਈ ਜਾਵਾਂਗੇ ਫ੍ਰੀ ਨਾਲ। ਸੋ ਜਿੰਨਾ ਚਿਰ ਇਹ ਪੋਲੀਟੀਕਲ ਪਾਰਟੀਆਂ ਦਾ ਕੋਈ ਬਦਲ ਵੀ ਸਾਡੇ ਕੋਲ ਹੈ ਨੀ, ਲੋਕ ਵੀ ਸਾਡੇ ਬਹੁਤ, ਹੁਣ ਮੈਂ ਕਈ ਜਗ੍ਹਾ ਤੇ ਜਾ ਕੇ ਦੇਖਦਾ ਉਹ ਕਹਿੰਦੇ ਜੀ 70 ਸਾਲ ਹੋ ਗਏ, ਅਕਾਲੀਆਂ ਨੂੰ ਵੀ ਦੇਖ ਲਿਆ, ਕਾਂਗਰਸ ਨੂੰ ਵੀ ਦੇਖ ਲਿਆ, ਇਸ ਵਾਰੀ ਆਮ ਨੂੰ ਵੋਟ ਪਾਵਾਂਗੇ। ਜਦੋਂ ਆਖੀਦਾ ਵੀ ਆਮ ਨੂੰ ਤੁਹਾਡਾ ਉਮੀਦਵਾਰ ਕੌਣ ਹੈ, ਨਹੀਂ ਨਹੀਂ ਅਸੀਂ ਤਾਂ ਭਗਵੰਤ ਮਾਨ ਨੂੰ ਵੋਟ ਪਾਉਣੀ ਹੈ, ਵੀ ਭਗਵੰਤ ਮਾਨ ਤਾਂ ਧੂਰੀ ਖੜਾ ਹੈ, ਤੁਸੀਂ ਤੁਹਾਡੇ ਹਲਕੇ ਚ ਵੋਟ ਪਾਉਣੀ ਹੈ, ਉੱਥੇ ਤੁਸੀਂ ਉਹ ਉੱਥੇ ਲੋਕਲ ਬੰਦੇ ਵੀ ਹੁਣ ਆਈਡੈਂਟੀਫਾਈ ਕਰਦੇ ਆ ਵੀ ਜੇ ਥਾਣੇ ਕਚਹਿਰੀ ਕਿਸੇ ਨੂੰ ਜਾਣਾ ਪੈ ਗਿਆ ਤਾਂ ਉਹ ਬੰਦਾ ਕਿਹੜਾ ਤੁਹਾਡਾ ਹੋਇਆ। ਆਮ ਆਦਮੀ ਪਾਰਟੀ ਦਾ ਓਨਾ ਕਾਡਰ ਨਹੀਂ ਗਾ, ਹੁਣ ਜਿੰਨੀ ਆਮ ਆਦਮੀ ਪਾਰਟੀ ਦੇ ਵਿੱਚ ਦੁਰਗਤੀ ਹੋ ਰਹੀ ਹੈ, ਦੂਜੇ ਛੋਟੇ ਵਰਕਰ ਦੀ ਜਿਹੜੇ ਪਹਿਲਾਂ 5-7 ਜਿਹੜੇ ਫਿਰਦੇ ਰਹੇ ਇਹਨਾਂ ਨਾਲ, ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ।
ਬਿੱਟਾ ਸਾਹਿਬ ਉਹ ਵੀ ਇਫੈਕਟ ਕਰੇਗਾ ਕਿਉਂਕਿ ਬਹੁਤ ਨਹੀਂ ਟਿਕਟਾਂ ਮਿਲੀਆਂ, ਮਤਲਬ ਪੈਰਾਸ਼ੂਟਿੰਗ ਹੋਈ ਹੈ, ਪੈਸੇ ਲਏ ਆ ਉਹਨਾਂ ਨੇ ਵੀ, ਰਾਘਵ ਜੱਡੇ ਹੁਣਾਂ ਨੂੰ ਤਾਂ ਗਰੰਟੀ ਹੈ ਮੋਰੇ। ਪਰ ਇਹਦਾ ਆਮ ਆਦਮੀ ਪਾਰਟੀ ਦਾ ਜਿਹੜਾ ਮਨੋਬਲ ਹੈ ਗਰਾਊਂਡ ਲੈਵਲ 'ਤੇ, ਉਹ ਤੁਹਾਨੂੰ ਨਹੀਂ ਲੱਗਦਾ? ਕਈ ਲੋਕ ਕਹਿੰਦੇ ਨੇ ਸਰੈਂਡਰ ਕਰਤਾ ਜੀ ਭਗਵੰਤ ਮਾਨ ਨੂੰ, ਉਹਨਾਂ ਨੂੰ ਪਤਾ ਬਣਨਾ ਤਾਂ ਹੈ ਨਹੀਂ, ਇਹਨੂੰ ਇੱਕ ਵਾਰੀ ਕਹਿ ਦਿਓ, ਪੈਸੇ ਤਾਂ ਬਣਾ ਲਏ ਪਰਪਸ ਜਿਹੜਾ।
ਮੈਨੂੰ ਇਹ ਲੱਗਦਾ ਸੀਗਾ ਵੀ ਭਗਵੰਤ ਮਾਨ ਵਾਲਾ ਪੱਤਾ ਇਹ ਆਮ ਆਦਮੀ ਪਾਰਟੀ ਨਹੀਂ ਖੇਡੂਗੀ, ਪਰ ਜਿਹੜਾ ਖੇਡਿਆ ਨਾ ਪਤਾ, ਇਹ ਵੀ ਇਹਨਾਂ ਨੇ ਪਹਿਲਾਂ ਉਹ ਅਨੈਲਿਸਿਸ ਜਿਹਾ ਕਰਾਇਆ, ਜਾਣ ਕੇ ਉਹਨੂੰ ਹਾਈਪ ਵੀ ਦਿੱਤੀ,
ਉਹ ਤਾਂ ਡਰਾਮਾ ਕੀਤਾ
ਇਹਨਾਂ ਕੋਲ, ਉਹਨੂੰ ਕੋਈ ਬਦਲ ਵੀ ਨਹੀਂ ਸੀਗਾ ਭਗਵੰਤ ਮਾਨ ਦੀ ਸਾਹ ਦੇ। ਮੰਨ ਲਓ ਮੈਂ ਕਹਿੰਦਾ ਵੀ ਉਹ ਹਰਪਾਲ ਸਿੰਘ ਚੀਮੇ ਨੂੰ ਕਹਿ ਦਿੰਦੇ, ਜਾਂ ਅਮਨ ਅਰੋੜੇ ਨੂੰ ਕਹਿ ਦਿੰਦੇ, ਜਾਂ ਉਹ ਕੁਲਤਾਰ ਸਿੰਘ ਨੂੰ ਕਹਿ ਦਿੰਦੇ, ਜਾਂ ਬਲਜਿੰਦਰ ਕੌਰ ਨੂੰ ਕਹਿ ਦਿੰਦੇ, ਉਹ ਤਾਂ ਮਤਲਬ ਕਮਿਟ ਕਰ ਲੈਣਾ ਸੀ ਸੁਸਾਈਡ ਉਹਨਾਂ ਨੇ। ਇਹਨਾਂ ਇਹ ਤਾਂ ਫੇਸ ਹੀ ਨਹੀਂ ਗੇ ਸਾਡੇ, ਜੇ ਤੁਸੀਂ ਗਿਣੋ ਵੀ ਤਾਂ, ਕਿਉਂਕਿ ਭਗਵੰਤ ਮਾਨ ਤੁਸੀਂ ਦੇਖੋ ਨਾ, ਦੋ ਵਾਰੀ ਉਹਨੇ ਵਿਜੇਂਦਰ ਸਿੰਗਲਾ ਜਿਹੜੇ ਅੱਜ ਕੱਲ ਸਿੱਖਿਆ ਮੰਤਰੀ ਹੈ ਉਹਨੂੰ ਵੀ ਹਰਾਇਆ, ਸੁਖਦੇਵ ਸਿੰਘ ਢੀਂਡਸਾ ਨੂੰ ਉਹਨਾਂ ਨੇ ਹਰਾਇਆ। ਭਗਵੰਤ ਮਾਨ ਆਪਦੀ ਸੀਟ ਨਹੀਂ ਹਾਰਦਾ, ਇਸ ਗੱਲ ਚ ਕੋਈ ਦੋ ਰਾਇ ਨਹੀਂ, ਕਿਉਂਕਿ ਦਲਬੀਰ ਗੋਲਡੀ ਹੈ ਜਿਹੜਾ ਉਹ ਵੀ ਯੂਥ ਮੁੰਡਾ ਹੈਗਾ, ਕਿਉਂਕਿ ਇਹਨਾਂ ਨੇ ਅਨੈਲਿਸਿਸ ਪਹਿਲਾਂ ਕੀਤਾ ਕਿ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਸੀ ਉਹਦੇ ਤੇ ਇਹਨਾਂ ਨੇ ਕਾਫੀ ਵੱਡਾ ਮਾਰਜਨ ਸੀਗਾ ਧੂਰੀ ਦਾ। ਧੂਰੀ ਹਲਕਾ ਜਿਹੜਾ ਨਰੋਲ ਤੁਸੀਂ ਦੇਖੋ ਨਾ, ਨਰੋਲ ਪੇਂਡੂ ਹਲਕਾ ਹੈਗਾ, ਉਹ ਇੱਕੋ ਮੋਰੀ ਲੰਘਣ ਵਾਲਾ ਹਲਕਾ ਹੈਗਾ, ਬਿਲਕੁਲ ਠੀਕ ਹੈ। ਇਹਨਾਂ ਕੋਲੇ ਬਦਲ ਕੋਈ ਨਹੀਂ ਸੀਗਾ, ਅਰਵਿੰਦ ਕੇਜਰੀਵਾਲ ਖੁਦ ਚਾਹੁੰਦਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ, ਉਹਦੀ ਘਰਵਾਲੀ ਨੇ ਪਾਤੜਾਂ ਵੋਟ ਬਣਾਈ ਹੋਈ ਹੈ, ਅਰਵਿੰਦ ਕੇਜਰੀਵਾਲ ਦੀ ਘਰਵਾਲੀ ਨੇ ਪਾਤੜਾਂ ਵੋਟ ਬਣਾਈ ਹੈ ਦਿੱਲੀਓਂ ਵੋਟ ਕਟਾ ਕੇ। ਹੁਣ ਅਗਲਾ ਪੱਤਾ ਉਹਨਾਂ ਨੇ ਕੀ ਖੇਡਣਾ ਹੈ ਇਹ ਰੱਬ ਜਾਣਦਾ,
ਉਹ ਬਣੂਗੀ, ਉਹ ਬਣਾਉਣੀ ਆ ਤੇ
ਬਿਲਕੁਲ।
ਹਾਂਜੀ, ਉਹ ਜੇ ਕੈਬਨਿਟ ਬਣਾਉਗੀ, ਮਤਲਬ ਕਰਤਾ ਧਰਤਾ ਉਹੀ ਹੋਊਗੀ, ਇਹ ਰਬਰ ਸਟੈਂਪ ਹੋਣਗੇ। ਬਿੱਟਾ ਸਾਹਿਬ ਸਮਾਂ
ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਲੋੜ, ਪੁਸ਼ਕਰ ਸਿੰਘ ਧਾਮੀ ਜਿਹੜੇ ਉੱਤਰਾਖੰਡ ਦੇ ਮੁੱਖ ਮੰਤਰੀ ਬਣੇ, ਉਹ ਤਾਂ ਐਮ ਐਲ ਏ ਬਣਨ ਦੀ ਲੋੜ ਹੀ ਨਹੀਂ ਪਈ ਉਹਨੂੰ, ਉਹ 6 ਮਹੀਨੇ ਵੈਸੇ ਟਰਮ ਕੱਢ ਗਏ ਉਹ।
ਠੀਕ ਹੈ ਤੇ ਬਿੱਟਾ ਸਾਹਿਬ ਪੰਮਾ ਸਿੰਘ ਹੁਣੀ ਜੁੜੇ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਿਆਸਤ ਕਲਾ ਹੈ ਠੀਕ ਹੈ ਜੀ, ਪਰ ਜੋ ਹਾਲਾਤ ਅੱਜ ਕੱਲ੍ਹ ਨੇ ਇਸ ਨੂੰ ਤਾਂ ਬਿਸ਼ਟਾ ਹੀ ਕਹਿਲਾਈਏ, ਜਿਸ ਨੂੰ ਸਾਫ਼ ਕਰਨ ਲਈ ਫਰਨੈਲ ਦੀ ਲੋੜ ਹੈ, ਪਰ ਤਰਾਸਦੀ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਬਜਟ ਵਿੱਚ ਇਹ ਹੈ ਨਹੀਂ ਕਿਉਂਕਿ ਸਾਰੇ ਕਰਪਟ ਨੇ। ਬਿਲਕੁਲ ਠੀਕ ਹੈ, ਮਤਲਬ ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਇਹ ਸਾਰਾ ਸਿਸਟਮ ਹੀ ਰੋਂਗ ਹੋ ਗਿਆ ਆ, ਫੀਲਡ ਵਰਕਰ ਦੀ ਗਰਾਊਂਡ ਲੈਵਲ ਦੇ ਕੰਮ ਕਰਨ ਦੀ ਕੋਈ ਅਹਿਮੀਅਤ ਨਹੀਂ, ਅਨਲੈਸ ਯੂ ਗੋਟ ਅ ਬਿੱਗ ਅਮਾਊਂਟ ਆਫ ਮਨੀ। ਗੁਰਿੰਦਰ ਭੰਗਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮਨਿੰਦਰਜੀਤ ਸਿੱਧੂ ਟਾਰਨੈਟ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਬਿੱਟਾ ਸਾਹਿਬ ਗੱਲ ਇਹ ਹੈ ਵੀ ਇਲੈਕਸ਼ਨਾਂ ਲੰਘ ਜਾਣੀਆਂ, ਐਤਕੀ ਐਨ ਆਰ ਆਈ ਬਹੁਤ ਘੱਟ ਆਏ ਨੇ ਆ ਰਹੇ ਨੇ, ਅਤੇ ਕਈਆਂ ਤੋਂ ਫਲਾਈਟਾਂ ਦੇ ਬਬਲ ਲੱਗ ਗਏ ਨੇ, ਅਤੇ ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਆ ਤਾਂ ਸਕਦੇ ਆ, ਜਾਣ ਵਾਲੀਆਂ ਫਲਾਈਟਾਂ 28 ਫਰਵਰੀ ਤੱਕ ਇੰਡੀਆ ਨੇ ਬੰਦ ਕਰਤੀਆਂ, ਬਸ ਬਰੀਫਲੀ ਇੱਕ ਮਿੰਟ 'ਚ ਦੱਸਿਓ ਕਿ ਕਿਹੜੇ ਕਿਹੜੇ ਕੰਟਰੀਆਂ ਨੂੰ ਬੰਦ ਹੈ ਮੁੜ ਕੇ ਜਾਣਾ ਅਤੇ ਕਿਹੜੇ ਕਿਹੜੇ ਖੁੱਲ੍ਹੇ ਨੇ? ਆਸਟ੍ਰੇਲੀਆ ਤਾਂ ਖੁੱਲ੍ਹਾ ਲੱਗਦਾ ਮੈਨੂੰ।
ਹਾਂ ਬਿਲਕੁਲ, ਉਹ ਪਹਿਲਾਂ ਅਮਰੀਕਾ ਦੀਆਂ ਚਾਈਨਾ ਤੋਂ ਜਿਹੜੀ ਅਮਰੀਕਾ ਫਲਾਈਟ ਸੀ ਉਹ ਬੰਦ ਸੀਗੀਆਂ। ਹੁਣ ਜਿਹੜੀਆਂ ਖਾੜੀ ਮੁਲਕ ਨੇ ਜਿੱਥੇ ਓਮੀਕ੍ਰੋਨ ਦਾ ਜ਼ਿਆਦਾ ਪ੍ਰਭਾਵ ਹੈਗਾ ਯੂਰਪ ਵਾਲੇ, ਉੱਥੇ ਉਹ ਫਲਾਈਟਾਂ ਜਿਹੜੀਆਂ ਬੰਦ ਕੀਤੀਆਂ ਹੋਈਆਂ।
ਅੱਛਾ,
ਰੋਮ ਤੇ ਮਿਲਾਨ ਵਾਲੇ ਜਿਹੜੇ ਆ ਉਹ ਬੰਦੇ ਆ ਸਕਦੇ ਆ, ਲੈਬੋਰਟਰੀ ਚੇਂਜ ਕਰਾ ਦਿੱਤੀ ਹੈ। ਜੇ ਤੁਸੀਂ ਅੰਮ੍ਰਿਤਸਰ ਉਤਰੋਗੇ ਤਾਂ ਉਹ ਸਿਵਲ ਸਰਜਨ ਨਾਲ ਮੇਰੀ ਮੀਟਿੰਗ ਜਿਹੜੀ ਗੱਲਬਾਤ ਹੋ ਗਈ ਸੀ, ਉਹ ਕਹਿੰਦੇ ਵੀ ਲੈਬੋਰਟਰੀ ਜਿਹੜੀ ਹੈਗੀ ਆ ਹੁਣ ਇਹਨਾਂ ਵੀ ਜਿਹੜਾ ਪਹਿਲਾਂ ਟੈਸਟ ਸੀਗਾ ਉਹ 1370 ਚ ਹੁੰਦਾ ਸੀ, ਹੁਣ ਸ਼ਾਇਦ ਉਹ 2-3 ਹਜ਼ਾਰ ਰੁਪਏ ਚ ਹੁੰਦਾ, ਉਹ ਫਲਾਈਟਾਂ ਨਾ
ਬਿਲਕੁਲ ਜੀ,
ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ
ਤੇ ਮਿਲਦੇ ਆ ਜੀ ਅਗਲੇ ਹਫਤੇ ਫਿਰ
ਜੀ। ਧੰਨਵਾਦ,
ਧੰਨਵਾਦ। ਸੋ ਬਿੱਟਾ ਸਾਹਿਬ ਸਾਡੇ ਨਾਲ ਜੁੜਦੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ, ਅਤੇ ਤੁਸੀਂ ਵੀ ਸਾਡੇ ਨਾਲ ਜੁੜਦੇ ਹੋ, ਬੜੇ ਪਿਆਰ ਦੇ ਨਾਲ ਪ੍ਰੋਗਰਾਮ ਸੁਣਦੇ ਹੋ ਅਤੇ ਵਿੱਚ ਪ੍ਰਤੀਕਿਰਿਆ ਵੀ ਦਿੰਦੇ ਹੋ, ਸ਼ਾਮਿਲ ਵੀ ਹੁੰਦੇ ਹੋ, ਬਹੁਤ ਵਧੀਆ ਗੱਲ ਹੈ। ਬਹੁਤ ਸਾਰੇ ਸਰੋਤੇ ਸਾਨੂੰ ਕਹਿੰਦੇ ਨੇ ਕਿ ਜਿਹੜਾ 1 ਘੰਟੇ ਦਾ ਪ੍ਰੋਗਰਾਮ ਬਿੱਟਾ ਸਾਹਿਬ ਨਾਲ ਕਰਦੇ ਹਾਂ, ਅਸੀਂ ਐਨ ਤਸੱਲੀ ਨਾਲ ਸੁਣਦੇ ਹਾਂ, ਪੂਰੇ ਅਨੈਲਿਸਿਸ ਹੋ ਜਾਂਦੇ ਨੇ, ਸਾਨੂੰ ਵੀ ਚੰਗਾ ਲੱਗਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਓਵਰਵਿਊ ਦੇਣ ਦੀ। ਬਾਕੀ ਜਿਹੜਾ ਕੱਟ ਦਾ ਕਲੱਟਰ ਜਿੱਥੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਅੱਜ, ਕਿ ਬਹੁਤ ਜ਼ਿਆਦਾ ਪ੍ਰਦੂਸ਼ਣ ਹੋਇਆ ਪਿਆ ਫੇਸਬੁੱਕ 'ਤੇ, ਪ੍ਰੋਪਾਗੈਂਡਾ ਬੜਾ ਚੱਲ ਰਿਹਾ ਸੋਸ਼ਲ ਮੀਡੀਆ ਦੇ ਚੈਨਲਾਂ 'ਤੇ, ਬੜਾ ਪ੍ਰੋਪਾਗੈਂਡਾ, ਆਹ ਦੇਖੋ ਜੀ ਉਹ ਦੇਖੋ, ਉਹ ਸਾਰਾ ਕੱਟ ਦਾ ਕਲੈਟਰ ਅਸੀਂ ਕਰਦੇ ਹਾਂ ਇੱਕ ਘੰਟੇ ਦੇ ਵਿੱਚ ਅਤੇ ਅਨੈਲਿਸਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਮੈਂ ਵੀ ਲੈਣਾ ਇਜਾਜ਼ਤ, ਅੱਜ ਦਿਨ ਐਤਵਾਰ ਹੈ ਅਤੇ ਗੁਰਦੁਆਰਾ ਸਾਹਿਬ ਵੀ ਸਭ ਨੇ ਜਾਣਾ ਹੋਣਾ, ਅਤੇ ਮਿਲਦੇ ਹਾਂ ਜੀ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਪੋਡਕਾਸਟ ਦੇ ਵਿੱਚ ਬੜੀ ਛੇਤੀ ਪ੍ਰੋਗਰਾਮ ਇਹ ਚੜ੍ਹਾ ਦਿੱਤਾ ਜਾਵੇਗਾ। ਸੋ ਆਪਣਾ ਰੱਖਿਓ ਖਿਆਲ, ਰੱਬ ਰਾਖਾ।